ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਦਿੱਲੀ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫਸਾਰਬਰ ਸਟੂਡੀਓ ਤੋਂ ਜੀ ਆਇਆਂ ਨੂੰ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਹਾਲ ਚਾਲ ਹੈ, ਠੀਕ ਠਾਕ ਹੋ? ਵੀਕਐਂਡ ਚੜਾ ਦਿੱਤਾ ਜੀ ਆਸਟ੍ਰੇਲੀਆ ਦੇ ਵਿਚ। ਸੁਬਾਹ ਦੇ 9:02 ਹੋ ਗਏ ਨੇ ਈਸਟ ਕੋਸਟ ਦੇ ਉੱਤੇ, ਔਰ ਰਾਤੀ ਤੋਂ ਲੈ ਕੇ ਹੁਣ ਤੱਕ ਕਾਫੀ ਇਲਾਕਿਆਂ ਦੇ ਵਿਚ ਮੀਂਹ ਪੈ ਗਿਆ। ਚੰਗੀ ਖ਼ਬਰ ਹੈ, ਸੋਕੇ ਨੂੰ ਥੋੜੀ ਜਿਹੀ ਰਾਹਤ ਮਿਲੀ ਆ, ਇਸ ਦੇ ਬਾਰੇ ਆਪਾਂ ਗੱਲ ਕਰਾਂਗੇ। ਪਰ ਮੱਧਵਰਤੀ ਆਸਟ੍ਰੇਲੀਆ ਐਡਲੇਡ ਦੇ ਵਿਚ ਇਸ ਵੇਲੇ 8:32 ਹੋਏ ਨੇ, ਪਰਥ ਦੇ ਵਿਚ 7:02 ਹੋ ਗਏ ਨੇ। ਭਾਰਤ ਚਲਦੇ ਆ, ਉਥੇ 4:32, ਲੰਡਨ ਦੇ ਵਿਚ 2 ਮਿੰਟ ਉਤੇ ਅੱਜ ਦੀ ਹੀ ਤਰੀਕ ਬਦਲ ਚੁੱਕੀ ਹੈ, ਅੱਧੀ ਰਾਤ। ਔਰ ਨਿਊਯਾਰਕ ਦੇ ਵਿਚ ਤੇ ਟੋਰਾਂਟੋ ਦੇ ਵਿਚ 7:02 ਤੇ ਲਾਸ ਏਂਜਲਿਸ ਦੇ ਵਿਚ ਤੇ ਵੈਨਕੂਵਰ ਸਰੀ ਦੇ ਵਿਚ ਦੁਪਹਿਰ ਦੇ 4:02। ਸ਼ੁੱਕਰਵਾਰ ਹਜੇ ਚੱਲ ਰਿਹਾ, ਵੀਕਐਂਡ ਚੜਾਉਣਾ ਹਜੇ ਕੈਨੇਡਾ ਵਾਲਿਆਂ ਨੇ ਤੇ ਅਮਰੀਕਾ ਵਾਲਿਆਂ ਨੇ। ਕੋਈ ਗੱਲ ਨੀ, ਤੁਸੀਂ ਲੁਤਫ ਲਓ ਆਸਟ੍ਰੇਲੀਆ ਦੇ ਵੀਕਐਂਡ ਦਾ ਤੇ ਪ੍ਰੋਗਰਾਮ ਦੇ ਵਿਚ ਜੁੜੋ। ਸਾਡੇ ਨਾਲ ਸੰਪਰਕ ਕਰਨ ਦਾ ਪਤਾ ਜੀ, ਟੈਲੀਗ੍ਰਾਮ ਐਪਲੀਕੇਸ਼ਨ ਦੇ ਰਾਹੀਂ ਤੁਸੀਂ ਜੁੜ ਸਕਦੇ ਹੋ, ਔਰ ਨਾਲ ਦੀ ਨਾਲ ਤੁਸੀਂ ਈਮੇਲ ਦੇ ਰਾਹੀਂ request@harmanradio.com ਦੇ ਰਾਹੀਂ ਵੀ ਸਾਡੇ ਨਾਲ ਸਾਂਝ ਪਾ ਸਕਦੇ ਹੋ। ਕੋਈ ਵੀ ਦਿਲ ਵਾਲੀ ਗੱਲ ਵਿਚਾਰ ਸਾਂਝਾ ਕਰਨਾ ਹੈ ਤਾਂ ਸਾਡੇ ਨਾਲ ਜ਼ਰੂਰ ਕਰੋ। ਫੋਟੋਆਂ ਵੀ ਤੇ ਫੋਟੋਆਂ ਜਿਹੜੀਆਂ ਅਸੀਂ ਬਾਕੀ ਸਰੋਤਿਆਂ ਨਾਲ ਵੀ ਸ਼ੇਅਰ ਕਰਦੇ ਹਾਂ ਆਪਣੇ ਲਾਈਵ ਬਲੌਗ ਤੇ ਪਾ ਦੇਈਦੀਆਂ, ਜਿਹੜੀਆਂ ਕਿ ਸਰੋਤੇ ਆਪਣੇ ਹਰਮਨ ਰੇਡੀਓ ਦੀ ਓਰਿਜਿਨਲ ਐਪਲੀਕੇਸ਼ਨ ਜਿਹੜੀ ਹੈ ਆਈਫੋਨ ਤੇ ਐਂਡਰਾਇਡ ਦੀ, ਉਹਦੇ ਵਿਚ ਨਾਲ ਦੀ ਨਾਲ ਦੇਖ ਸਕਦੇ ਨੇ। ਅੱਜ ਤੁਹਾਡੇ ਨਾਲ ਕੁਝ ਫੋਟੋਆਂ ਸਾਂਝੀਆਂ ਕਰਨੀਆਂ, ਕੁਝ ਮਸਲੇ ਆ ਜਿਨ੍ਹਾਂ ਤੇ ਆਪਾਂ ਗੱਲ ਵੀ ਕਰਾਂਗੇ। ਅਮਰੀਕ ਸਿੰਘ ਫਲੋਰਾ ਆਉਂਦੇ ਹੋਣਗੇ। ਆਸਟ੍ਰੇਲੀਆ ਦਾ ਪ੍ਰਧਾਨ ਮੰਤਰੀ ਵੀ ਬਦਲ ਚੁੱਕਾ ਹੈ ਜੀ। ਸਾਡਾ ਪੁਰਾਣਾ ਇਲਾਕਾ ਜਿੱਥੇ ਅਸੀਂ ਸਿਡਨੀ ਚ ਰਹਿੰਦੇ ਹੁੰਦੇ ਸੀ, ਸਦਰਲੈਂਡ ਸ਼ਾਇਰ, ਤੇ ਉਥੋਂ ਦਾ MP ਬਣਿਆ ਸਕੌਟ ਮੋਰਿਸਨ, ਹੁਣ ਪ੍ਰਧਾਨ ਮੰਤਰੀ ਆ। ਕਾਫੀ ਡਰਾਮਾ ਚੱਲਿਆ ਪਿਛਲੇ ਹਫ਼ਤੇ, ਇਸ ਤੇ ਵੀ ਚਿੰਤਨ ਕਰਾਂਗੇ। ਡਰਾਮਾ ਪੰਜਾਬ ਦੇ ਵਿਚ ਵੀ ਚੱਲ ਰਿਹਾ, ਵਿਧਾਨ ਸਭਾ ਚ ਕੁਰਸੀ ਦਾ ਰੌਲਾ ਫਰੰਟ ਚੇਅਰ ਦਾ, ਉਹਦੀ ਵੀ ਗੱਲ ਥੋੜੀ ਜਿਹੀ ਕਰਨੀ ਆ। ਤੇ ਹੋਰ ਕਈ ਮਸਲੇ ਨੇ ਜਿਹੜੇ ਤੁਸੀਂ ਵੀ ਸਾਡੇ ਨੂੰ ਭੇਜੋਗੇ, ਉਹਦੇ ਵੀ ਆਪਾਂ ਵਿਚਾਰ ਚਰਚਾ ਜ਼ਰੂਰ ਕਰਾਂਗੇ। ਸੁਣੇ ਸੁਣੇ ਗੀਤ ਲਾਉਣੇ ਆ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਹੀ, ਮੌਸਮ ਦੀ ਜਾਣਕਾਰੀ ਵੀ ਦੇਣੀ ਆ, ਵਿਚਾਰ ਵੀ ਸਾਂਝਾ ਕਰਨਾ ਆ। ਤੇ ਦਲਜੀਤ ਸਿੰਘ ਮਹਿਤਾ ਚੌਂਕ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਸੰਚਾਲਕ, ਉਹ ਸ੍ਰੀ ਹਜੂਰ ਸਾਹਿਬ ਪਹੁੰਚੇ ਹੋਏ ਨੇ, ਆਪਾਂ ਉਨ੍ਹਾਂ ਨੂੰ ਵੀ 5 ਮਿੰਟ ਪ੍ਰੋਗਰਾਮ ਚ ਜ਼ਰੂਰ ਲਵਾਂਗੇ ਇਸ ਵਿਚਾਰ ਤੋਂ ਬਾਅਦ। ਪਰ ਪਹਿਲਾਂ ਆਪਾਂ ਸ਼ਾਮਲ ਕਰ ਲਈਏ ਸਾਰੇ ਆਪਣੇ ਸੱਜਣਾ ਮਿੱਤਰਾਂ ਨੂੰ ਜਿਹੜੇ ਜੁੜ ਰਹੇ ਨੇ ਸਵੇਰ ਤੋਂ। ਸੁਖਵਿੰਦਰ ਸੌਂਦ ਭਾਜੀ, ਨਿਸ਼ਾਨ ਅਮਰਕੋਟ ਜੀ, GS ਚਾਲ, ਰਵਿੰਦਰ ਰਠੌਰ ਪ੍ਰੋਗਰਾਮ ਦੇ ਵਿਚ ਆ ਗਏ ਨੇ, ਤੇ ਜੀ ਆਇਆਂ ਨੂੰ। ਤੇ ਲਓ ਜੀ, ਪਹਿਲਾ ਵਿਚਾਰ ਜਿਹੜਾ ਕਈ ਦਿਨਾਂ ਤੋਂ ਮੇਰੇ ਮਨ ਦੇ ਅੰਦਰ ਚੱਲਦਾ, ਦਿਲ ਦੇ ਅੰਦਰ ਚੱਲਦਾ ਕਿ ਪ੍ਰਚਾਰਕ, ਫਕੀਰ, ਮੁੱਲਾ, ਜੋਗੀ, ਰੱਬ ਦੇ ਨਾਂ ਦੇ ਉੱਤੇ ਕਿੰਨੇ ਅਸੀਂ ਭੇਸ਼ ਬਣਾਉਂਦੇ ਹਾਂ, ਕੋਈ ਮਾੜੀ ਗੱਲ ਨਹੀਂ ਹੈਗੀ। ਉਹਦਾ ਦਰ ਹੈ, ਇੱਕੋ ਦਰ ਹੈ, ਦਰ ਦੇ ਉੱਤੇ ਬਹੁਤ ਸਾਰੇ ਉਹਦੇ ਦਰ ਤੇ, ਤੁਸੀਂ 100 ਦਰ ਪੜੋ ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹਦੇ ਦਰ ਦੇ ਕਿੰਨੇ ਮੰਗਤੇ ਨੇ, ਅਸੀਂ ਸਾਰੇ ਉਹਦੇ ਦਰ ਦੇ ਮੰਗਤੇ ਨੇ। ਹੁਣ ਮੰਗਣ ਦਾ ਸਟਾਈਲ ਵੱਖਰਾ ਹੈ, ਕੋਈ ਕੰਨ ਪੜਵਾ ਕੇ ਮੰਗ ਰਿਹਾ, ਕੋਈ ਸਾਧਾਂ ਵਾਲਾ ਚੋਗਾ ਪਾ ਕੇ ਮੰਗ ਰਿਹਾ, ਕੋਈ ਕਿਸੇ ਰੂਪ ਚ ਹੈ। ਗੁਰੂ ਸਾਹਿਬ ਇੱਥੇ ਕਹਿੰਦੇ ਵੀ ਜਿਹੜੇ ਚੋਰ ਚੱਕੇ ਵੀ ਉਹ ਵੀ ਤੇਰੇ ਦਰ ਦੇ ਮੰਗਦੇ ਹੀ ਨੇ, ਉਹ ਵੀ ਤੇਰੇ ਦਰ ਤੋਂ ਹੀ ਲੈਂਦੇ ਨੇ, ਅਸਲ ਦੇ ਵਿੱਚ ਤੇਰਾ ਹੀ ਦਿੱਤਾ ਹੋਇਆ ਉਹ ਖਾਂਦੇ ਨੇ। ਸੋ ਅਸੀਂ ਭੇਸ ਬਣਾ ਲੈਂਦੇ ਹਾਂ, ਅਸੀਂ ਉਦਾਂ ਦਾ ਰੂਪ ਬਣਾ ਲੈਂਦੇ ਹਾਂ, ਅਸੀਂ ਆਪਣੇ ਆਪ ਨੂੰ ਸਿੱਖ ਵੀ ਕਹਾਣੇ, ਚਲੋ ਸਿੱਖੀ ਦੀ ਗੱਲ ਕਰਦੇ ਹਾਂ ਕਿ ਮੈਂ ਦਾੜੀ ਵੀ ਰੱਖ ਲਈ, ਕੇਸ ਵੀ ਰੱਖ ਲਿਆ, ਬਾਣਾ ਵੀ ਉਦਾਂ ਦਾ ਪਾ ਲਿਆ, ਪਰ ਕੀ ਮੇਰੇ ਅੰਦਰ ਜੋ ਚੀਜ਼ ਹੋਣੀ ਚਾਹੀਦੀ ਹੈ ਉਹ ਹੈ? ਜੋ ਇਸ ਇਹ ਰੂਪ ਜੋ ਮੈਂ ਬਣਾਇਆ, ਇਸ ਰੂਪ ਬਣਾਇਆ ਉਹ ਡਿਮਾਂਡ ਕਰਦਾ ਹੈ, ਉਹ ਮੇਰੇ ਅੰਦਰ ਹੈ? ਬਾਣਾ ਪਹਿਨ ਲਿਆ, ਕੀ ਮੇਰੇ ਅੰਦਰ ਬਾਣੀ ਹੈ? ਬਾਣੀ ਜੋ ਕਹਿ ਰਹੀ ਹੈ ਪ੍ਰਗਟ ਕਰਨ ਨੂੰ, ਨਾਮ ਅੰਦਰ ਅਧਿਆਤਮਕ ਰੱਬ ਨਾਲ ਜੁੜਨਾ, ਕੀ ਉਹ ਮੈਂ ਕਰ ਲਿਆ, ਸੰਪੂਰਨ ਕਰ ਲਿਆ? ਹੁਣ ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਆਪਾਂ ਸਰੂਪ ਬਣਾਉਣਾ, ਰੂਪ ਬਣਾਉਣਾ ਹੈ, ਤਾਂ ਉਹਦਾ ਮੇਨ ਮਕਸਦ, ਮੁੱਖ ਮਕਸਦ ਇਹ ਹੋਣਾ ਚਾਹੀਦਾ ਕਿ ਆਪਾਂ ਉਸ ਸਕੂਲ ਆਫ ਥਾਟ ਨੂੰ ਧਾਰਨ ਕਰ ਲਿਆ, ਧਰਮ ਨੂੰ ਧਾਰਨ ਕਰ ਲਿਆ, ਹੁਣ ਆਪਾਂ ਗਿਆਨ ਲੈਣਾ ਹੈ। ਗਿਆਨ ਅਸੀਂ ਵਿਸ਼ਵਾਸ ਕਰ ਲਿਆ ਆਪਣੇ ਉਸ ਮੈਥਡ ਦੇ ਵਿੱਚ, ਹੁਣ ਅਸੀਂ ਗਿਆਨ ਲੈਣਾ ਹੈ। ਵਿਸ਼ਵਾਸ ਪਹਿਲਾਂ ਹੈ, ਗਿਆਨ ਮਗਰੋਂ ਹੈ। ਇਹਦਾ ਮਨਪ੍ਰੀਤ ਹੋਣਾ ਨੇ ਵੀਡੀਓ ਵੀ ਪਾਇਆ ਸੀ, ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਆ ਉਹ ਵੀ ਪਾਈ ਸੀਗੀ ਕਿ ਵਿਸ਼ਵਾਸ ਵੱਡਾ ਕਿ ਗਿਆਨ ਵੱਡਾ। ਕਹਿੰਦੇ ਵਿਸ਼ਵਾਸ ਵੱਡਾ ਆ, ਜੇ ਵਿਸ਼ਵਾਸ ਹੈ ਨਹੀਂ ਤਾਂ ਫਿਰ ਗਿਆਨ ਵੀ ਨਹੀਂ ਆਉਂਦਾ। ਜੇ ਗਿਆਨ ਦੇ ਵਿੱਚ ਵਿਸ਼ਵਾਸ ਹੈ ਨਾ, ਫਿਰ ਹੀ ਗਿਆਨ ਆਉਂਦਾ ਹੈ। ਔਰ ਫਿਰ ਗਿਆਨ ਨੂੰ ਲੈ ਕੇ ਫਿਰ ਜਿਹੜੀ ਸ਼ਰਮ ਕਰਨੀ ਹੈ ਜਾਂ ਮਿਹਨਤ ਕਰਨੀ ਹੈ ਫਿਰ ਤਾਂ ਹੀ ਹੁੰਦੀ ਹੈ, ਨਹੀਂ ਤਾਂ ਗਿਆਨ ਖੋਖਲਾ ਰਹਿ ਜਾਂਦਾ। ਜਿਸ ਤਰ੍ਹਾਂ ਬਹੁਤੇ ਹੀ ਜਿਹੜੇ ਨਾਸਤਿਕ ਨੇ ਜਾਂ ਰੱਬ ਨੂੰ ਨਾ ਮੰਨਣ ਵਾਲੇ, ਉਹਨਾਂ ਦਾ ਵੀ ਇਹੀ ਹਾਲ ਹੁੰਦਾ ਕਿ ਗਿਆਨ ਤਾਂ ਉਹਨਾਂ ਕੋਲ ਹੁੰਦਾ ਪਰ ਉਹਨਾਂ ਕੋਲ ਉਹ ਭਾਵਨਾ, ਉਹ ਅਨੁਭਵ ਨਹੀਂ ਹੁੰਦਾ। ਸੋ ਇਸੇ ਹੀ ਚੀਜ਼ ਨੂੰ ਪਹਿਲੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਸੋਹਣੇ ਇੱਕ ਸਲੋਕ ਦੇ ਵਿੱਚ ਸਾਨੂੰ ਦਿੱਤਾ ਹੈ, ਰਾਗ ਸਾਰੰਗ ਦੇ ਵਿੱਚ। ਕਹਿੰਦੇ ਕਿ ਗਿਆਨ ਵੀ ਹੋਣਾ ਗਾਵੇ ਗੀਤ। ਹੁਣ ਆਪਾਂ ਕੀਰਤਨੀ ਵੀ ਸੁਣਦੇ ਹਾਂ, ਕੀਰਤਨ ਵੀ ਕਰਦੇ ਆ, ਸਾਰਾ ਕੁਝ ਸੁਣਦੇ ਆ, ਪਰ ਸਿਰਫ ਉਹ ਗਾਇਕ ਹੀ ਹੁੰਦੇ ਆ ਮੋਸਟਲੀ, ਗਿਆਨ ਨਹੀਂ ਹੁੰਦਾ। ਬਿਨਾਂ ਉਹਨਾਂ ਦੇ ਮਤਲਬ ਸ਼ਬਦ ਦੇ, ਬਾਣੀ ਦੇ ਸਮਝੇ ਤੋਂ ਬਿਨਾਂ ਜਾਂ ਬਿਨਾਂ ਆਪਣੇ ਅੰਦਰ ਉਹ ਚੀਜ਼ ਪ੍ਰਗਟ ਕਰਨ ਤੋਂ ਬਿਨਾਂ ਹੀ ਉਹ ਗੀਤ ਗਾ ਰਹੇ ਹੁੰਦੇ ਨੇ। ਗਿਆਨ ਵਿਹੋਣਾ ਗਾਵੇ ਗੀਤ, ਭੁੱਖੇ ਮੁੱਲਾਂ ਘਰੇ ਮਸੀਤ। ਜਦੋਂ ਮੁੱਲੇ ਜਿਹੜੇ ਭੁੱਖੇ ਮਰਦੇ ਨੇ ਉਹ ਆਪਣੇ ਘਰ ਚ ਹੀ ਮਸੀਤ ਬਣਾ ਲੈਂਦੇ ਨੇ। ਹੁਣ ਇਹ ਸਿੱਖੀ ਦੇ ਵਿੱਚ ਕਿਸ ਤਰ੍ਹਾਂ ਹੋ ਰਿਹਾ? ਤੁਸੀਂ ਦੇਖਿਆ ਹੋਣਾ ਕਿ ਬਹੁਤ ਜਿਹੜੇ ਭਾਈ ਨੇ ਉਹ ਘਰੇ ਬਿਜ਼ਨਸ ਖੋਲ ਲੈਂਦੇ ਨੇ, ਸੁਖਮਨੀ ਸਾਹਿਬ ਦਾ ਪਾਠ ਕਰਾਉਣ ਦਾ, ਤੁਸੀਂ ਸਾਨੂੰ ਸੱਦੋ ਜੀ, ਉਹ ਘਰੇ ਹੀ ਗੁਰਦੁਆਰਾ ਬਣਾ ਕੇ ਬਹਿ ਜਾਂਦੇ ਨੇ। ਪਹਿਲਾਂ ਵੀ ਬਹੁਤ ਇੱਦਾਂ ਹੁੰਦਾ ਸੀ, ਅਨੰਦਪੁਰ ਸਾਹਿਬ ਜਾਓ ਤੁਸੀਂ, ਹਰੇਕ ਘਰ ਦੇ ਵਿੱਚ ਜਿਹੜੇ ਬੇਦੀ ਕੁੱਲ ਸੀਗੇ ਉਹਨਾਂ ਦੇ ਵਿੱਚੋਂ ਕਈ, ਸਾਰੇ ਨਹੀਂ ਕੁਝ, ਉਹਨਾਂ ਨੇ ਘਰੇ ਹੀ ਆਪਣੇ ਬਣਾਏ ਹੁੰਦੇ ਸੀਗੇ। ਹੁਣ ਮਖੱਟੂ ਹੋਏ ਕਿ ਕੰਨ ਪੜਾਏ, ਜਿਹੜੇ ਬੰਦੇ ਕਹਿੰਦੇ ਬਹੁਤ ਲੇਜ਼ੀ ਮਖੱਟੂ ਹੈ, ਕੰਮ ਨਹੀਂ ਕਰਨਾ ਚਾਹੁੰਦੇ, ਉਹ ਜੋਗੀ ਬਣ ਜਾਂਦੇ ਨੇ। ਕੰਨ ਪੜਵਾ ਕੇ ਨਾ ਜੋਗੀਆਂ ਦਾ ਭੇਸ ਧਾਰ ਲੈਂਦੇ ਨੇ, ਤਾਂ ਲੋਕਾਂ ਤੋਂ ਰੋਟੀਆਂ ਮੰਗ ਮੰਗ ਕੇ ਖਾਂਦੇ ਨੇ। ਫੱਕਰ ਕਰੇ ਹੋਰ ਜਾਤ ਕਵਾਏ, ਫਕੀਰੀ ਭੇਸ ਪਾ ਲੈਂਦੇ ਨੇ, ਕਈ ਬਣਾ ਲੈਂਦੇ ਨੇ ਤੇ ਹੱਥ ਵਿੱਚ ਕੌਲਾ ਫੜ ਲੈਂਦੇ ਨੇ, ਤੇ ਉਹ ਜਿਹੜਾ ਉਹਨਾਂ ਦਾ ਸੋਸ਼ਲ ਸਟੇਟਸ ਹੁੰਦਾ ਆ, ਜਿਹੜੇ ਵੀ ਜੇ ਹੁਣ ਉਹ ਕਿਸਾਨ ਹੈ, ਲੁਹਾਰ ਹੈ, ਤਰਖਾਣ ਹੈ, ਉਹ ਕੰਮ ਕਰਦੇ ਹੁੰਦੇ ਨੇ, ਉਹਨਾਂ ਦਾ ਸਿਸਟਮ ਚੱਲ ਰਿਹਾ ਹੁੰਦਾ, ਉਹ ਕਹਿੰਦੇ ਇੱਦਾਂ ਦਾ ਭੇਸ ਬਣਾ ਕੇ ਆਪਣਾ ਉਹ ਸਟੇਟਸ ਵੀ ਜਿਹੜਾ ਗੁਆ ਲੈਂਦੇ ਨੇ, ਜਿਹੜੀ ਸਮਾਜ ਦੇ ਵਿੱਚ ਉਹਨਾਂ ਨੇ ਰਹਿਣਾ ਸਹਿਣਾ ਹੁੰਦਾ ਆ। ਗੁਰਪੀਰ ਸਦਾਏ ਮੰਗਣ ਜਾਏ, ਆਪਣੇ ਆਪ ਨੂੰ ਗੁਰੂ ਜਾਂ ਪੀਰ ਸਦਾਉਣ ਲੱਗ ਪੈਂਦੇ ਆ ਕਈ, ਪਰ ਮੰਗਦੇ ਨੇ ਜਾ ਜਾ ਕੇ ਲੋਕਾਂ ਦੇ। ਗੁਰੂ ਦੀ ਅਵਸਥਾ ਇਹ ਹੁੰਦੀ ਹੈ, ਪੀਰਾਂ ਦੀ ਅਵਸਥਾ ਇਹ ਹੁੰਦੀ ਹੈ ਕਿ ਗੁਰੂ ਤੇ ਪੀਰ ਆਪ ਨਹੀਂ ਕਦੇ ਜਾਂਦਾ, ਕਿਤੇ ਵੀ ਮੰਗਣ ਨਹੀਂ ਜਾਂਦਾ, ਲੋਕ ਉੱਥੇ ਉਹਦੇ ਕੋਲ ਜਾਂਦੇ ਨੇ, ਗੁਰੂ ਕੋਲ ਜਾਂਦੇ ਨੇ, ਪੀਰ ਕੋਲ ਜਾਂਦੇ ਨੇ ਗਿਆਨ ਲੈਣ ਵਾਸਤੇ। ਗੁਰੂ ਜਾਂ ਪੀਰ ਨਹੀਂ ਨੱਠਾ ਭੱਜਿਆ ਫਿਰਦਾ। ਹਾਂ, ਪਹਿਲੇ ਪਾਤਸ਼ਾਹ ਨੇ ਪ੍ਰਚਾਰ ਕੀਤਾ ਆ, ਪਰ ਉਹਨਾਂ ਨੇ ਟੋਕਰੇ ਭਰ ਭਰ ਕੇ ਨਹੀਂ ਸਿੱਟਿਆ, ਉਹਨਾਂ ਨੇ ਗੋਸ਼ਟਾਂ ਕੀਤੀਆਂ ਜਾ ਕੇ, ਜਿਹੜੇ ਉਥੋਂ ਦੇ ਮੋਹਤਵਾਰ ਸਪਿਰਚੁਅਲ ਬੰਦੇ ਸੀ ਉਹਨਾਂ ਨਾਲ ਵਿਚਾਰ ਵਟਾਂਦਰੇ ਕੀਤੇ ਆ, ਉਹਨਾਂ ਨੇ ਪੈਸੇ ਇਕੱਠੇ ਕਰਨ ਦੇ ਲਈ ਮੰਗਣ ਨਹੀਂ ਗਏ ਉਹ, ਇਹ ਮੂਲ ਫਰਕ ਹੈ। ਸੋ ਅੱਜ ਕੱਲ ਗੁਰੂ ਜਿਹੜੇ ਨੇ ਜਾਂ ਪੀਰ ਨੇ ਉਹ ਮੰਗਣ ਜਾਂਦੇ ਨੇ, ਇਹ ਉਸ ਵੇਲੇ ਦੀ ਵੀ ਗੱਲ ਹੈ, ਪਹਿਲੇ ਪਾਤਸ਼ਾਹ ਨੇ ਵੀ ਇਹਦੇ ਵੱਲ ਨੂੰ ਧਿਆਨ ਦਵਾਇਆ ਸਾਡਾ। ਇਹ ਸਾਰੇ ਜਿਹੜੇ ਨੇ ਭੇਸ਼ ਨੇ ਅਸੀਂ ਬਣਾ ਰਹੇ ਨੇ, ਉਹਨਾਂ ਦੇ ਜਿਹੜੇ ਸਾਈਡ ਜਿਹੜੇ ਕਹਿ ਲਓ ਕਿ ਮਾੜਾ ਪੱਖ ਦਿਖਾ ਰਹੇ ਨੇ ਗੁਰੂ ਸਾਹਿਬ। ਕਹਿੰਦੇ ਕਿ ਜਿਹੜੇ ਇੱਦਾਂ ਦੇ ਬੰਦੇ ਨੇ ਨਾ, ਜਿਹੜੇ ਪ੍ਰਗਣਾਏ ਨੇ ਕਿ ਗੁਰਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀਏ ਪਾਏ, ਉਹਨਾਂ ਦੇ ਬਿਲਕੁਲ ਵੀ ਨੇੜੇ ਨਹੀਂ ਲੱਗਣਾ ਚਾਹੀਦਾ। ਕਹਿੰਦੇ ਫਿਰ ਕੀ ਪਛਾਣ ਕੀ ਆ, ਘਾਲ ਘਾਏ ਕਿਛ ਹੱਥੋਂ ਦੇ ਨਾਨਕ ਰਾਹੋ ਪਛਾਣੇ ਸਹੀ। ਪੀ ਜਿਹੜੇ ਮਿਹਨਤ ਕਰਦੇ ਨੇ ਔਰ ਕੁਛ ਹੱਥੋਂ ਵੀ ਦਿੰਦੇ ਨੇ। ਮਿਹਨਤ ਦੋ ਤਰ੍ਹਾਂ ਦੀ ਹੁੰਦੀ ਹੈ, ਫਿਜ਼ੀਕਲ ਮਿਹਨਤ ਵੀ ਹੋ ਸਕਦੀ ਹੈ ਤੇ ਫਿਰ ਦਾਨ ਵੀ ਦਿੰਦੇ ਨੇ। ਇੱਕ ਹੈਗੀ ਹੈ ਵੀ ਜਿਨ੍ਹਾਂ ਨੇ ਘਾਲਣਾ ਘਾਲੀ ਹੈ, ਸਪਿਰਚੁਅਲ ਨਾਮ ਜਪਿਆ ਆ ਔਰ ਉਹ ਫਿਰ ਵੰਡਦੇ ਨੇ ਦਾਨ, ਨਾਮ ਦਾਨ ਇਸ਼ਨਾਨ। ਅਸੀਂ ਇਹਨੂੰ ਵੀ ਆਪਾਂ ਕਈ ਵਾਰੀ ਹੋਰ ਤਰ੍ਹਾਂ ਲੈ ਲਈਦਾ, ਅਸਲ ਦੇ ਵਿੱਚ ਨਾਮ ਹੀ ਮੇਨ ਚੀਜ਼ ਹੈ। ਨਾਮ ਜਪਣਾ ਵੀ ਹੈ ਤੇ ਉਹ ਨਾਮ ਨੂੰ ਦਾਨ ਵੀ ਕਰਨਾ ਤੇ ਇਸ਼ਨਾਨ ਉਹਦੇ ਵਿੱਚ ਡੁੱਬਣਾ ਵੀ ਹੈ, ਉਹਦੇ ਵਿੱਚ ਤਾਰੀਆਂ ਵੀ ਲਾਉਣੀਆਂ ਨੇ। ਇਹਦਾ ਇਹ ਮਤਲਬ ਹੈ ਨਾਨਕ ਰਾਹ ਪਛਾਣੇ ਸੀ। ਜਿਹੜੇ ਇਸ ਤਰ੍ਹਾਂ ਕਰਦੇ ਨੇ ਉਹ ਸੱਚੇ ਨਾਮ ਦਾ ਰਾਹ ਉਹੀ ਹੀ ਪਛਾਣ ਸਕਦੇ ਨੇ। ਖੈਰ ਇਹ ਸੀ ਅੱਜ ਦਾ ਵਿਚਾਰ ਤੇ ਇੱਕ ਸ਼ਬਦ ਤਾਂ ਨਹੀਂ ਮੈਂ ਸੁਣਾਵਾਂਗਾ, ਇੱਕ ਤੁਹਾਨੂੰ ਗੀਤ ਸੁਣਾਉਣਾ ਹੈ ਇਸ਼ਕ ਹਕੀਕੀ ਦਾ। ਤੇ ਸੂਫੀ ਮਤ ਦੇ ਵਿੱਚ ਵੀ, ਕਿਉਂਕਿ ਫਕੀਰ ਸ਼ਬਦ ਜਿਹੜਾ ਆ ਸੂਫੀ ਮਤ ਦੇ ਵਿੱਚੋਂ ਆਇਆ, ਉਹ ਜ਼ਿਆਦਾ ਇੱਦਾਂ ਫੋਲੋ ਕਰਦੇ ਸੀ ਤੇ ਸੋਫਟ। ਤੇ ਆਓ ਆਪਾਂ ਲਖਵਿੰਦਰ ਵਡਾਲੀ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ ਫਕੀਰਾ।
ਅੱਜ ਫੇਰ ਫਕੀਰਾ ਬੋਲਿਆ, ਉਹਨੇ ਭੇਤ ਅੰਦਰ ਦਾ ਖੋਲਿਆ। ਅੱਜ ਫੇਰ ਫਕੀਰਾ ਬੋਲਿਆ, ਉਹਨੇ ਭੇਤ ਅੰਦਰ ਦਾ ਖੋਲਿਆ। ਚੜ ਪਾਣੀ ਆ ਗਏ ਖੂਹਾਂ ਦੇ, ਬੰਦ ਖੁੱਲ ਗਏ ਬੂਹੇ ਰੂਹਾਂ ਦੇ। ਪੌਣਾ ਵਿੱਚ ਖੁੱਲ ਕੇ ਆਈ ਜੋ, ਪੌਣਾ ਵਿੱਚ ਖੁੱਲ ਕੇ ਆਈ ਜੋ, ਉਹ ਖਬਰ ਹੈ ਪੱਕੀ, ਜੇ ਤੂੰ ਮਿੱਟੀ ਮੈਂ ਧੂੜ ਹਾਂ।
ਇਹੋ ਗੱਲ ਸੱਚੀ ਜੇ ਤੂੰ ਮਿੱਟੀ ਮੈਂ ਧੂੜ ਹਾਂ। ਫਕੀਰ ਦਾ ਮਤਲਬ ਹੀ ਇਹੀ ਹੁੰਦਾ ਹੈ ਕਿ ਆਪਣੇ ਆਪ ਨੂੰ ਨੀਵਾਂ ਦੱਸਣਾ ਔਰ ਨੀਵਾਂ ਕਹਾਣਾ। ਪਰ ਗੁਰੂ ਸਾਹਿਬ ਕਹਿੰਦੇ ਨੇ ਕਿ ਹਰ ਰਸ ਤੋਂ ਬਿਨਾਂ ਫਕੀਰੀ ਕਿਸੇ ਵੀ ਕੰਮ ਦੀ ਨਹੀਂ। ਇਹ ਸ਼ਬਦ ਵੀ ਹੈ ਗੁਰਬਾਣੀ ਦੇ ਵਿੱਚ, ਹੁਣ ਮੈਨੂੰ ਯਾਦ ਨਹੀਂ ਹੈਗਾ ਪੂਰਾ, ਪਰ ਇਹ ਇੱਕ ਸੰਪੂਰਨ ਸ਼ਬਦ ਹੈ, ਕਿਤੇ ਫੇਰ ਤੁਹਾਡੇ ਨਾਲ ਮੈਂ ਸਾਂਝਾ ਕਰਾਂਗਾ। ਸੋ ਪ੍ਰੋਗਰਾਮ ਸਾਡਾ ਚੱਲ ਰਿਹਾ ਤੇ ਮੈਂ ਪਹਿਲਾਂ ਆਪਣੇ ਸਰੋਤਿਆਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂ। ਰਾਜਨਦੀਪ ਸਿੰਘ ਕੈਨਬਰਾ ਤੋਂ ਸਾਂਝ ਪਾ ਰਹੇ ਨੇ, ਸਤਿ ਸ੍ਰੀ ਅਕਾਲ ਰਾਜਨਦੀਪ ਜੀ। ਉਨ੍ਹਾਂ ਨੇ ਅੱਜ ਦਾ ਸ਼ਬਦ ਸਾਂਝਾ ਕੀਤਾ, ਕਿਸ ਹੀ ਮਾਨ ਕਿਸੇ ਅਪਮਾਨ, ਇਹ ਪਰਮਾਤਮਾ ਦੇ ਹੱਥ ਵਸ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਗ 354 ਦੇ ਉੱਤੋਂ ਇਹ ਸਾਂਝਾ ਕੀਤਾ। ਬਹੁਤ ਬਹੁਤ ਧੰਨਵਾਦ ਜੀ। ਤੇ ਜੀ ਐਸ ਚਾਹਲ ਹੁਣੇ ਵੀ ਪ੍ਰੋਗਰਾਮ ਚ ਆ ਗਏ ਨੇ, ਉਨ੍ਹਾਂ ਨੇ ਬਹੁਤ ਸਾਰੀਆਂ ਖ਼ਬਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਰਵੀ ਰਠੌੜ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਨਿਸ਼ਾਨ ਅਮਰਕੋਟ ਜੀ, ਸਤਿ ਸ੍ਰੀ ਅਕਾਲ। ਤੇ ਸਾਡੇ ਨਾਲ ਸੁਖਵਿੰਦਰ ਸੌਂਦ ਭਾਜੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਅਮਨਦੀਪ ਸਿੰਘ ਮੇਰੇ ਹੀ ਨਾਵੀਂ ਜੁੜੇ ਨੇ ਸਾਡੇ ਨਾਲ ਤੇ ਬਹੁਤ ਸੋਹਣਾ ਪ੍ਰੋਗਰਾਮ ਕਹਿੰਦੇ ਚੱਲ ਰਿਹਾ। ਤੇ ਮੌਸਮ ਦੀ ਜਾਣਕਾਰੀ ਵੀ ਆਪਾਂ ਲੈ ਲਈਏ ਨਾਲ ਦੀ ਨਾਲ। ਆਸਟ੍ਰੇਲੀਆ ਦਾ ਜਿਹੜਾ ਮੌਸਮ ਹੈ ਉਹ ਇਸ ਵੇਲੇ ਸੋਕੇ ਦੇ ਵੱਲੋਂ ਹੈ, ਡਰਾਊਟ ਹੈ ਅਫੀਸ਼ਲੀ, ਪਰ ਕੱਲ ਇੱਕ ਰਾਹਤ ਮਿਲੀ ਹੈ ਈਸਟ ਕੋਸਟ ਦੇ ਉੱਤੇ ਆਸਟ੍ਰੇਲੀਆ ਦੇ, ਔਰ ਮੀਂਹ ਪਿਆ ਆ ਤਕਰੀਬਨ 20 ਮਿਲ ਮੀਂਹ ਜਿਹੜਾ ਆ ਉਹ ਕਈ ਇਲਾਕਿਆਂ ਦੇ ਵਿੱਚ ਪਿਆ। ਸ਼ੁਰੂ ਕਰਦੇ ਕੇਨਸ ਤੋਂ, ਉੱਥੇ 28 ਡਿਗਰੀ ਤਾਪਮਾਨ ਅੱਜ ਰਹੇਗਾ। ਬ੍ਰਿਸਬਨ ਦੇ ਵਿੱਚ ਸ਼ਾਵਰ ਦੱਸੇ ਗਏ ਨੇ, ਕੱਲ ਬ੍ਰਿਸਬਨ ਮੀਂਹ ਨਹੀਂ ਪਿਆ ਪਰ ਆਲੇ ਦੁਆਲੇ ਪੈ ਗਿਆ। ਸੋ ਕੁਈਨਜ਼ਲੈਂਡ ਦੇ ਕਈ ਇਲਾਕਿਆਂ ਦੇ ਵਿੱਚ ਪੈ ਵੀ ਰਿਹਾ ਤੇ ਪਿਆ ਵੀ ਆ। ਸੋ ਉੱਥੇ ਅੱਜ 23 ਡਿਗਰੀ ਤੇ ਅੱਜ ਮੀਂਹ ਦੱਸਿਆ ਗਿਆ। ਕੌਫਸਾਰ ਪਰ ਅੱਜ ਮੀਂਹ ਦੱਸਿਆ ਗਿਆ, ਫਿਲਹਾਲ ਨਹੀਂ ਪੈ ਰਿਹਾ ਪਰ ਬੱਦਲ ਹੋ ਰਹੇ ਨੇ। ਸਿਡਨੀ ਵੀ ਮੀਂਹ ਦੱਸਿਆ ਗਿਆ 19 ਡਿਗਰੀ, ਕੈਨਬਰਾ ਵੀ ਮੀਂਹ ਦੱਸਿਆ ਗਿਆ 15 ਡਿਗਰੀ, ਮੈਲਬਨ ਧੁੱਪ ਖਿੜੀ ਰਹੇਗੀ 16 ਡਿਗਰੀ, ਐਡਰੇਡ ਬਿਲਕੁਲ ਸਾਫ਼ ਰਹੇਗਾ 19 ਡਿਗਰੀ, ਪਰਥ ਵੀ ਸਾਫ਼ ਰਹੇਗਾ 20 ਡਿਗਰੀ, ਤੇ ਡਾਰਵਿਨ ਦੇ ਵਿਚ ਸੁੱਕਾ ਹੀ ਅੱਜ 32 ਡਿਗਰੀ, ਐਲਿਸ ਸਪ੍ਰਿੰਗ ਦੇ ਵਿਚ 2 ਤੋਂ ਲੈ ਕੇ 21 ਡਿਗਰੀ, ਉੱਥੇ ਕੋਰਾ ਪਿਆ ਹੋਣਾ ਅੱਜ ਸਵੇਰੇ। ਸੋ ਮੀਂਹ ਵੈਲਕਮ ਹੈ ਜੀ, ਸਵਾਗਤ ਹੈ ਉਹਦਾ ਮੀਂਹ ਦਾ। ਤੇ ਉਧਰ ਚਲਦੇ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਤੇ ਉੱਥੇ 29 ਡਿਗਰੀ ਤਾਪਮਾਨ ਹੈ ਅੱਜ ਤੇ ਦਿਨੇ ਨੂੰ 35 ਡਿਗਰੀ ਪਹੁੰਚਣ ਦੀ ਸੰਭਾਵਨਾ ਹੈ। ਹੁਣ ਮੈਂ ਆਵਾਜ਼ ਮਾਰਦਾ ਜੀ, ਵੱਡੇ ਤੜਕੇ ਤੋਂ ਉੱਠੇ ਹੋਏ ਨੇ ਸਾਡੇ ਦਲਜੀਤ ਸਿੰਘ ਮਹਿਤਾ ਚੌਂਕ, ਤੇ ਉਹ ਸ੍ਰੀ ਹਜ਼ੂਰ ਸਾਹਿਬ ਪਹੁੰਚੇ ਹੋਏ ਨੇ ਯਾਤਰਾ ਦੇ ਲਈ, ਤੇ ਮੈਂ ਉਨ੍ਹਾਂ ਨੂੰ ਪ੍ਰੋਗਰਾਮ ਦੇ ਵਿਚ ਸ਼ਾਮਲ ਕਰਨਾ ਚਾਹਵਾਂਗਾ। ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ, ਜੀ ਆਇਆਂ ਨੂੰ ਪ੍ਰੋਗਰਾਮ ਚ।
ਸਤਿ ਸ੍ਰੀ ਅਕਾਲ ਅਮਨਦੀਪ ਤੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਬਹੁਤ ਭਾਗਾਂ ਵਾਲੇ ਹੋ ਤੁਸੀਂ ਕਿ 10ਵੇਂ ਪਾਤਸ਼ਾਹ ਦੇ ਪਵਿੱਤਰ ਸਥਾਨ ਤੇ ਪਹੁੰਚੇ ਹੋਏ ਹੋ, ਔਰ ਸਾਡੇ ਵੱਲੋਂ ਵੀ ਹਾਜ਼ਰੀ ਲਵਾ ਦੇਣਾ ਜੀ, ਅਰਦਾਸ ਕਰ ਦੇਣਾ ਸਾਰੇ ਸਾਡੇ ਸਰੋਤਿਆਂ ਦੀ ਵੀ ਚੜ੍ਹਦੀ ਕਲਾ ਦੀ। ਤਾਂ ਦਲਜੀਤ ਸਿੰਘ ਜੀ, ਪਹਿਲਾਂ ਤਾਂ ਯਾਤਰਾ ਦਾ ਕਾਰਨ ਦੱਸੋ ਕਿ ਕਿਸੇ ਖਾਸ ਕੰਮ ਵਜ੍ਹਾ ਆਏ ਹੋ ਜਾਂ ਸ਼ਰਧਾ ਵਸ?
ਨਹੀਂ, ਖਾਸ ਕੰਮ ਨੀ ਅਮਨਦੀਪ, ਮੈਨੂੰ ਕਾਫੀ ਦੇਰ ਹੋ ਗਈ, 1990 ਵਿਚ ਆਇਆ ਸੀ ਮੈਂ।
ਅੱਛਾ ਜੀ,
1990 ਚ, ਤੇ ਉਸ ਤੋਂ ਹੁਣ ਹੀ ਪਰਿਵਾਰਕ ਰੁਝੇਵਿਆਂ ਤੋਂ ਥੋੜਾ ਜਿਹਾ ਵਿਹਲੇ ਹੋ ਕੇ ਤੇ ਹੁਣ ਮੌਕਾ ਮਿਲਿਆ ਸੀ, ਤੇ ਮੈਂ ਹੁਣ ਆਪਣੀ ਫੈਮਿਲੀ ਦੇ ਨਾਲ ਅਸੀਂ ਸੋਚਿਆ ਕਿ ਚਲੋ ਗੁਰੂ ਘਰ ਦੀ ਯਾਤਰਾ ਕਰ ਆਈਏ।
ਤੇ ਦਲਜੀਤ ਸਿੰਘ ਜੀ, ਤੁਸੀਂ ਦੱਸਿਆ ਕਿ ਕਾਫੀ ਸਾਲਾਂ ਬਾਅਦ ਆਏ ਹੋ, 15-20 ਸਾਲ ਬਾਅਦ ਆਏ ਹੋ, ਤੇ ਉਦੋਂ ਤੱਕ ਤੋਂ ਹੁਣ ਤੱਕ ਦਾ ਜਿਹੜਾ ਫਰਕ ਕਿੰਨਾ ਕੁ ਨਜ਼ਰ ਆ ਰਿਹਾ ਤੁਹਾਨੂੰ?
ਅਮਨਦੀਪ, ਜ਼ਮੀਨ ਅਸਮਾਨ ਵਰਗਾ ਫਰਕ ਆ। ਮੈਂ ਤਾਂ ਇਹ ਕਹਾਂਗਾ, ਉਦੋਂ ਮਨਮਾੜ ਤੋਂ ਮੀਟਰ ਗੇਜ ਲਾਈਨ ਚੱਲਦੀ ਸੀ ਰੇਲਵੇ ਦੀ, ਤੇ ਉਹਦੇ ਵਿਚ ਇੱਕ ਕਹਿ ਲੋ 12-14 ਘੰਟੇ ਬਤੀਤ ਕਰਨੇ ਪੈਂਦੇ ਸੀ। ਅੰਮ੍ਰਿਤਸਰ ਸਾਹਿਬ ਤੋਂ ਕਹਿ ਲੋ 3 ਦਿਨ ਲੱਗ ਜਾਂਦੇ ਸੀ, ਹੁਣ 34 ਘੰਟੇ ਵਿਚ ਟ੍ਰੇਨ ਜਿਹੜੀ ਇੱਥੇ ਪਹੁੰਚ ਜਾਂਦੀ ਆ। ਪਹਿਲਾ ਫਰਕ ਇਹ ਆ, ਫਿਰ ਹਵਾਈ ਯਾਤਰਾ ਵੀ ਸ਼ੁਰੂ ਹੋ ਚੁੱਕੀ ਅੰਮ੍ਰਿਤਸਰ ਤੋਂ ਸਿੱਧੀ ਨੰਦੇੜ ਦੀ, ਤੇ ਉਸ ਤੋਂ ਇਲਾਵਾ ਜਿਹੜਾ ਇੱਥੇ ਰਿਹਾਇਸ਼ੀ ਪ੍ਰੋਗਰਾਮ ਮੈਂ ਕਹਿ ਸਕਦਾ ਉਹਦੇ ਵਿਚ ਬਹੁਤ ਜ਼ਿਆਦਾ ਫਰਕ ਆਇਆ। ਉਸ ਵੇਲੇ ਬਹੁਤ ਘੱਟ ਰਿਹਾਇਸ਼ ਮਿਲਦੀ ਸੀ, ਪਰ ਇਸ ਵੇਲੇ ਸੱਚਖੰਡ ਵੱਲੋਂ ਬਾਬਾ ਨਿਧਾਨ ਸਿੰਘ ਦੇ ਜਿਹੜਾ ਪ੍ਰਬੰਧਕ ਕਮੇਟੀ ਆ ਉਹਦੇ ਵੱਲੋਂ ਬਹੁਤ ਹੀ ਵਧੀਆ ਰਿਹਾਇਸ਼ੀ ਉਸਾਰੀਆਂ ਹੋਈਆਂ ਨੇ, ਇਮਾਰਤਾਂ ਬਣੀਆਂ ਨੇ, ਔਰ ਇਹੋ ਜਿਹਾ ਰਹਿਣ ਸਹਿਣ ਮੇਰੇ ਖਿਆਲ ਚ ਜੇ ਕਹਿ ਲੋ ਕਿ ਕਿਸੇ 5-star ਹੋਟਲ ਵਰਗਾ ਵੀ ਰਹਿਣ ਸਹਿਣ ਨਹੀਂ ਹੋਰ ਕਿਤੇ ਬਾਹਰ ਮਿਲਦਾ।
ਮੈਂ ਇਸ ਦੀ ਹਾਮੀ ਭਰਦਾ ਕਿਉਂਕਿ ਪਿਛਲੇ ਸਾਲ ਸ਼ੁਰੂ ਦੇ ਵਿਚ ਮੈਂ ਵੀ ਪਰਿਵਾਰ ਦੇ ਸਮੇਤ ਜਾ ਕੇ ਆਇਆ, ਤੇ ਜਿਹੜਾ NRI ਹੈਗਾ ਰਿਹਾਇਸ਼ੀ ਉਹ ਵੀ ਬਹੁਤ ਵਧੀਆ ਹੈ। ਤੇ ਭਾਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਅੰਮ੍ਰਿਤਸਰ ਸਾਹਿਬ ਤੋਂ ਡਾਇਰੈਕਟ ਫਲਾਈਟ ਹੈ ਉਹ ਚੱਲ ਰਹੀ ਹੈ ਕਿਉਂਕਿ ਉਹ ਪਿਛਲੇ ਸਾਲ ਤਾਂ ਨਹੀਂ ਸੀ ਚੱਲ ਰਹੀ ਬਹੁਤ ਸਾਰੇ ਜਿਹੜੇ ਸਾਡੇ ਆਸਟ੍ਰੇਲੀਆ ਦੇ ਲਿਸਨਰ ਆ ਕਈ ਵਾਰੀ ਲੇਡੀਜ਼ ਆ ਉਹ ਜਾਣਾ ਚਾਹੁੰਦੀਆਂ ਹੁੰਦੀਆਂ ਪਰ ਟ੍ਰੇਨ ਦਾ ਲੰਬਾ ਸਫ਼ਰ ਕਰਕੇ ਕਈ ਵਾਰੀ ਗਰੇਜ਼ ਕਰਦੇ ਆ ਕੀ ਉਹ ਫਲਾਈਟ ਚਾਲੂ ਹੈ ਹੁਣ ਮਤਲਬ ਸਿੱਧੀ ਨੰਦੇੜ ਨੂੰ ਹੁਣ
ਜੀ ਜੀ ਹਾਂ ਅਮਨਦੀਪ ਹਫਤੇ ਚ ਤਿੰਨ ਦਿਨ ਚੱਲ ਰਹੀ ਹੈ ਇਸ ਵੇਲੇ
ਅੱਛਾ ਜੀ
ਤੇ ਮੈਂ ਵੀ ਆਉਣਾ ਚਾਹੁੰਦਾ ਸੀ ਉਸ ਵਿਚ ਪਰ ਮੇਰੀ ਬੁਕਿੰਗ ਨਹੀਂ ਹੋ ਸਕੀ ਫਿਰ ਸਾਨੂੰ ਟ੍ਰੇਨ ਤੇ ਆਉਣਾ ਪਿਆ ਉਥੇ ਚ ਵੀ ਬਹੁਤ ਜ਼ਿਆਦਾ ਯਾਤਰੂ ਆ ਰਹੇ ਕੱਲ ਸਾਡੇ ਨਾਲ ਵੀ ਯਾਤਰੂ ਸੀ ਜੰਮੂ ਤੋਂ ਉਹ ਅੰਮ੍ਰਿਤਸਰ ਰਾਹੀਂ ਸਾਡੇ ਤੱਕ ਇੱਥੇ ਸਾਡੇ ਨਾਲ ਯਾਤਰਾ ਕਰ ਰਹੇ ਸੀ ਕੱਲ ਅਸੀਂ ਬਾਬਾ ਨਾਮਦੇਵ ਜੀ ਦੇ ਜਨਮ ਸਥਾਨ ਤੇ ਪਹੁੰਚੇ ਸੀ ਤੇ ਉਹਨਾਂ ਨੇ ਬੜਾ ਦੱਸਿਆ ਕਿ 2 ਘੰਟੇ ਵਿਚ ਅਸੀਂ ਇੱਥੇ ਪਹੁੰਚ ਗਏ ਹਾਂ
ਜੀ ਜੀ ਸੋ ਆਪਣੇ ਜਿਹੜੇ ਟ੍ਰੇਨ ਦਾ ਸਫ਼ਰ ਵਾਕਿਆ ਹੀ ਅਲੈਦਾ ਹੀ ਆ ਉਹਦਾ ਆਪਣਾ ਆਨੰਦ ਹੈ ਤੁਸੀਂ ਸਹਿਜ ਨਾਲ ਜਾਣਾ ਆ ਤੇ ਸਾਰੀ ਸੰਗਤ ਵੀ ਹੁੰਦੀ ਹੈ ਇੱਕ ਸ਼ਰਧਾ ਵੀ ਹੁੰਦੀ ਆ ਟ੍ਰੇਨ ਦੇ ਸਫ਼ਰ ਬਾਰੇ ਤੁਸੀਂ ਕੁਝ ਦੱਸਣਾ ਚਾਹੋ
ਟ੍ਰੇਨ ਦਾ ਕੀ ਸਫ਼ਰ ਬਹੁਤ ਹੀ ਵਧੀਆ ਰਿਹਾ ਐਕਸਪੀਰੀਅੰਸ ਮਤਲਬ ਗੱਲ ਇਹ ਹੈ ਕਿ ਜਿਹੜਾ ਰਮਲੀਕ ਜਿਹਾ ਇੱਥੋਂ ਦਾ ਹੁਣ ਇਸ ਵੇਲੇ ਮੈਂ ਦੇਖ ਰਿਹਾ ਸੀ ਮੀਂਹ ਬੜੇ ਵਧੀਆ ਪਏ ਨੇ ਇੱਧਰ ਤੇ ਫਸਲਵਾੜੀ ਬਹੁਤ ਸੋਹਣੀ ਹੈ ਦਾਲਾਂ ਆਮਨ ਦੀ ਇੱਧਰ ਬਹੁਤ ਵਧੀਆ ਹੁੰਦੀਆਂ ਨੇ ਗੰਨਾ ਹੁੰਦਾ ਹੈ ਮੱਕੀ ਵੀ ਹੁੰਦੀ ਹੈ ਕਿਤੇ ਕਿਤੇ ਤੇ ਜ਼ਿਆਦਾ ਇੱਥੇ ਹਲਦੀ ਦੀ ਖੇਤੀ ਕੀਤੀ ਜਾਂਦੀ ਹੈ ਮੈਂ ਉਹ ਦੇਖ ਰਿਹਾ ਸੀ ਕਿ ਦਾਲਾਂ ਤੇ ਹਲਦੀ ਦੀ ਖੇਤੀ ਹੁੰਦੀ ਆ ਪਰ ਜਦੋਂ ਖੇਤਾਂ ਵੱਲ ਝਾਤੀ ਮਾਰੀ ਰਹੀ ਸੀ ਨਾ ਮੈਨੂੰ ਆਸਟ੍ਰੇਲੀਆ ਵਰਗਾ ਨਜ਼ਾਰਾ ਬਾਹਰ ਛੋਟੇ ਛੋਟੇ ਪਹਾੜ ਤੇ ਫਸਲਾਂ ਦੀਆਂ ਲਾਈਨਾਂ ਜਿਹੜੀਆਂ ਦਿਸਦੀਆਂ ਸੀ ਤੇ ਉਂਝ ਆਉਂਦਾ ਸੀ ਜਿਵੇਂ ਆਸਟ੍ਰੇਲੀਆ ਦੀ ਕਿਸੇ ਟ੍ਰੇਨ ਵਿਚ ਜਾ ਰਹੇ ਹੋ
ਕਿਆ ਬਾਤ ਹੈ ਜੀ ਸੋ ਹੁਣ ਗਰਮੀ ਦਾ ਦੱਸੋ ਕਿ ਇਸ ਵੇਲੇ ਤਾਂ ਬਹੁਤ ਹੁੰਮ ਹੋਣਾ ਕਿਉਂਕਿ ਜਦੋਂ ਅਸੀਂ ਜਨਵਰੀ ਦੇ ਐਂਡ ਚ ਗਏ ਸੀ ਉਦੋਂ ਹੀ ਟੀ ਸ਼ਰਟਾਂ ਪੱਖੇ ਸੀਗੇ ਚੱਲ ਰਹੇ ਹੁਣ ਕਿਹੋ ਜਿਹਾ ਮੌਸਮ ਹੈ
ਅਮਨਦੀਪ ਇਸ ਮਹੀਨੇ ਵਿਚ ਤਾਂ ਏਡਾ ਵਧੀਆ ਮੌਸਮ ਇੱਥੇ ਮਿਲਿਆ ਵੇਖਣ ਨੂੰ ਰਾਤਾਂ ਭਰ ਵੀ ਇਹ ਕਹਿ ਲੋ ਪਸੀਨਾ ਨਹੀਂ ਆ ਕੋਈ ਇੰਨੀ ਗਰਮੀ ਨਹੀਂ ਆ ਕਮਰੇ ਚ ਭਾਵੇਂ ਏਸੀ ਲੱਗਾ ਪਰ ਸਾਨੂੰ ਏਸੀ ਚਲਾਉਣ ਦਾ ਮੌਕਾ ਹੀ ਨਹੀਂ ਮਿਲਿਆ ਪੱਕੇ ਦੀ ਨਿੰਮੀ ਦੀ ਹਵਾ ਵਿਚ ਮਤਲਬ ਬਹੁਤ ਵਧੀਆ ਲੱਗਦਾ ਤੇ ਬਾਹਰ ਵੀ ਬੜੀ ਠੰਡੀ ਬਹੁਤ ਠੰਡੀ ਹਵਾ ਵਗ ਰਹੀ ਆ ਇੱਕ ਤਾਂ ਗੋਦਾਵਰੀ ਨਦੀ ਆ ਕੋਲ ਉਹਦੇ ਕਰਕੇ ਵੀ ਸ਼ਾਇਦ ਪਰ ਮੌਸਮ ਇਸ ਵਾਰ ਬਹੁਤ ਵਧੀਆ
ਠੀਕ ਹੈ ਜੀ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆ ਆਉਣ ਵਾਲੇ ਦਿਨਾਂ ਦੇ ਵਿਚ ਨਵੰਬਰ ਦਸੰਬਰ ਜਨਵਰੀ ਫਰਵਰੀ ਚ ਜਾਣ ਵਾਲੇ ਇੰਡੀਆ ਤੇ ਉਨ੍ਹਾਂ ਲਈ ਖੁਸ਼ੀ ਦੀ ਖ਼ਬਰ ਹੈ ਕਿ ਟ੍ਰੇਨ ਵੀ ਜਾ ਸਕਦੇ ਨੇ ਬਾਈ ਪਲੇਨ ਵੀ ਜਾ ਸਕਦੇ ਨੇ ਤੇ ਫਲਾਈਟ ਅੰਮ੍ਰਿਤਸਰ ਸਾਹਿਬ ਤੋਂ ਹੈ ਸੋ ਹੁਣ ਅੰਮ੍ਰਿਤਸਰ ਨੂੰ ਵੀ ਫਲਾਈਟ ਜਾਂਦੀ ਹੈ ਇੱਥੋਂ ਤੇ ਹੁਣ ਮਤਲਬ ਕਾਫੀ ਸਹੂਲਤਾਂ ਮਿਲ ਗਈਆਂ ਸੋ ਦਲਜੀਤ ਸਿੰਘ ਜੀ ਤੁਸੀਂ ਫੋਟੋਆਂ ਭੇਜਿਓ ਜਦੋਂ ਤੁਹਾਡਾ ਟੂਰ ਸੰਪੂਰਨ ਹੋਇਆ ਤੇ ਆਪਾਂ ਸ਼ੇਅਰ ਕਰਾਂਗੇ ਤੇ ਕੋਈ ਹੋਰ ਜਾਂਦੇ ਜਾਂਦੇ ਗੱਲਬਾਤ ਸਾਂਝੀ ਕਰਨਾ ਚਾਹੋ ਸਾਡੇ ਨਾਲ
ਹਾਂ ਜਿਹੜੇ ਵਿਦੇਸ਼ਾਂ ਤੋਂ ਐਨ ਆਰ ਆਈ ਵੀਰ ਭੈਣਾਂ ਆਉਂਦੇ ਆ ਉਹਨਾਂ ਨੂੰ ਇਹ ਸੁਜੈਸਟ ਕਰੂੰਗਾ ਕਿ ਜੇ ਅੰਮ੍ਰਿਤਸਰ ਉਤਰਦੇ ਆ ਜਾਂ ਅੰਮ੍ਰਿਤਸਰ ਉਸ ਏਰੀਏ ਪੰਜਾਬ ਦੇ ਏਰੀਏ ਤੋਂ ਇੱਧਰ ਨੂੰ ਆਉਂਦੇ ਨੇ ਤੇ ਫਲਾਈਟ ਲੈ ਸਕਦੇ ਕੋਈ ਬਹੁਤਾ ਖਰਚਾ ਵੀ ਨਹੀਂ ਹੈਗਾ ਫਲਾਈਟ ਦਾ 5,000 ਇੱਕ ਬੱਸ ਦਾ ਮੇਰਾ ਹਾਲ ਉਹਦਾ ਫੇਅਰ ਆ ਤੇ ਦੂਸਰੀ ਮੈਂ ਇਹ ਸੁਜੈਸ਼ਨ ਕਰਾਂਗਾ ਕਿ ਸਾਰਾ ਕੁਛ ਆਨਲਾਈਨ ਕਮਰੇ ਬੁੱਕ ਹੁੰਦੇ ਨੇ ਤੇ ਕੋਸ਼ਿਸ਼ ਕਰਨ ਕਿ ਜਦੋਂ ਆਪਣੀ ਟਿਕਟ ਬੁੱਕ ਕਰਾਉਣ ਨਾਲ ਹੀ ਉਹਨਾਂ ਦਿਨਾਂ ਚ 15 ਦਿਨ ਪਹਿਲਾਂ ਆਪਣਾ ਰੂਮ ਜਿਹੜਾ ਉਹ ਬੁੱਕ ਕਰਾ ਲੈਣ ਤਾਂ ਕਿ ਕੋਈ ਇੱਥੇ ਆ ਕੇ ਦਿੱਕਤ ਨਾ ਆਏ ਕਈ ਵਾਰ ਕੋਈ ਜੋੜ ਮੇਲਾ ਹੁੰਦਾ ਹੈ ਜਿਵੇਂ ਦੁਸਹਿਰਾ ਇੱਥੇ ਮਨਾਇਆ ਜਾਂਦਾ ਜਾਂ ਗੁਰੂ ਸਾਹਿਬ ਦੇ ਪੁਰਬ ਮਨਾਏ ਜਾਂਦੇ ਜਾਂ ਬਾਬਾ ਨਿਧਾਨ ਸਿੰਘ ਦਾ ਦਿਨ ਮਨਾਇਆ ਜਾਂਦਾ ਤੇ ਉਹਨਾਂ ਦਿਨਾਂ ਚ ਰਸ਼ ਬਹੁਤ ਹੁੰਦਾ ਹੈ ਹੋ ਸਕਦਾ ਉਹਨਾਂ ਦਿਨਾਂ ਚ ਅਕੋਮੋਡੇਸ਼ਨ ਨਾ ਮਿਲੇ ਤੇ ਸੁਜੈਸ਼ਨ ਇਹ ਹੋਈ ਹੈ ਕਿ 15 ਕੁ ਦਿਨ ਪਹਿਲਾਂ ਜ਼ਰੂਰ ਆਪਣੇ ਅਕੋਮੋਡੇਸ਼ਨ ਬੁੱਕ ਕਰਾਉਣ ਤੇ ਅੱਜ ਕੱਲ ਯਾਤਰਾ ਲਈ ਬੱਸਾਂ ਵੀ ਗੁਰਦੁਆਰਾ ਸਾਹਿਬ ਵੱਲੋਂ ਵਿਦਰ ਵਗੈਰਾ ਜਾਂ ਬਾਬਾ ਨਾਮਦੇਵ ਜੀ ਦੇ ਜਿਹੜਾ ਸਥਾਨ ਹੈ ਉਥੋਂ ਤੱਕ ਜਾਂਦੀਆਂ ਨੇ ਬੜੀਆਂ ਸੁੱਖ ਸਹੂਲਤਾਂ ਯਾਤਰੀਆਂ ਨੂੰ ਮਿਲੀਆਂ ਹੋਈਆਂ ਤੇ ਜ਼ਰੂਰ ਇਸ ਸਥਾਨ ਦੇ ਜਿਹੜੇ ਵੀ ਆਉਂਦੇ ਨੇ ਉਹ ਜ਼ਰੂਰ ਇੱਥੋਂ ਦੀ ਯਾਤਰਾ ਕਰਨ
ਬਹੁਤ ਬਹੁਤ ਧੰਨਵਾਦ ਦਲਜੀਤ ਸਿੰਘ ਜੀ ਤੇ ਸਾਡੇ ਵੱਲੋਂ ਵੀ ਮੱਥਾ ਟੇਕ ਦੇਣਾ ਮਿਲਦੇ ਹਾਂ ਜੀ ਤੁਹਾਨੂੰ ਅਗਲੇ ਪ੍ਰੋਗਰਾਮ
ਜੀ ਮੱਥਾ ਹੀ ਨਹੀਂ ਟੇਕਾਂਗੇ ਸਾਰੇ ਸਰੋਤਿਆਂ ਦੀ ਸ਼ਰਧਾ ਜਿਹੜੀ ਆ ਅਰਮਾ ਰੇਡੀਓ ਦੇ ਸਰੋਤਿਆਂ ਦੀ ਸ਼ਰਧਾ ਜਿਹੜੀ ਅਸੀਂ ਗੁਰੂ ਦੇ ਅੱਗੇ ਸਮਰਪਿਤ ਕਰਾਂਗੇ ਤੇ ਬਹੁਤ ਧੰਨਵਾਦ ਤੁਹਾਡਾ ਤੁਸੀਂ ਮੈਨੂੰ ਇਸ ਵੇਲੇ
ਸ਼ੁਕਰੀਆ
ਲਿਆ ਸੀ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਸੋ ਦਲਜੀਤ ਸਿੰਘ ਮਹਿਤਾ ਚੌਂਕ ਸਾਡੇ ਨਾਲ ਜੁੜੇ ਸਨ ਹਜ਼ੂਰ ਸਾਹਿਬ ਤੋਂ ਤੇ ਤੁਹਾਨੂੰ ਅਪਡੇਟ ਦੇ ਦਿੱਤੀ ਹੈ ਅੱਜ ਅਸੀਂ ਕੋਸ਼ਿਸ਼ ਕਰਾਂਗੇ ਸਹਾਰਾ ਟਰੈਵਲਸ ਵਾਲਿਆਂ ਨੂੰ ਵੀ ਮੈਂ ਕਾਲ ਕਰਾਂਗਾ ਪੁੱਛਾਂਗਾ ਕਿ ਜਿਹੜੀ ਅੰਮ੍ਰਿਤਸਰ ਨੂੰ ਫਲਾਈਟ ਜਾ ਰਹੀ ਹੈ ਤੇ ਉਹਦੇ ਕੀ ਅਪਡੇਟ ਹੈ ਆਉਣ ਵਾਲੇ ਸਮੇਂ ਦੇ ਵਿੱਚ ਟਿਕਟਾਂ ਵਗੈਰਾ ਕਿੱਦਾਂ ਆਪਾਂ ਵਧੀਆ ਤਰੀਕੇ ਨਾਲ ਕਿਹੜੀਆਂ ਕਿਹੜੀਆਂ ਏਅਰਲਾਈਨਸ ਦੀਆਂ ਸੇਲ ਤੇ ਲੱਗ ਰਹੀਆਂ ਨੇ ਸੋ ਸਾਰੀ ਜਾਣਕਾਰੀ ਆਪਾਂ ਲਵਾਂਗੇ ਸਾਡੇ ਨਾਲ ਡਾਕਟਰ ਸੁਖਦੇਵ ਸਿੰਘ ਭਾਮ ਜੁੜੇ ਨੇ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾਈ ਹੈ ਮੈਨੂੰ ਦਲਜੀਤ ਸਿੰਘ ਨੂੰ ਸਾਰੇ ਹਰਮਨ ਟੀਮ ਨੂੰ ਤੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਠੀਕ ਠਾਕ ਹੋ ਗੈਰੀ ਢਿੱਲੋਂ ਜੀ ਠੀਕ ਠਾਕ ਹੋ ਸ਼ੁਭ ਸਵੇਰ ਜੀ ਕਹਿੰਦੇ ਰੱਬ ਰਾਖਾ ਹਾਂਜੀ ਅਮਰੀਕ ਭਾਜੀ ਬੜੀ ਛੇਤੀ ਜੁੜ ਰਹੇ ਨੇ ਸਾਡੇ ਨਾਲ ਤੇ ਲੱਕੀ ਖੜਾ ਜੀ ਸਵੇਰੇ ਸਵੇਰੇ ਤੁਸੀਂ ਇੱਦਾਂ ਦਾ ਮੈਸੇਜ ਭੇਜਤਾ ਪਰ ਸਤਿ ਸ੍ਰੀ ਅਕਾਲ ਜਗਤਾਰ ਜਵਾਲ ਮਨੀਲਾ ਵਾਲੇ ਕੀ ਹਾਲ ਚਾਲ ਹੈ ਠੀਕ ਠਾਕ ਹੋ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਇਕ ਵਾਰੀ ਫੇਰ ਜੀ ਆਇਆ ਕਹਿੰਦਾ ਤੇ ਲਓ ਤੁਹਾਨੂੰ ਇਕ ਹੋਰ ਗੀਤ ਸੁਣਾਉਣਾ ਤੇ ਉਹਤੋਂ ਬਾਅਦ ਫੇਰ ਆਪਾਂ ਆਵਾਜ਼ ਮਾਰਾਂਗੇ ਦਲਜੀਤ ਸਿੰਘ ਮਹਿਤਾ ਚੌਂਕ ਨੂੰ ਤੇ ਮਾਫ਼ ਕਰਨਾ ਅਮਰੀਕ ਸਿੰਘ ਫਲੋਰਾ ਨੂੰ ਸਿਡਨੀ ਤੋਂ ਹੁਣ ਇੱਦਾਂ ਹੈ ਵੀ ਪਿਛਲਾ ਵੀਕ ਬਹੁਤ ਬਿਜ਼ੀ ਨਿਕਲਿਆ ਇੰਨਾ ਜ਼ੋਰ ਲੱਗਿਆ ਦੇਸ਼ ਦਾ ਪ੍ਰਧਾਨ ਮੰਤਰੀ ਬਦਲਣ ਨੂੰ ਨਹੀਂ ਮੇਰਾ ਨਹੀਂ ਯਾਨੀ ਕਿ ਪੋਲੀਟੀਸ਼ੀਅਨਾਂ ਦਾ ਬੜਾ ਰੌਲਾ ਪਿਆ ਦੋ ਵਾਰੀ ਵੋਟਾਂ ਪਈਆਂ ਕਈ ਦਿਨ ਕਲੇਸ਼ ਚੱਲਦਾ ਰਿਹਾ ਸੋ ਉਹਦੇ ਨਾਲ ਥੋੜੀ ਜਿਹੀ ਕਨਫਿਊਜ਼ਨ ਹੈਗੀ ਲੋਕਾਂ ਚ ਕਾਫ਼ੀ ਐਕਸਾਈਟਮੈਂਟ ਰਹੀ ਆ ਤੇ ਲੋਕਾਂ ਦਾ ਵੀ ਬਹੁਤ ਜ਼ੋਰ ਲੱਗਿਆ ਸੋ ਇਹਦੇ ਬਾਰੇ ਅਸੀਂ ਗੱਲ ਕਰਾਂਗੇ ਕਿ ਸਕੌਟ ਮੋਰਿਸਨ ਹੈ ਉਹਦੀਆਂ ਕੀ ਪਾਲਿਸੀਆਂ ਉਹਦੀਆਂ ਕੀ ਉਪਲਬਧੀਆਂ ਤੇ ਉਹਦੀ ਕੀ ਸੋਚ ਹੈ ਤੇ ਦੂਸਰੇ ਪਾਸੇ ਜਿਹੜਾ ਪੀਟਰ ਡਟਨ ਧੜਾ ਆ ਟੋਨੀ ਐਬਟ ਧੜਾ ਉਹਨਾਂ ਦੀ ਕੀ ਸੋਚ ਹੈ ਕੰਜ਼ਰਵੇਟਿਵ ਵਰਸਿਜ਼ ਮੋਡਰੇਟ ਇਹ ਲੜਾਈ ਚੱਲ ਰਹੀ ਸੀ ਇਹ ਸਾਰਾ ਆਪਾਂ ਚਿੰਤਨ ਕਰਾਂਗੇ ਤੇ ਜਿਹੜੇ ਮਾਈਗ੍ਰੈਂਟਸ ਨੇ ਜਿਹਨੇ ਹਜੇ ਆਪਣੀਆਂ ਫਾਈਲਾਂ ਲਾ ਰਹੇ ਨੇ ਪੀ ਆਰ ਦੀਆਂ ਸਿਟੀਜ਼ਨ ਦੀਆਂ ਉਹਨਾਂ ਤੇ ਕੀ ਪ੍ਰਭਾਵ ਪੈ ਸਕਦੇ ਨੇ ਤੇ ਦੂਸਰੇ ਪਾਸੇ ਜਿਹੜੀਆਂ ਲੇਬਰ ਦੀਆਂ ਅਲਟਰਨੇਟਿਵ ਪਾਲਿਸੀਆਂ ਆ ਉਹ ਕੀ ਨੇ ਤੇ ਉਹ ਕਿੰਨਾ ਕੁ ਲਾਹੇਵੰਦ ਹੋ ਸਕਦਾ ਆ ਸੋ ਮੇਨਲੀ ਤਾਂ ਜਿਹੜੀ ਪਾਲਿਸੀ ਆ ਇਕਨੋਮਿਕ ਪਾਲਿਸੀ ਤਾਂ ਦੇਖੋ ਤਕਰੀਬਨ ਸਾਰਿਆਂ ਦੀ ਸਾਂਝੀ ਹੁੰਦੀ ਆ ਲੇਬਰ ਤੇ ਲਿਬਰਲ ਦਾ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ ਪਰ ਜ਼ਿਆਦਾਤਰ ਜਿਹੜੀ ਹੁਣ ਪੋਲੀਟਿਕਸ ਹੋ ਰਹੀ ਆ ਉਹ ਇਮੀਗ੍ਰੈਂਟਸ ਦੇ ਉੱਤੇ ਜ਼ਿਆਦਾ ਫੋਕਸ ਹੋਈ ਪਈ ਆ ਸੋ ਆਸਟ੍ਰੇਲੀਆ ਦੇ ਬਹੁਤ ਸਾਰੇ ਇਲਾਕੇ ਜਿਹੜੇ ਆ ਉਹ ਕਹਿ ਰਹੇ ਨੇ ਕਿ ਸਾਨੂੰ ਮਾਈਗ੍ਰੈਂਟਸ ਦੀ ਲੋੜ ਹੈ ਉਹਨਾਂ ਕਰਕੇ ਸਾਡਾ ਸ਼ਹਿਰ ਜਿਹੜਾ ਚੱਲ ਰਿਹਾ ਜਾਂ ਚੱਲੇਗਾ ਪਰ ਦੂਸਰੇ ਪਾਸੇ ਇਸ ਚੀਜ਼ ਨੂੰ ਭਨਾ ਰਹੇ ਨੇ ਕੁਛ ਲੋਕ ਕਿਉਂਕਿ ਪੌਲਿਨ ਹੈਨਸਨ ਇਸ ਚੀਜ਼ ਤੋਂ ਲਾਹਾ ਖੱਟ ਰਹੀ ਹੈ ਤੇ ਉਹ ਪੌਲਿਨ ਹੈਨਸਨ ਨੂੰ ਰੋਕਣ ਲਈ ਦੋਨਾਂ ਪਾਰਟੀਆਂ ਨੇ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਵੀ ਰੇਸ ਪੋਲੀਟਿਕਸ ਸ਼ੁਰੂ ਕੀਤੀ ਹੈ ਇਹਦੇ ਆਪਾਂ ਗੱਲ ਕਰਾਂਗੇ ਅੱਜ ਪੂਰੀ ਖੁੱਲ ਕੇ ਤੇ ਕਿਸ ਤਰ੍ਹਾਂ ਆਪਾਂ ਸਾਰਾ ਮੋਨੀਟਰ ਕਰਨਾ ਤੇ ਸਾਡੇ ਨਾਲ ਹਰਜਿੰਦਰ ਸਿੰਘ ਹੁਣੀ ਵੀ ਜੁੜੇ ਨੇ ਹਰਜਿੰਦਰ ਸਿੰਘ ਘੁੰਮਣ ਪੰਜਾਬ ਤੋਂ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਗਿਆਨ ਦਾ ਮਤਲਬ ਚਾਨਣ ਅਗਿਆਨਤਾ ਦਾ ਮਤਲਬ ਹੀ ਹਨੇਰਾ ਰੱਬ ਇੱਕ ਗੁੰਝਲਦਾਰ ਬੁਝਾਰਤ ਰੱਬ ਇੱਕ ਗੋਰਖ ਧੰਦਾ ਠੀਕ ਹੈ ਜੀ ਹਾਂਜੀ ਰੱਬ ਜਿਹੜਾ ਨਾ ਇਹੀ ਤਾਂ ਗੱਲ ਹੈ ਜਿਹੜਾ ਗਿਆਨ ਦਾ ਮਤਲਬ ਹੁੰਦਾ ਗਿਆਨ ਗਾ ਦਾ ਮਤਲਬ ਹਨੇਰਾ ਹੁੰਦਾ ਨਾ ਜਿਹੜਾ ਗੁਪਤ ਅਸਲ ਦੇ ਵਿੱਚ ਹਨੇਰਾ ਨਹੀਂ ਹੁੰਦਾ ਗੁਪਤ ਹੁੰਦਾ ਆ ਕਿ ਗੁਪਤ ਦੀ ਸੋਝੀ ਆ ਜਾਣੀ ਗਾ ਆਨ ਗਾ ਦਾ ਹਨੇਰੇ ਦਾ ਗੁਪਤ ਦਾ ਗੱਗੇ ਦਾ ਗੁਪਤ ਬਣਿਆ ਗੁਪਤ ਦਾ ਆਣਾ ਗੁਪਤ ਦਾ ਸਮਝ ਆ ਜਾਣਾ ਹੀ ਗਿਆਨ ਹੁੰਦਾ ਆ ਤੇ ਅਗਿਆਨਤਾ ਹੁੰਦੀ ਆ ਕਿ ਚਾਨਣ ਹੁੰਦਾ ਆ ਸਾਰਾ ਕੁਝ ਦਿਸਦਾ ਹੁੰਦਾ ਪਰ ਉਹ ਲਿਮਿਟਡ ਹੁੰਦਾ ਆ ਜੋ ਤੁਹਾਨੂੰ ਦਿਸਦਾ ਹੁੰਦਾ ਉਹ ਲਿਮਿਟਡ ਹੁੰਦਾ ਪਰ ਜਿਹੜਾ ਗੁਪਤ ਹੁੰਦਾ ਆ ਥਿਊਰੀ ਹੁੰਦੀ ਆ ਉਹ ਬੜੀ ਵਿਸ਼ਾਲ ਹੁੰਦੀ ਆ ਸੋ ਬਹੁਤ ਡੂੰਘੇ ਅਰਥ ਨੇ ਵਾ ਗਿਆਨ ਦਾ ਮਤਲਬ ਹੁੰਦਾ ਵਿਗਿਆਨ ਦਾ ਮਤਲਬ ਹੁੰਦਾ ਕਿ ਜਿਹੜੀ ਚੀਜ਼ ਨੂੰ ਹਵਾ ਲੱਗ ਗਈ ਜਾਂ ਹਵਾ ਦੇ ਨਾਲ ਜਿਹੜੀ ਚੱਲਦੀ ਆ ਪਵਨ ਗੁਰੂ ਸੋ ਉਹਨੂੰ ਵਿਗਿਆਨ ਕਹਿੰਦੇ ਉਹਨੂੰ ਕਿੱਦਾਂ ਮੋਡਰੇਟ ਕਰਨਾ ਗਿਆਨ ਨੂੰ ਬੜੇ ਡੂੰਘੇ ਅਰਥ ਨੇ ਮੈਂ ਆਪਣੀ ਕਿਤਾਬ ਦੇ ਵਿੱਚ ਲਿਖ ਰਿਹਾ ਹਰਜਿੰਦਰ ਕੁੰਮਲ ਸਾਹਿਬ ਤੇ ਸਾਡੇ ਨਾ ਗਿਆਨ ਵਿਗਿਆਨ ਦੇ ਬੜੇ ਮਿਸਅੰਡਰਸਟੈਂਡਿੰਗਸ ਆ ਕਿ ਹੈ ਕੀ ਹੈ ਇਹ ਵਿਗਿਆਨ ਵੱਡਾ ਸਮਝ ਰਿਹਾ ਪਰ ਉਹ ਗਿਆਨ ਦੇ ਮੂਹਰੇ ਵਾਹਵਾ ਹੀ ਲੱਗਾ ਇਹ ਤੋਂ ਵੱਡੀ ਚੀਜ਼ ਹੋਰ ਹੈ ਨਹੀਂ ਅਸਲ ਚ ਓਰਿਜਿਨਲ ਗਿਆਨ ਹੀ ਹੈ ਪਹਿਲਾਂ ਥਿਊਰੀ ਆਉਣੀ ਚਾਹੀਦੀ ਆ ਉਹ ਤੋਂ ਬਾਅਦ ਪ੍ਰੈਕਟੀਕਲ ਹੈ ਵਿਗਿਆਨ ਪ੍ਰੈਕਟੀਕਲ ਹੈ ਤੇ ਗਿਆਨ ਜਿਹੜਾ ਆ ਉਸ ਚੀਜ਼ ਦੀ ਜਿਹੜੀ ਅੰਡਰਸਟੈਂਡਿੰਗ ਡੀਪ ਅੰਡਰਸਟੈਂਡਿੰਗ ਉਹ ਹੋਣੀ ਆ ਇਹ ਦੋਨੋਂ ਇੱਕ ਦੂਜੇ ਦੇ ਪੂਰਕ ਨੇ ਇੱਕ ਦੂਜੇ ਦੇ ਕੰਪਲੀਮੈਂਟਰੀ ਨੇ ਵਿਰੋਧੀ ਨਹੀਂ ਹੈਗੇ ਜਗਤਾਰ ਭਾਜੀ ਵੀ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹ ਵੀ ਵਿਚਾਰ ਸਾਡੇ ਨਾਲ ਸਾਂਝਾ ਕਰਦੇ ਹੁੰਦੇ ਅੱਜ ਫੋਟੋ ਉਹਨਾਂ ਨੇ ਭੇਜੀ ਆ ਜੇ ਪੱਥਰਾਂ ਚ ਜੰਮਣ ਤੇ ਨਿਕਲਣ ਦੀ ਹਿੰਮਤ ਤੁਹਾਡੇ ਚ ਹੈ ਤਾਂ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਕਾਮਯਾਬ ਹੋਣ ਤੋਂ ਰੋਕ ਨਹੀਂ ਸਕਦੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਬਹੁਤ ਸੋਹਣਾ ਵਿਚਾਰ ਭੇਜਿਆ ਤੇ ਜੀ ਆਇਆਂ ਨੂੰ ਤੁਹਾਡਾ ਪ੍ਰੋਗਰਾਮ ਦੇ ਵਿੱਚ ਲਓ ਤੁਹਾਨੂੰ ਫਿਰ ਇੱਕ ਗੀਤ ਸੁਣਾਉਣਾ ਮੈਂ ਸੁਰਜੀਤ ਖਾਨ ਦੀ ਆਵਾਜ਼ ਦੇ ਵਿੱਚ ਉਸ ਤੋਂ ਬਾਅਦ ਅਮਰੀਕ ਸਿੰਘ ਫਲੋਰਾ ਨੂੰ ਮੈਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗਾ ਤੇ ਕਰਾਂਗੇ ਫਿਰ ਆਪਾਂ ਖੁੱਲ੍ਹ ਕੇ ਚਿੰਤਨ
ਅੱਖੀਆਂ ਨੂੰ ਬੋਲਣ ਦੇ ਚੁੱਪ ਰਹੇ ਮੁਹੱਬਤ ਦਾ ਮਿੰਨੀ ਮਿੰਨੀ ਤੂਰ ਵਗੇ ਦਿਨ ਖਾਸ ਮੁਹੱਬਤ ਦਾ ਕਿੰਨਾ ਲੱਗੇ ਅਜੀਬ ਜਿਹਾ ਅਹਿਸਾਸ ਮੁਹੱਬਤ ਦਾ ਕਹਿੰਦੇ ਰੱਬ ਵੀ ਬਖਸ਼ ਦਿੰਦਾ ਬਚਪਨ ਦੀਆਂ ਫੁੱਲਾਂ ਨੂੰ ਅੱਖੀਆਂ ਨੂੰ ਅੱਖੀਆਂ ਨੂੰ ਅੱਖੀਆਂ ਨੂੰ ਬੋਲਣ ਦੇ ਚੁੱਪ ਰਹਿਣ ਦੇ ਫੁੱਲਾਂ ਨੂੰ ਅੱਖੀਆਂ ਨੂੰ ਬੋਲਣ ਦੇ ਚੁੱਪ ਰਹਿਣ ਦੇ ਫੁੱਲਾਂ ਨੂੰ ਕਰ ਕੋਸ਼ਿਸ਼ ਨਕਾਮ ਜਹੀ ਇੰਨਾ ਦਿਲ ਨੂੰ ਟੋਕਣ ਦੀ ਕੋਈ ਵਜ੍ਹਾ ਤਾਂ ਹੋਵੇ ਨੀ ਐਵੇਂ ਦਿਲ ਨੂੰ ਰੋਕਣ ਦੀ ਨਾ ਕਰ ਕੋਸ਼ਿਸ਼ ਨਕਾਮ ਜਹੀ ਇੰਨਾ ਦਿਲ ਨੂੰ ਟੋਕਣ ਦੀ ਕੋਈ ਵਜ੍ਹਾ ਤਾਂ ਹੋਵੇ ਨੀ ਐਵੇਂ ਦਿਲ ਨੂੰ ਰੋਕਣ ਦੀ ਅੱਖੀਆਂ ਨੂੰ ਬੋਲਣ ਦੇ ਚੁੱਪ ਰਹਿਣ ਦੇ ਫੁੱਲਾਂ ਨੂੰ ਅੱਖੀਆਂ ਨੂੰ ਬੋਲਣ ਦੇ ਚੁੱਪ ਰਹਿਣ ਦੇ ਫੁੱਲਾਂ ਨੂੰ ਸ਼ਾਨ ਜਿਵੇਂ ਉਹ ਨੇੜੇ ਰੱਬ ਗਿਆ ਲੋਕੀ ਲੱਭਣ ਖੁਆਬਾਂ ਚੋਂ ਅਸੀਂ ਇੱਕ ਦੂਜੇ ਚੋਂ ਲੱਭ ਲਿਆ ਇਹਦੀ ਖੇੜੇ ਨਿਸ਼ਾਨ ਜਿਵੇਂ ਉਹ ਨੇੜੇ ਰੱਬ ਗਿਆ ਰੱਜ ਰੱਜ ਕੇ ਮਾਣ ਲਈਏ ਮੌਸਮ ਦੀਆਂ ਖੁੱਲਾਂ ਨੂੰ ਅੱਖੀਆਂ ਨੂੰ ਅੱਖੀਆਂ ਨੂੰ ਅੱਖੀਆਂ ਨੂੰ ਬੋਲਣ ਦੇ ਚੁੱਪ ਰਹਿਣ ਦੇ ਫੁੱਲਾਂ ਨੂੰ
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰਸੀਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ ਮੈਂ ਸਰਬਜੀਤ ਸਿੰਘ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਤੇ ਜੀ ਆਇਆਂ ਨੂੰ, ਸਭ ਨੂੰ, ਸਰੋਤਿਆਂ ਨੂੰ ਜਿਹੜੇ ਸਾਡੇ ਨਾਲ ਹੁਣੇ ਹੁਣੇ ਜੁੜ ਰਹੇ ਨੇ, ਸਤਿ ਸ੍ਰੀ ਅਕਾਲ। ਤੇ ਅੱਜ ਅਮਰੀਕ ਸਿੰਘ ਫਲੋਰਾ ਥੋੜੇ ਜਿਹੇ ਲੇਟ ਚੱਲ ਰਹੇ ਸੀ, ਪਰ ਆਪਾਂ ਉਹਨਾਂ ਨੂੰ ਪ੍ਰੋਗਰਾਮ ਦੇ ਵਿਚ ਸ਼ਾਮਲ ਕਰ ਰਹੇ ਹਾਂ। ਤੇ ਪਹਿਲਾਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾ ਲਈਏ। ਅਮਰੀਕ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਚ।
ਸਤਿ ਸ੍ਰੀ ਅਕਾਲ ਅਮਨਦੀਪ, ਤੇ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ ਸਾਰੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਦੇਸ਼ਾਂ ਤੇ ਵਿਦੇਸ਼ਾਂ ਵਿਚ ਇਸ ਪ੍ਰੋਗਰਾਮ ਸੁਣ ਰਹੇ ਆ ਤੇ ਆਨੰਦ ਮਾਣ ਰਹੇ ਆ
ਜੀ। ਔਰ ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡੇ ਮੀਂਹ ਪੈ ਗਿਆ ਸਿਡਨੀ ਜਾਂ ਨਹੀਂ?
ਜੀ ਅਮਦੀਪ, ਕੱਲ ਵੀ ਥੋੜਾ ਮੀਂਹ ਪਿਆ ਸੀ ਤੇ ਅੱਜ ਰਾਤੀ ਮੈਨੂੰ ਛਿੱਟਾਂ ਪਈਆਂ, ਥੋੜੀਆਂ ਮੀਂਹ ਨਹੀਂ ਕਹਿ ਸਕਦੇ, ਥੋੜੀਆਂ ਬੂੰਦਾਬਾਂਦੀ ਹੋਈ ਆ ਰਾਤ, ਤੇ ਹੁਣ ਤਾਂ ਨਹੀਂ ਮੀਂਹ ਪੈ ਰਿਹਾ ਤੇ ਸਥਿਰ ਆ, ਸਟੇਬਲ ਆ, ਤੇ ਹੋ ਸਕਦਾ ਕਿ ਸ਼ਾਮ ਤੱਕ ਮੀਂਹ ਥੋੜਾ ਬਹੁਤ ਪੈ ਜਾਵੇ, ਬਹੁਤ ਜ਼ਰੂਰਤ ਵੈਸੇ ਹੈ ਮੀਂਹ ਦੀ ਸਿਡਨੀ ਦੇ ਵਿਚ, ਧੁੱਪਾਂ ਪਿਛਲੇ ਹਫ਼ਤੇ ਕਾਫ਼ੀ ਪਈਆਂ ਮਨਦੀਪ
ਜੀ। ਸੋ ਚਲੋ ਇਧਰ ਸਾਡੇ ਨੌਰਥ ਵੱਲ ਨੂੰ ਪੋਰਟ ਮੁਕਾਰੀ ਤੋਂ ਬ੍ਰਿਸਬਨ ਤੋਂ ਵੀ ਕੁਈਨਜ਼ਲੈਂਡ ਦੇ ਕਈ ਇਲਾਕਿਆਂ ਚ ਮੀਂਹ ਪੈ ਚੁੱਕਾ ਹੈ। ਤੇ ਲਓ ਆਪਾਂ ਸੁਨੇਹੇ ਵੀ ਲੈਣੇ ਆ। ਹਰਜਿੰਦਰ ਘੁੰਮਣ ਜੀ ਸਤਿ ਸ੍ਰੀ ਅਕਾਲ, ਤੇ ਬਿਲਕੁਲ ਆਪਾਂ ਗੱਲ ਕਰਾਂਗੇ। ਤੇ ਸਾਡੇ ਨਾਲ ਚਮਕੌਰ ਸਿੰਘ ਮਾਨ ਲੁਧਿਆਣੇ ਵਾਲੇ ਵੀ ਜੁੜੇ ਨੇ, ਜਿਹੜੇ ਐਡਲੇਡ ਰਹਿੰਦੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਜਿਹੜੇ ਸਾਡੇ ਨਾਲ ਜੁੜ ਰਹੇ ਨੇ, ਗੱਲਾਂ ਬਾਤਾਂ ਸਾਂਝੀਆਂ ਹੁਣ ਆਪਾਂ ਕਰਾਂਗੇ। ਕਈ ਮਸਲੇ ਨੇ। ਪਹਿਲਾਂ ਦਾ ਮਸਲਾ ਅਮਰੀਕ ਜੀ ਇਹ ਆ ਵੀ ਵਧਾਈਆਂ ਤੁਹਾਨੂੰ, ਸਿਡਨੀ ਦਾ ਪ੍ਰਧਾਨ ਮੰਤਰੀ ਲਾ ਕੇ ਤੁਸੀਂ ਆਪਣੇ ਥੋੜੇ ਨੇੜੇ ਵਾਲਾ ਚੁਣ ਲਿਆ। ਪਹਿਲਾਂ ਤਾਂ ਵੈਂਟਵਰਥਵਿਲ ਤੋਂ ਸੀਗਾ ਸਿਟੀ ਚੋਂ, ਤਾਂ ਹੁਣ ਸਦਰਲੈਂਡ ਤੋਂ ਆ। ਬਹੁਤ ਬਹੁਤ ਵਧਾਈਆਂ ਤੁਹਾਨੂੰ, ਤੁਹਾਡੇ ਲਾਗੇ ਹੋ ਗਿਆ
ਜੀ। ਅਮਦੀਪ ਮੇਰੇ ਖਿਆਲ ਵਿਚ ਜਿੱਦਾਂ ਪ੍ਰਧਾਨ ਮੰਤਰੀ ਇੱਥੇ ਬਦਲੇ ਜਾ ਰਹੇ, ਇੱਦਾਂ ਦਾ ਇੰਡੀਆ ਵਿਚ ਵੀ ਨਹੀਂ ਬਦਲੇ ਜਾਂਦੇ। ਤੇ ਲਗਭਗ ਜਿੱਦਾਂ ਸ਼ਰਟ ਇੱਕ ਸ਼ਰਟ ਪਾ ਕੇ ਦੂਜੀ ਸ਼ਰਟ ਲਾ ਕੇ ਤੀਜੀ ਪਾ ਲਈ ਦੀ ਆ, ਏਦਾਂ ਪਿਛਲੇ 10 ਸਾਲ ਦੇ ਵਿਚ ਪ੍ਰਾਈਮ ਮਿਨਿਸਟਰਸ਼ਿਪ ਚੇਂਜ ਹੋ ਰਹੀਆਂ। ਤੇ ਇਹਦੇ ਬਾਰੇ ਲੋਕ ਵੈਸੇ ਬਹੁਤੇ ਖੁਸ਼ ਨਹੀਂ ਹੈ, ਕਿਉਂਕਿ ਪ੍ਰਧਾਨ ਮੰਤਰੀ ਜਿਸ ਵੇਲੇ ਚੇਂਜਿਸ ਆਉਣੀਆਂ, ਸ਼ੁਰੂ ਤਾਂ ਵੈਸੇ ਲੇਬਰ ਪਾਰਟੀ ਨੇ ਪੰਗਾ ਸ਼ੁਰੂ ਕੀਤਾ ਸੀ ਜਦੋਂ ਕੈਵਨ ਰੱਡ ਨੂੰ ਲਾਇਆ ਸੀ, ਉਸ ਤੋਂ ਬਾਅਦ ਇਹ ਜਿਹੜਾ ਰੋਕਿਆ ਨਹੀਂ ਹੈ, ਇਹ ਜਿਹੜਾ ਰੁਝਾਨ ਆ ਰੁਕਦਾ ਨਹੀਂ ਹੈ, ਲਗਾਤਾਰ ਇਹ ਚੱਲ ਰਿਹਾ ਹੈ। ਤੇ ਹੁਣ ਦੇਖ ਲੋ ਪੀਟਰ ਡਟਨ ਦੇ ਤੇ ਮੋਰਿਸਨ ਦਾ ਆਪਸ ਵਿਚ ਰੌਲਾ ਪੈ ਗਿਆ ਉਧਰੋਂ। ਵੈਸੇ ਦੇਖਿਆ ਜਾਵੇ ਤਾਂ ਇਹ ਜਿਹੜੀ ਲੜਾਈ ਹੈ ਟੋਨੀ ਐਬਟ ਤੇ ਟਰਮਬਿਲ ਦੀ ਆ, ਜਿਹਦੇ ਵਿਚ ਕੇ ਦੋ ਜਿਹੜੇ ਉਨ੍ਹਾਂ ਦੇ ਯੋਧੇ ਉਨ੍ਹਾਂ ਨੇ ਆਪਣੇ ਆਪ ਖੜੇ ਕਰਕੇ ਤੇ ਇਸ ਨੂੰ ਮਤਲਬ ਇਹ ਇਕ ਤਾਂ ਇਕ ਪੰਜਾਬੀ ਦੀ ਕਹਾਵਤ ਨੀ ਹੁੰਦੀ, ਨਾ ਖੇਲਣਾ ਨਾ ਖੇਲਣ ਦੇਣਾ, ਵਿਕਟਾਂ ਨੂੰ ਪਟ ਕੇ ਉਧਰ ਸਿੱਟ ਦੇਣਾ, ਇਹ ਵਾਲੀ ਗੱਲ ਹੈ।
ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹੈਗਾ, ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹੈਗਾ ਕਿ ਇੰਡੀਆ ਚ ਨੀ ਏਦਾਂ ਹੁੰਦਾ। ਇੰਡੀਆ ਚ ਆਮ ਆਦਮੀ ਪਾਰਟੀ ਦਾ ਹਾਲ ਦੇਖ ਲੋ, ਉਹ ਵੀ ਤਾਂ ਏਦਾਂ ਬਦਲ ਰਹੇ ਨੇ ਆਪਣੇ ਲੀਡਰ।
ਨਹੀਂ ਮੈਂ ਪ੍ਰਾਈਮ ਮਿਨਿਸਟਰਸ਼ਿਪ ਦੀ ਗੱਲ ਕਰਦਾ, ਜਿੱਦਾਂ ਪ੍ਰਾਈਮ ਮਿਨਿਸਟਰਸ਼ਿਪ 99 ਜਿੱਦਾਂ 90 ਦੇ ਵਿਚ ਅਖੀਰਲੇ ਦਹਾਕੇ ਦੇ ਵਿਚ ਉੱਥੇ ਵੀ ਪ੍ਰਾਈਮ ਮਿਨਿਸਟਰਸ਼ਿਪ ਬਹੁਤ ਚੇਂਜਿਸ ਹੋਈਆਂ ਸੀ, ਇਕਦਮ ਦੂਜੇ ਇਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ, ਜਿੱਦਾਂ ਗੌੜਾ ਆਏ ਉਸ ਤੋਂ ਬਾਅਦ ਹੋਰ ਦੋ ਤਿੰਨ ਪ੍ਰਾਈਮ ਮਿਨਿਸਟਰ ਆਏ, ਤੇ ਇਹਦਾ ਅਟਲ ਬਿਹਾਰੀ ਵਾਜਪਾਈ ਦਿਨਾਂ ਵਿਚ ਚੱਲ ਗਏ, ਫਿਰ ਆਏ ਤੇ ਉਧਰ ਚੰਦਰ ਸ਼ੇਖਰ ਬਣੇ,
ਉਸ ਤੋਂ ਬਾਅਦ ਉਹ ਵੀ ਬਿਲਕੁਲ ਇਹੋ ਜਿਹਾ ਡਰਾਮਾ ਹੀ ਹੁੰਦੀ ਸੀ। ਇਹਦੇ ਨਾਲ ਵੀ ਸਖ਼ਤ ਡਰਾਮਾ, ਪਤਾ ਹੀ ਨੀ ਪ੍ਰਧਾਨ ਮੰਤਰੀ ਰਹਿਣਾ ਜਾਂ ਨਹੀਂ ਰਹਿਣਾ, ਇੰਨਾ ਅਨਸਟੇਬਲ
ਨਹੀਂ ਰਹਿਣਾ,
ਹਨਾ।
ਤੇ ਉਹਦਾ ਦੇਖੋ ਵੀ ਹਿੰਦੁਸਤਾਨ ਦੇ ਵਿਚ ਹੋਇਆ, ਉਦੋਂ ਇਹ ਲੋਕਾਂ ਨੇ ਫਿਰ ਫਤਵਾ ਦਿੱਤਾ ਕਿ ਜੇ ਤੁਸੀਂ ਪ੍ਰਾਈਮ ਇੱਕ ਤੁਹਾਡਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਨਾ, ਉਹ ਕਾਫੀ ਦੇਰ ਤੱਕ ਚੱਲਣਾ ਚਾਹੀਦਾ, ਐਟਲੀਸਟ ਟਰਮ ਪੂਰੀ ਕਰੇ ਤਾਂ ਕਿ ਲੋਕਾਂ ਦੇ ਸਿਰ ਜਿਹੜਾ ਚੋਣਾਂ ਦਾ ਭਾਰ ਪੈਂਦਾ ਉਹ ਨਾ ਪਵੇ ਬਾਰ ਬਾਰ। ਤੇ ਮੇਰੇ ਖਿਆਲ ਦੇ ਵਿਚ ਇਹਦੇ ਨਾਲ ਹੀ ਹੁਣ ਇੰਡੀਆ ਦੇ ਵਿਚ ਤਾਂ ਸਟੇਬਿਲਿਟੀ ਕਾਫੀ ਆਈ ਆ, ਕਿਉਂਕਿ ਤੁਸੀਂ ਦੇਖੋ ਕਿ ਉਸ ਤੋਂ ਬਾਅਦ ਵਾਜਪਾਈ ਵੀ ਸਥਿਰ ਰਹੇ, ਵਾਜਪਾਈ ਤੋਂ ਬਾਅਦ ਫਿਰ ਮਨਮੋਹਨ ਸਿੰਘ ਨੇ ਦੋ ਟਰਮ ਕੱਟੀਆਂ ਤੇ ਹੁਣ ਦੋ ਟਰਮ ਮੇਰੇ ਖਿਆਲ ਚ ਮੋਦੀ ਵੀ ਲਾਣ ਜਾ ਰਹੇ ਆ। ਤੇ ਇਹਦੇ ਨਾਲ ਹੋਇਆ ਕਿ ਸਟੇਬਿਲਿਟੀ ਤਾਂ ਹਿੰਦੁਸਤਾਨ ਦੀ ਜਿਹੜੀ ਡੈਮੋਕ੍ਰੇਸੀ ਉਹ ਚ ਆਈ ਆ, ਲੇਕਿਨ ਉਹਨਾਂ ਦਾ ਪਰਛਾਵਾਂ ਜਿਹੜਾ ਆਸਟ੍ਰੇਲੀਆ ਤੇ ਜਿਹੜੇ ਡਿਵੈਲਪ ਕੰਟਰੀ ਆ ਉਹਨਾਂ ਤੇ ਪੈ ਗਿਆ, ਤੇ ਉਹਨਾਂ ਨੇ ਉਹਨੂੰ ਫਾਲੋ ਕਰਨਾ ਸ਼ੁਰੂ ਕੀਤਾ। ਹੁਣ ਦੇਖੋ ਆਸਟ੍ਰੇਲੀਆ ਵਿਚ ਕਿੰਨੇ ਪ੍ਰਾਈਮ ਮਿਨਿਸਟਰ ਚੇਂਜ ਹੋਏ ਆ,
ਚਾਲ ਸਾਹਿਬ ਕਹਿ ਰਹੇ ਨੇ ਕਿ 11 ਸਾਲਾਂ ਚ 7 ਪ੍ਰਾਈਮ ਮਿਨਿਸਟਰ ਬਣੇ ਆ,
7 ਪ੍ਰਾਈਮ ਮਿਨਿਸਟਰ ਚੇਂਜ ਹੋਏ ਇੱਥੇ। ਤੇ ਜੇ ਪ੍ਰਾਈਮ ਮਿਨਿਸਟਰ ਜੇ ਚੇਂਜ ਹੁੰਦੇ ਰਹੂਗੇ ਤੇ ਲੋਕਾਂ ਦੀ ਵੈਸੇ ਤਾਂ ਵੈਲਫੇਅਰ ਦੀਆਂ ਪਾਲਿਸੀ ਤੇ ਇੱਥੇ ਠੀਕ ਠਾਕ ਹੀ ਚੱਲਦੀਆਂ, ਬਿਊਰੋਕਰੇਸੀ ਵਿਚ ਪੋਲੀਟਿਕਸ ਦਾ ਬਹੁਤਾ ਇੰਟਰਫੇਰੈਂਸ ਨਹੀਂ ਹੁੰਦਾ, ਬਹੁਤ ਜ਼ਿਆਦਾ ਲੋਕਾਂ ਨੂੰ ਵੈਸੇ ਪ੍ਰਾਈਮ ਮਿਨਿਸਟਰ ਚੇਂਜ ਹੋਣਾ ਫਰਕ ਨਹੀਂ ਪੈਂਦਾ ਇੱਥੇ, ਕਿਉਂਕਿ ਬਿਊਰੋਕਰੇਸੀ ਉਸ ਤੋਂ ਬਿਲਕੁਲ ਆਜ਼ਾਦ ਹੁੰਦੀ, ਲਗਭਗ ਆਜ਼ਾਦ ਆ ਬਿਊਰੋਕਰੇਸੀ ਪੋਲੀਟੀਕਲ ਸਿਸਟਮ ਤੋਂ ਆਪਣਾ ਕੰਮ ਆਪ ਕਰਦੀ ਆ। ਲੇਕਿਨ ਇਕ ਤਰ੍ਹਾਂ ਦੇ ਨਾਲ ਖਲਲ ਤਾਂ ਜ਼ਰੂਰ ਪੈਂਦਾ ਲੈਜਿਸਲੇਸ਼ਨ ਨੂੰ ਬਣਾਉਣ ਤੇ ਉਸ ਨੂੰ ਸੋਧਣ ਤੇ, ਕਿਉਂਕਿ ਜਿਸ ਵੇਲੇ ਤੁਸੀਂ ਪ੍ਰਾਈਮ ਮਿਨਿਸਟਰਸ਼ਿਪ ਨੂੰ ਚੇਂਜ ਕਰਨ ਦੀ ਹੋੜ ਵਿਚ ਲੱਗੇ ਰਹਿੰਦੇ ਆ ਤਾਂ ਤੁਹਾਡੇ ਕਈ ਕੰਮ ਜਿਹੜੇ ਪੈਂਡਿੰਗ ਪੈਂਦੇ ਆ। ਹੁਣ ਜਿਹੜਾ ਡਰਾਮਾ ਹੋਇਆ ਦੇਖੋ ਟਰਮ ਬਿੱਲ ਨੇ, ਹੁਣ ਟਰਮ ਬਿੱਲ ਚਾਹੁੰਦਾ ਨੀ ਸੀ ਕਿ ਟੋਨੀ ਐਬਟ ਦਾ ਬੰਦਾ ਡਟਨ ਮੋਹਰੇ ਆਵੇ, ਤੇ ਉਹਨੇ ਫਿਰ ਆਪ ਨਾ ਖੜਾ ਹੋ ਕੇ ਮੋਰਿਸਨ ਨੂੰ ਆਪਣੇ ਜਿਹੜਾ ਉਹਨਾਂ ਦਾ ਫਾਈਨੈਂਸ ਮਿਨਿਸਟਰ ਹੈ ਉਹਨੂੰ ਖੜਾ ਕਰਕੇ ਜਿਤਾ ਲਿਆ, ਤੇ ਕੁਛ ਵੋਟਾਂ ਸੀਗੀਆਂ ਜਿਹੜੀਆਂ ਕਿ ਇਧਰ ਉਧਰ ਹੋ ਸਕਦੀਆਂ ਸੀਗੀਆਂ, ਲੇਕਿਨ ਉਹਨਾਂ ਨੂੰ ਲੱਗਦਾ ਸੀ ਕਿ ਅਗਰ ਮੋਰਿਸਨ ਖੜੇ ਹੋਣਗੇ ਤਾਂ ਉਹ ਵੋਟਾਂ ਉਹਨਾਂ ਨੂੰ ਮਿਲ ਜਾਊਗੀਆਂ। ਤੇ ਇਹ ਪਤਾ ਖੇਲ ਕੇ ਉਹਨਾਂ ਨੇ ਜਿਹੜਾ ਟੋਨੀ ਐਬਟ ਦੀ ਥੋੜੀ ਪਿੱਠ ਲਾਉਣ ਦੀ ਕੋਸ਼ਿਸ਼ ਕੀਤੀ ਆ, ਲੇਕਿਨ ਮੇਰੇ ਖਿਆਲ ਦੇ ਵਿਚ ਇਹ ਚੇਂਜ ਹਲੇ ਇੱਥੇ ਤੱਕ ਹੀ ਨਹੀਂ ਸੀਮਿਤ ਰਹੇਗੀ, ਹੋਰ ਵੀ ਚੇਂਜਸ ਆਉਣਗੀਆਂ ਆਉਣ ਵਾਲੇ ਸਮੇਂ ਚ, ਡਰਾਮਾ ਹੋਰ ਵੀ ਹੋਊਗਾ।
ਇੱਦਾਂ ਹੈ ਵੀ ਸਿਆਣਿਆਂ ਦਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ, ਠੀਕ ਹੈ। ਜਿਹੜੇ ਅਸਲ ਦੇ ਵਿਚ ਕੀ ਆ ਵੀ ਜਿਹੜੇ ਦੋ ਧੜੇ ਆ ਲਿਬਰਲ ਪਾਰਟੀ ਦੇ ਵਿਚ ਵੀ, ਇੱਕ ਹੈਗਾ ਕੰਜ਼ਰਵੇਟਿਵ ਤੇ ਇੱਕ ਹੈਗੇ ਮੋਡਰੇਟਸ, ਠੀਕ ਹੈ ਨਾ। ਜਲੀਬਰੇ ਰੱਖ ਲਓ। ਹੁਣ ਜਿਹੜਾ ਟਰਨਬੁੱਲ ਸੀਗਾ ਉਹਨੇ ਐਕਚੁਲੀ ਕਹਿੰਦੇ ਭੀ ਜੋ ਬੀਜਣਾ ਉਹੀ ਖਾਣਾ। ਟਰਨਬੁੱਲ ਨੇ ਟੋਨੀ ਐਬਟ ਨੂੰ ਲਾਇਆ, ਠੀਕ ਹੈ ਨਾ
ਜੀ।
ਹੁਣ ਉਹ ਉਹਨੇ ਕਿਉਂ ਲਾਇਆ? ਕਿਉਂਕਿ ਉਹ ਤੋਂ ਪਹਿਲਾਂ ਜਦੋਂ ਓਪੋਜੀਸ਼ਨ ਲੀਡਰ ਚੁਣਨਾ ਸੀ ਤਾਂ ਟਰਨਬੁੱਲ ਨੂੰ ਲਾ ਕੇ ਟੋਨੀ ਐਬਟ ਬਣਿਆ ਸੀ, ਉਹ ਇਕ ਵੋਟ ਨਾਲ ਜਿੱਤਿਆ ਸੀ, ਠੀਕ ਹੈ। ਹੁਣ ਉਹਦੀ ਖੁੰਦਕ ਉਹਨੇ ਖਾਧੀ ਜਦੋਂ ਟੋਨੀ ਐਬਟ ਓਪੋਜੀਸ਼ਨ ਲੀਡਰ ਰਿਹਾ, ਉਹਨੂੰ ਸਰਕਾਰ ਡੇਗ ਦਿੱਤੀ, ਉਹ ਤੋਂ ਬਾਅਦ ਫਿਰ ਉਹ ਚੋਣ ਹੋਇਆ ਕਾਫੀ ਮੈਜੋਰਿਟੀ ਨਾਲ, ਤੇ ਫਿਰ ਟਰਨਬੁੱਲ ਲਿਆ ਉਹਨੂੰ ਪ੍ਰਾਈਮ ਮਿਨਿਸਟਰਸ਼ਿਪ ਤੋਂ ਲਾਇਆ, ਜਿਹੜਾ ਕਿ ਮਤਲਬ ਜੇ ਹੁਣ ਆਪਾਂ ਕਹੀਏ ਨਾ ਮੈਲਕਮ ਟਰਨਬੁੱਲ ਬਿਲਕੁਲ ਸਾਫ਼ ਹੈ, ਬਿਲਕੁਲ ਸਾਫ਼ ਨਹੀਂ ਹੈਗਾ। ਹੀ ਸਟਾਰਟਡ ਦਿਸ, ਰਾਈਟ, ਉਹਨੇ ਇਹ ਸ਼ੁਰੂ ਕੀਤਾ ਲਿਬਰਲ ਪਾਰਟੀ ਦੇ ਵਿਚ ਪ੍ਰਾਈਮ ਮਿਨਿਸਟਰ ਨੂੰ ਲਾ। ਹੀ ਫਾਲੋਡ, ਉਹਨੇ ਲੇਬਰ ਪਾਲਿਸੀਆਂ ਨੂੰ ਫਾਲੋ ਕੀਤਾ, ਜਿਹੜੀ ਲੇਬਰ ਦਾ ਜੋ ਡਰਾਮਾ ਚੱਲਦਾ ਹੁੰਦਾ ਸੀ। ਸੋ ਮੈਲਕਮ ਟਰਨਬੁੱਲ ਨੇ ਸਟਾਰਟ ਕੀਤਾ, ਤੇ ਹੁਣ ਟੋਨੀ ਐਬਟ ਜਿਹੜਾ ਆ ਉਹ ਹੁਣ ਤਾਂ ਕਰਨਾ ਹੀ ਕਰਨਾ, ਜਦੋਂ ਉਹ ਨਹੀਂ ਹਟਦਾ ਉਹ ਦੋ ਧੜੇ ਆ। ਹੁਣ ਦੂਜੀ ਜਿਹੜੀ ਪ੍ਰੋਬਲਮ ਹੈ, ਜਿਹੜੀ ਆਪਾਂ ਲੇਬਰ ਦੀ ਆਪਾਂ ਗੱਲ ਕਰਦੇ ਹਾਂ, ਲੇਬਰ ਦੇ ਵਿਚ ਵੀ 6 ਸਾਲ ਇਹੀ ਡਰਾਮਾ ਚੱਲਦਾ ਰਿਹਾ, ਉਹਦੇ ਨਾਲ ਬਹੁਤ ਨੁਕਸਾਨ ਵੀ ਹੋਇਆ, ਇਕਾਨਮੀ ਨੂੰ ਵੀ ਘਾਟਾ ਪਿਆ, ਕਰਜ਼ਾਈ ਵੀ ਹੋ ਗਏ, ਬਹੁਤ ਕੁਛ ਕੀਤਾ ਹਨਾ। ਹੁਣ ਉਹਦੇ ਵਿਚ ਇਕ ਗੱਲ ਸਾਹਮਣੇ ਇਹ ਆਈ ਕਿ ਲੇਬਰ ਨੇ ਕੈਵਿਨ ਰੱਡ ਜਿਹੜੀ ਸੀਗੀ, ਉਹ ਕੈਵਿਨ ਰੱਡ ਸੀਗਾ ਮੋਡਰੇਟ ਲੇਬਰ ਦੇ ਵਿਚ ਵੀ, ਤੇ ਦੂਜੇ ਪਾਸੇ ਜਿਹੜੀ ਜੂਲੀਆ ਗਲੈਡ ਦੇ ਬਿਲ ਸ਼ੋਰਟਨ ਧੜਾ ਸੀ ਉਹ ਸੀ ਯੂਨੀਅਨਿਸਟ ਦਾ, ਜਿਹੜੇ ਯੂਨੀਅਨ ਦੇ ਸੀਗੇ ਹਨਾ। ਇਨ੍ਹਾਂ ਦੀ ਆਪਸ ਚ ਬਣਦੀ ਨਹੀਂ ਸੀ। ਸੋ ਯੂਨੀਅਨ ਵਾਲੇ ਜਿਹੜੇ ਆ ਉਹ ਕੈਵਿਨ ਰੱਡ ਨੂੰ ਲਾਉਣਾ ਚਾਹੁੰਦੇ ਸੀ, ਕੈਵਿਨ ਰੱਡ ਜਿਹੜਾ ਯੂਨੀਅਨ ਵਾਲਿਆਂ ਨੂੰ ਦੱਬਣਾ ਚਾਹੁੰਦਾ ਸੀ। ਸੋ ਇਸ ਕਰਕੇ ਉਹ ਇਕ ਦੂਜੇ ਨੂੰ ਲਾ ਚੜਾ ਰਹੇ ਸੀਗੇ ਹਨਾ। ਅਖੀਰ ਨੂੰ ਜਿਹੜੀ ਵਧੀਆ ਗੱਲ ਕਰਕੇ ਗਿਆ, ਜਿਹੜਾ ਇੱਕ ਚਿੰਤਨ ਉਹਦੇ ਵਿਚੋਂ ਹੋਇਆ ਇਸ ਸਾਰੇ ਘਟਨਾਕ੍ਰਮ ਦੇ ਵਿਚੋਂ, ਕਿ ਲੇਬਰ ਪਾਰਟੀ ਕਹਿੰਦੀ ਵੀ ਯਾਰ ਜੇ ਆਪਾਂ ਏਦੇ ਕਰਦੇ ਹਾਂ ਸਾਡੀ ਤਾਂ ਪਾਰਟੀ ਦੀ ਹੋਂਦ ਖਤਮ ਹੋਜੂਗੀ। ਸੋ ਉਹ ਧੱਕੇ ਦੇ ਨਾਲ ਕੈਵਿਨ ਰੱਡ ਇਕ ਸਿਸਟਮ ਬਣਾ ਕੇ ਗਿਆ ਉਹ ਐਂਡ ਦੇ ਵਿਚ, ਕਿ ਉਹ ਲੌਕ ਕਰ ਗਿਆ ਲੀਡਰਸ਼ਿਪ, ਇੱਦਾਂ ਨਹੀਂ ਹੋਊਗੀ ਜਿੱਦਾਂ ਹੁਣ ਕਰਦੇ ਆ ਕਿ ਨਿਊਜ਼ ਪੋਲ ਦੇਖੋ। ਨਿਊਜ਼ ਪੋਲ ਦੀ ਜਦ ਕਰਦੇ ਆ, ਪੋਲਿੰਗ ਦੀ ਗੱਲ ਕਰਦੇ ਆ, ਫਿਰ ਤਾਂ ਇਹਦਾ ਮਤਲਬ ਜਿਹੜੇ ਨਿਊਜ਼ ਪੇਪਰ ਹੈ ਉਹ ਤੁਹਾਨੂੰ ਡਿਕਟੇਟ ਕਰੂਗੇ ਕਿ ਲੀਡਰ ਕੌਣ ਬਣੂਗਾ, ਜਿਹੜਾ ਕਿ ਹੋ ਰਿਹਾ ਸੀ ਹਨਾ। ਸੋ ਪੋਲ ਬਣਾ ਦੇਣੀ ਤੇ ਉਹਦੇ ਹਿਸਾਬ ਨਾਲ ਲੀਡਰ ਦੇ ਘੱਟ ਪੁਆਇੰਟ ਦਿਖਾ ਦੇਣੇ, ਤੇ ਲਓ ਜੀ ਲੀਡਰ ਬਦਲ ਦਿਓ, ਅਪਸੈਟ ਕਰ ਦਿਓ ਸਾਰਿਆਂ। ਸੋ ਹੁਣ ਲੇਬਰ ਪਾਰਟੀ ਨੇ ਤਾਂ ਇਸ ਨੂੰ ਸੋਰਟ ਆਊਟ ਕਰ ਲਿਆ, ਉਹ ਲੀਡਰ ਨਹੀਂ ਬਦਲਿਆ ਉਹਨਾਂ ਦਾ ਬਾਅਦ ਚ ਓਪੋਜੀਸ਼ਨ ਲੀਡਰ ਵੀ, ਪਰ ਉਹਦੇ ਚ ਆਪਣੀਆਂ ਖਾਮੀਆਂ ਨੇ। ਹੁਣ ਬਿਲ ਸ਼ੋਰਟਨ ਜਿਹੜਾ ਬੰਨ ਹੋ ਕੇ ਬੈਠਾ ਆ, ਉਹਨੂੰ ਕੋਈ ਲਾ ਨਹੀਂ ਸਕਦਾ, ਉਹ ਵੀ ਇੱਕ ਪਤਾ ਨਹੀਂ ਬੜਾ ਇੰਟਰਸਟਿੰਗ ਸੀਨ ਬਣਿਆ ਹੋਇਆ। ਹੁਣ ਇਹ ਚਿੰਤਨ ਜਿਹੜਾ ਆ ਉਹ ਲਿਬਰਲ ਪਾਰਟੀ ਦੇ ਵਿਚ ਵੀ ਆਵਾਜ਼ਾਂ ਉੱਠ ਰਹੀਆਂ ਨੇ ਕਿ ਇਨ੍ਹਾਂ ਨੂੰ ਵੀ ਕੋਈ ਇਹੋ ਜਿਹਾ ਸਿਸਟਮ ਬਣਾਉਣਾ ਚਾਹੀਦਾ ਕਿ ਜਿਨ੍ਹਾਂ ਨੂੰ ਲੋਕਾਂ ਨੇ ਚੁਣਿਆ ਆ ਉਹ ਉਹੀ ਪ੍ਰਧਾਨ ਮੰਤਰੀ ਐਂਡ ਤੱਕ ਰਹਿਣਾ ਚਾਹੀਦਾ ਆ, ਉਹ ਫੁੱਲ ਟਰਮ ਤੱਕ। ਇਹ ਮਤਲਬ ਬਣਦਾ ਹੈ ਇੱਦਾਂ, ਕਿਉਂਕਿ ਉਹਨੇ ਆਪਣੇ
ਬਿਲਕੁਲ ਬਿਲਕੁਲ ਅਮਨਦੀਪ, ਇੱਕ ਟਰਮ ਤਾਂ ਪੂਰੀ ਜ਼ਰੂਰ ਕਰਨੀ ਚਾਹੀਦੀ ਹੈ ਜਿਹੜਾ ਪ੍ਰੈਜ਼ੀਡੈਂਟ ਹੈ ਜਾਂ ਪ੍ਰਾਈਮ ਮਿਨਿਸਟਰ ਆ। ਈਵਨ ਦੇਖ ਲਓ ਜਿਹੜੀ ਅਮਰੀਕਾ ਦੀ ਡੈਮੋਕ੍ਰੇਸੀ ਹੈ ਉਹਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਪੂਰੀ ਟਰਮ ਪੂਰੀ ਕਰਦਾ, ਦੋ ਟਰਮਾਂ ਬਾਅਦ ਉਹ ਵਾਪਸ ਆ ਨਹੀਂ ਸਕਦਾ, ਦੋ ਟਰਮਾਂ ਮੈਕਸੀਮਮ ਕਰ ਸਕਦਾ, ਲੇਕਿਨ ਉਸ ਨੂੰ ਹਟਾਇਆ ਜਾ ਸਕਦਾ। ਉਹ ਜਿਹੜੀ ਪ੍ਰੋਸੈਸ ਹੈ ਬਹੁਤ ਲੰਬੀ ਆ, ਬਹੁਤ ਗੁੰਝਲਦਾਰ ਹੈ, ਇਹਨੂੰ ਇੰਪੀਚਮੈਂਟ ਕਹਿੰਦੇ ਆ, ਤੇ ਉਹ ਉਹਨੂੰ ਜਿਹੜਾ ਫਾਲੋ ਕਰਨਾ ਬੜਾ ਮੁਸ਼ਕਲ ਹੁੰਦਾ। ਇਸੇ ਤਰ੍ਹਾਂ ਜਿਹੜੀਆਂ ਸਾਡੀ ਟਾਈਪ ਦੀਆਂ ਡੈਮੋਕ੍ਰੇਸੀਆਂ, ਇੰਡੀਅਨ ਟਾਈਪ ਡੈਮੋਕ੍ਰੇਸੀ ਆ, ਜਿਹਨੂੰ ਵੈਸਟਮਿਨਿਸਟਰ ਟਾਈਪ ਡੈਮੋਕ੍ਰੇਸੀ ਕਹਿੰਦੇ ਆ, ਉਹਦੇ ਵਿਚ ਵੀ ਏਦਾਂ ਦਾ ਕੁਛ ਹੋਣਾ ਚਾਹੀਦਾ ਕਿ ਜਿਹੜਾ ਪ੍ਰਾਈਮ ਮਿਨਿਸਟਰ ਆ ਉਹ ਜਿਹੜਾ ਇੱਕ ਟਰਮ ਜ਼ਰੂਰ ਆਪਣੀ ਪੂਰੀ ਕਰੇ। ਇੱਥੇ ਤਾਂ ਖਰੀ ਟਰਮ ਵੀ ਬਹੁਤ ਛੋਟੀ ਹੁੰਦੀ, 3 ਸਾਲ ਦੀ ਹੁੰਦੀ ਆ, ਭਾਰਤ ਵਿਚ ਤਾਂ ਟਰਮ 5 ਸਾਲ ਦੀ ਹੁੰਦੀ ਆ, ਤੇ ਭਾਰਤ ਨੇ ਤਾਂ ਆਪਣੇ ਆਪ ਚ ਕਾਫੀ ਸੁਧਾਰ ਕਰ ਲਿਆ ਆ, ਲੇਕਿਨ ਜਿਹੜਾ ਆਸਟ੍ਰੇਲੀਆ ਵਰਗਾ ਡਿਵੈਲਪ ਕੰਟਰੀ ਆ ਜਿਹੜਾ ਕਿ ਕਾਫੀ ਆਪਣੇ ਆਪ ਨੂੰ ਸੁਲਝਿਆ ਸਮਝਿਆ ਕਿ ਡੈਮੋਕ੍ਰੇਸੀ ਸਾਡੀ ਬੜੀ, ਜਿਹੜਾ ਪ੍ਰਾਈਮ ਮਿਨਿਸਟਰ ਜਿੱਦਾਂ ਚੇਂਜਸ ਹੋ ਰਹੀ ਹੈ ਇੱਥੇ, ਮੇਰੇ ਖਿਆਲ ਤੇ ਇੱਥੇ ਡੈਮੋਕ੍ਰੇਸੀ ਨੂੰ ਵੀ ਥੋੜਾ ਬਹੁਤ ਖਤਰਾ ਹੋ ਸਕਦਾ।
ਨਹੀਂ ਨਹੀਂ ਹੈਗਾ ਤਾਂ ਟੋਟਲੀ ਡੈਮੋਕ੍ਰੇਟਿਕ ਹੈ, ਐਸੀ ਕੋਈ ਗੱਲ ਨਹੀਂ ਹੈਗੀ, ਪਾਰਟੀ ਦੇ ਵਿਚ ਵੀ ਵੋਟਾਂ ਪੈਂਦੀਆਂ ਨੇ, ਆਪਾਂ ਇੱਥੇ ਆਪਾਂ ਚਿੰਤਨ ਕਰੀ ਜਾਣਾ। ਪਰ ਨਾਲ ਦੀ ਨਾਲ ਨਾ ਉਧਰ ਪੰਜਾਬ ਦੇ ਵਿਚ ਵੀ ਇੰਟਰਸਟਿੰਗ ਸਿਚੁਏਸ਼ਨ ਹੈ, ਵਿਧਾਨ ਸਭਾ ਦੀ ਜਿਹੜੀ ਆ ਉਹ ਸੈਸ਼ਨ ਸ਼ੁਰੂ ਹੋਇਆ। ਜਗਤਾਰ ਭਾਜੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ, ਆਪਾਂ ਦੋਨੋਂ ਖਬਰਾਂ ਇੱਕੋ ਜਿਹੀਆਂ ਨੇ ਆਲਮੋਸਟ, ਤਾਂ ਆਪਾਂ ਮਿਕਸ ਕਰ ਰਹੇ ਹਾਂ।
ਹਾਂਜੀ ਹਾਂਜੀ ਹਾਂਜੀ, ਉਹਦੇ ਤੇ ਵੀ ਨਿਗਾਹ ਰੱਖੀ ਮੈਂ ਪੜਿਆ, ਉਹਦੇ ਵਿਚ ਵੀ ਕਾਫੀ ਪਹਿਲੇ ਦਿਨ ਕੱਲ ਡਰਾਮੇ ਹੋਏ, ਕਾਫੀ ਡਰਾਮੇ ਹੋਏ।
ਉਹ ਡਰਾਮਿਆਂ ਦੀ, ਹਾਂ ਡਰਾਮਿਆਂ ਦੀ ਤੁਹਾਨੂੰ ਮੈਂ ਗੱਲ ਸੁਣਾਉਣਾ, ਭਾਜੀ ਨੇ ਭੇਜੀ ਹੈ ਹਾਂਗਕਾਂਗ ਤੋਂ, ਕਹਿੰਦੇ ਕਿ ਪੰਜਾਬ ਦੀ ਸਿਆਸਤ ਵਿਧਾਨ ਸਭਾ ਦੇ ਸੈਸ਼ਨ ਚ ਇਕ ਅਹਿਮ ਘਟਨਾ ਵਾਪਰੀ ਹੈ, ਫੂਲਕਾ ਸਾਹਿਬ ਦਾ ਖੈਰੇ ਧੜੇ ਨਾਲ ਖੜਨਾ, ਬਲਕਿ ਉਨ੍ਹਾਂ ਨੇ ਆਪਣੀ ਸੀਟ ਵੀ ਦੇ ਦਿੱਤੀ ਹੈ, ਚੀਮਾ ਸਾਹਿਬ ਦੇ ਹਮਲੇ ਦਾ ਜਵਾਬ ਵੀ ਦੇ ਦਿੱਤਾ, ਖੈਰੇ ਗਰੁੱਪ ਦੀ ਤਾਕਤ ਵਧੀ ਹੈ, ਗਿਣਤੀ 9-11 ਹੋ ਗਈ ਹੈ, 9-11 ਨਹੀਂ ਕਿ 9-11 ਹੋ ਗਈ ਹੈ, ਅਗਾਂਹ ਤੁਸੀਂ ਕੀ ਦੇਖਦੇ ਹੋ। ਦੇਖੋ ਪਹਿਲੀ ਗੱਲ ਤਾਂ ਇਹਨੂੰ ਜਿਹੜੀ ਮੈਂ ਇਹੀ ਆਪਾਂ ਕਰ ਰਹੇ ਕਿ ਇੱਕ ਪਾਰਟੀ ਜਿਹੜੀ ਨਾ ਆਮ ਆਦਮੀ ਪਾਰਟੀ ਹੋ ਗਈ, ਇੱਧਰ ਲਿਬਰਲ ਪਾਰਟੀ ਹੋ ਗਈ, ਲੇਬਰ ਪਾਰਟੀ ਹੋ ਗਈ, ਇਹਨਾਂ ਵਿੱਚ ਵੀ ਧੜੇਬੰਦੀ ਜਦ ਬਣ ਜਾਂਦੀ ਹੈ ਨਾ, ਉਹ ਇਸ ਲੈਵਲ ਤੱਕ ਚੱਲ ਜਾਵੇ ਧੜੇਬੰਦੀ ਕਿ ਪ੍ਰਾਈਮ ਮਿਨਿਸਟਰ ਲਾਹਣ ਲੱਗ ਪੈਣ ਇੱਕ ਦੂਜੇ ਦੇ ਧੜੇ ਦੇ ਜਾਂ ਲੀਡਰ ਲਾਹਣ ਲੱਗ ਪੈਣ, ਤਾਂ ਉਹ ਚਿੰਤਾ ਦਾ ਵਿਸ਼ਾ ਆ ਲਿਬਰਲ ਪਾਰਟੀ ਲਈ ਵੀ ਚਿੰਤਾ ਦਾ ਵਿਸ਼ਾ ਆ, ਉਧਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਲਈ ਵੀ ਚਿੰਤਾ ਦਾ ਵਿਸ਼ਾ। ਇਹ ਆਪਾਂ ਥੋੜੇ ਹੋਰ ਪਿੱਛੇ ਚੱਲਦੇ ਹਾਂ, ਕਾਂਗਰਸ ਵੀ ਇਸ ਨਾਲ ਬਹੁਤ ਜੂਝਦੀ ਰਹੀ ਆ, ਉਹ ਵੀ ਦੋ ਧੜੇ ਬਾਜਵਾ ਧੜਾ ਤੇ ਕੈਪਟਨ ਧੜੇ ਦੇ ਵਿੱਚ ਖੱਜਲ ਖੁਆਰੀ ਉਹਨਾਂ ਦੀ ਬਹੁਤ ਹੋਈ ਆ, ਜਿਸ ਕਰਕੇ ਉਹ ਇੱਕ ਇਲੈਕਸ਼ਨ ਵੀ ਹਾਰੇ ਆ। ਇੱਕ ਆਪਾਂ ਥੋੜੇ ਹੋਰ ਪਿੱਛੇ ਜਾਈਏ, ਅਕਾਲੀ ਦਲ ਦੇ ਵਿੱਚ ਵੀ ਇਹ ਪ੍ਰੋਬਲਮ ਰਹੀ ਆ ਕਿ ਉਥੇ ਵੀ ਤੁਹਾਨੂੰ ਮੈਂ ਕਈ ਵਾਰੀ ਚੁਟਕਲਾ ਵੀ ਸੁਣਾਇਆ ਵੀ ਅਕਾਲੀ ਦਲ ਏ ਬੀ ਸੀ ਡੀ ਸਾਰੇ ਅੱਖਰ ਵੀ ਮੁੱਕ ਗਏ ਸੀ, ਇੰਨੇ ਅਕਾਲੀ ਦਲ ਬਣ ਗਏ ਸੀ, ਇੰਨੇ ਧੜੇ ਬਣ ਬਣ ਕੇ ਨਿਕਲ ਜਾਂਦੇ ਸੀ ਹਨਾ। ਤੇ ਮੈਂ ਇੱਕ ਚੁਟਕਲਾ ਵੀ ਸੁਣਾਉਣਾ ਹੁੰਦਾ, ਇੱਕ ਕਾਰਟੂਨ ਆਇਆ ਸੀ ਜਦ ਇੰਡੀਆ ਸੀਗੇ, ਉਹ ਇੱਕ ਦੋ ਸਿੰਘ ਨਾ ਅਕਾਲੀ ਪਾਰਟੀ ਰਜਿਸਟਰ ਕਰਾਉਣ ਜਾਂਦੇ, ਤੇ ਬਾਰੀ ਦੇ ਉੱਤੇ ਨਾ ਉਹ ਕਹਿੰਦਾ ਜੀ ਅਸੀਂ ਅਕਾਲੀ ਦਲ ਜੈਡ ਰਜਿਸਟਰ ਕਰਾਉਣਾ। ਉਹ ਮੋਹਰੇ ਨਾ ਜਵਾਬ ਦੇ ਰਿਹਾ, ਕਹਿੰਦਾ ਨਹੀਂ ਜੀ ਏ ਤੋਂ ਜੈਡ ਤੱਕ ਤਾਂ ਸਾਰੇ ਮੁੱਕ ਗਏ ਨੇ, ਹੁਣ ਤੁਸੀਂ ਅਲਫਾ ਨੁਮੈਰਿਕ ਸ਼ੁਰੂ ਕਰੋ, ਜਿੱਦਾਂ PV 08 PV 12 ਇੱਦਾਂ ਸ਼ੁਰੂ ਕਰੋ,
ਨੰਬਰ ਮਿਲਦੇ ਆ
ਉਹਨਾਂ ਦੇ ਨਾਲ ਨੰਬਰ ਲਾ ਕੇ ਸ਼ੁਰੂ ਕਰੋ, ਹੁਣ ਤਾਂ ਮਤਲਬ A to Z ਤਾਂ ਮੁੱਕ ਗਏ ਨੇ ਹਨਾ। ਇੱਦਾਂ ਮਤਲਬ ਇਹ ਅਕਾਲੀ ਦਲ ਵੀ ਇਸ ਵੱਡੇ ਬਾਦਲ ਸਾਹਿਬ ਵੀ ਇਸ ਪ੍ਰੋਬਲਮ ਤੋਂ ਜੂਝਦੇ ਉਹਨਾਂ ਨੂੰ ਅਖੀਰ ਨੂੰ ਫਿਰ ਇੱਕ ਧੜਾ ਜਿਹੜਾ ਆ ਉਹ ਬਣਿਆ। ਸੋ ਇਹ ਜਿਹੜਾ ਅੰਦਰੂਨੀ ਐਵੋਲੂਸ਼ਨ ਹੈ, ਵਹਾਅ ਚੱਲਦਾ ਆ, ਇਹ ਚੱਲਦਾ ਆ, ਇਹਨੂੰ ਫਿਰ ਜਿਹੜਾ ਦਰੁਸਤ ਇਹਨੂੰ ਠੱਲ ਜਿਹੜੇ ਆ ਵੋਟਰ ਪਾਉਂਦੇ ਨੇ ਅਖੀਰ ਦੇ ਵਿੱਚ ਆ ਗਏ ਕਿ ਉਹਨਾਂ ਨੇ ਕਿਹੜੇ ਧੜੇ ਨੂੰ, ਕਿਹੜੇ ਧੜੇ ਦੀਆਂ ਪਾਲਿਸੀਜ਼, ਕਿਹੜੇ ਧੜੇ ਨੂੰ ਉਹਨਾਂ ਨੇ ਚੱਕਣਾ ਆ। ਹੁਣ ਅਮਰੀਕ ਜੀ ਜਿਹੜਾ ਆਪਣੇ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ ਕਿ 9 ਸੀਗੀਆਂ ਹੁਣ 2 ਹੋ ਗਈਆਂ, ਫੂਲਕਾ ਸਾਹਿਬ ਵੀ ਉਹਨਾਂ ਦੇ ਨਾਲ ਆ ਕੇ ਖੜ ਗਏ ਖਹਿਰਾ ਸਾਹਿਬ ਦੇ, ਠੀਕ ਹੈ। ਤੇ ਇਹਦਾ ਮਤਲਬ ਤਾਂ ਮੈਂ ਇਹੀ ਦੇਖਦਾ ਆ ਕਿ ਅਸਲ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਚੀਮਾ ਸਾਹਿਬ ਮੇਰਾ ਖਿਆਲ ਉੱਥੇ ਹੈ ਹੀ ਨਹੀਂ ਸੀਗੇ ਪਾਰਲੀਮੈਂਟ ਦੇ ਵਿੱਚ, ਤੇ ਉਹਨਾਂ ਉਹ ਕੋਈ ਐਡੇ ਬੁਲਾਰੇ ਨਹੀਂ ਹੈਗੇ, ਉਹਨਾਂ ਕੋਲ ਇੰਨੀ ਨੌਲੇਜ ਨਹੀਂ, ਖਹਿਰਾ ਸਾਹਿਬ ਦਾ ਕੋਈ ਮੁਕਾਬਲਾ ਹੀ ਨਹੀਂ ਹੈਗਾ, ਈਵਨ ਕਿ ਫੂਲਕਾ ਸਾਹਿਬ ਵੀ ਕੋਈ ਐਡੇ ਵੱਡੇ ਬੁਲਾਰੇ ਨਹੀਂ ਹੈਗੇ। ਸੋ ਜੇ ਦੇਖਿਆ ਜਾਵੇ ਤਾਂ ਫੂਲਕਾ ਸਾਹਿਬ ਦੀ ਇਹ ਮਜਬੂਰੀ ਹੈ ਕਿ ਉਹਨਾਂ ਨੇ ਖੜਨਾ ਕਿੱਧਰ ਹੈ, ਖੜਨਾ ਜੇ ਤਾਂ ਉਹ ਖਹਿਰਾ ਸਾਹਿਬ ਦੇ ਨਾਲ ਖੜਦੇ ਨੇ ਫਿਰ ਤਾਂ ਉਹ ਬੁਲਾਰੇ ਨੇ, ਫਿਰ ਤਾਂ ਉਹ ਵੀ ਜਿੱਤ ਜਾਂਦੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਆਪਣੀ ਸੀਟ ਤਾਂ ਕਾਇਮ ਰੱਖਣੀ। ਮੈਂ ਤਾਂ ਇਹਨੂੰ ਇਸ ਐਂਗਲ ਤੋਂ ਦੇਖਦਾ, ਤੁਸੀਂ ਕੀ ਸੋਚਦੇ ਹੋ?
ਬਿਲਕੁਲ ਮਨਦੀਪ, ਜਿਹੜਾ ਤੁਹਾਡਾ ਐਂਗਲ ਹੈ ਨਾ, ਮੈਂ ਸਮਝਦਾ ਖਹਿਰਾ ਸਾਹਿਬ ਜਿਹੜੇ ਆ ਉਹਨਾਂ ਨੂੰ ਇਸ ਵੇਲੇ ਪੰਜਾਬ ਵਿਚ ਕਾਫ਼ੀ ਪ੍ਰਸਿੱਧੀ ਪ੍ਰਾਪਤ ਆ, ਉਹਨਾਂ ਦੇ ਨਾਲ ਸਾਰੇ ਲੋਕ ਵੀ ਆ, ਤੇ NRI ਜਿਹੜੇ ਵੀਰ ਆ ਸਾਡੇ ਅਸੀਂ ਲੋਕ ਵੀ ਆ, ਉਹਨਾਂ ਦੀ ਸਹਿਮਤੀ ਵੀ ਉਹਨਾਂ ਦੇ ਨਾਲ ਹੀ ਆ, ਕਿਉਂਕਿ ਖਹਿਰਾ ਸਾਹਿਬ ਬੇਧੜਕ ਨੇਤਾ ਆ, ਉਹ ਉਹਨਾਂ ਦੀ ਪਰਸਨੈਲਿਟੀ ਵੀ ਇੱਕ ਮੇਰੇ ਖਿਆਲ ਚ ਵੀ ਇੱਕ ਨੇਤਾ ਦੀ ਤਰ੍ਹਾਂ ਦੀ ਪਰਸਨੈਲਿਟੀ ਆ, ਬੋਲਣ ਲੱਗੇ ਵੀ ਬੜੇ ਨਾਪ ਤੋਲ ਕੇ ਬੋਲਦੇ ਆ, ਨੌਲੇਜ ਵੀ ਬਹੁਤ ਆ, ਫੈਕਟਸ ਦੇ ਅਨੁਸਾਰ ਗੱਲ ਕਰਦੇ ਆ, ਇੱਧਰ ਉੱਧਰ ਦੀਆਂ ਘਟਨਾਵਾਂ ਦੇ ਫੈਕਟਸ ਜ਼ਿਆਦਾ ਦਿੰਦੇ ਆ, ਤੇ ਲੋਕ ਵੀ ਉਹਨਾਂ ਦੇ ਨਾਲ ਕਾਫ਼ੀ ਹੈ। ਜੇਕਰ ਸਿੱਧੀ ਅੱਜ ਚੋਣ ਕਰਾਈ ਜਾਵੇ ਤੇ ਖਹਿਰਾ ਦੇ ਹੱਕ ਦੇ ਵਿੱਚ ਬਹੁਤ ਸਾਰੇ ਲੋਕ ਪੰਜਾਬ ਦੇ ਆ, ਬਹੁਤ ਸਾਰੇ ਨਹੀਂ ਕਾਫ਼ੀ ਲੋਕ ਪੰਜਾਬ ਦੇ ਆ, ਜਿਹੜੇ ਕਹਿ ਸਕਦੇ 90% ਤੋਂ ਲੈ ਕੇ 99% ਲੋਕ ਜਿਹੜੇ ਆ ਉਹ ਖਹਿਰਾ ਸਾਹਿਬ ਦੀ ਜਿਹੜੀ ਸੋਚ ਆ ਜਾਂ ਉਹਨਾਂ ਦੀਆਂ ਪਾਲਿਸੀ ਦੇ ਨਾਲ ਉਹਨਾਂ ਦੇ ਨਾਲ ਖੜੇ ਇਸ ਵੇਲੇ। ਜੇ ਤੁਸੀਂ ਦੇਖਿਆ ਜਾਵੇ ਨਾ, ਮੈਂ ਹੁਣ ਕੇਜਰੀਵਾਲ ਦੀ ਇੱਕ ਕਾਨਫਰੰਸ ਨਹੀਂ, ਜਿਸ ਵੇਲੇ ਉਹਨਾਂ ਪੱਤਰਕਾਰ ਸਵਾਲ ਪੁੱਛਦੇ ਆ, ਉਹਨਾਂ ਦਾ ਜਿਹੜਾ ਬਿਹੇਵੀਅਰ ਹੈ ਨਾ ਬੜਾ ਆਟੋਕਰੈਟਿਕ ਆ, ਇੱਕ ਤਰ੍ਹਾਂ ਡਿਕਟੇਟਰਸ਼ਿਪ ਆ, ਜਿਸ ਵੇਲੇ ਸਵਾਲ ਪੁੱਛਦੇ ਆ ਸਵਾਲ ਦਾ ਜਵਾਬ ਹੀ ਨਹੀਂ ਦੇਣਾ ਚਾਹੁੰਦੇ ਉਹ, ਨਾ ਉਹਨਾਂ ਨੂੰ ਮੇਰੇ ਖਿਆਲ ਚ ਆਉਂਦਾ ਹੀ ਨਹੀਂ ਜਵਾਬ, ਕਿਉਂਕਿ ਬਿਊਰੋਕਰੇਸੀ ਤੋਂ ਆਏ ਆ, ਬਿਊਰੋਕਰੇਸੀ ਦੇ ਵਿੱਚ ਡਿਕਟੇਟਰਸ਼ਿਪ ਹੁੰਦੀ ਆ, ਇੰਸਟਰਕਸ਼ਨਾਂ ਦੇਣੀਆਂ ਹੀ ਹੁੰਦੀਆਂ, ਯਾਨੀ ਕਿਸੇ ਨਾਲ ਹਲੀਮੀ ਨਾਲ ਗੱਲ ਕਰਨੀ ਨਹੀਂ। ਮੇਰੇ ਖਿਆਲ ਚ ਪਾਰਟੀ ਨੂੰ ਡੋਬਣ ਦੇ ਵਿੱਚ ਬਹੁਤ ਬੜਾ ਜਿਹੜਾ ਹੱਥ ਆ ਇਹਦੇ ਨਾਲ, ਦੋ ਬੰਦਿਆਂ ਦਾ, ਤਿੰਨਾਂ ਦਾ ਆ, ਜਿਹਦੇ ਵਿੱਚ ਕਿ ਭਗਵੰਤ ਮਾਨ ਆ ਤੇ ਕੇਜਰੀਵਾਲ ਆ ਤੇ ਸਿਸੋਦੀਆ ਆ, ਜਿਹੜੇ ਕਿ ਗੱਲ ਨੂੰ ਬਿਨਾਂ ਕਿਸੇ ਗੱਲ ਤੋਂ ਇਹ ਪੰਗਾ ਖੜਾ ਕਰ ਲਿਆ। ਉਹਨਾਂ ਨੂੰ ਇੰਨੀ ਅਸੈਸਮੈਂਟ ਹੀ ਨਹੀਂ ਸੀ ਪੰਜਾਬ ਦੀ ਕਿ ਪੰਜਾਬ ਦੇ ਲੋਕਾਂ ਦੀਆਂ ਕੀ ਭਾਵਨਾ ਆ, ਲੋਕ ਕੀ ਸੋਚਦੇ ਆ। ਅਗਰ ਤੁਸੀਂ ਖਹਿਰਾ ਸਾਹਿਬ ਨੂੰ ਏਦਾਂ ਲਾ ਦੋਗੇ ਓਪੋਜੀਸ਼ਨ ਪਾਰਟੀ ਦੇ ਲੀਡਰ ਤੋਂ, ਉਹਦਾ ਵਿਰੋਧ ਤਾਂ ਹੋਊਗਾ ਹੀ। ਇਹ ਇੱਕ ਤਰ੍ਹਾਂ ਦੇ ਨਾਲ ਜਿਹੜੀ ਸਮਝ ਆ ਨਾ, ਪੋਲਾਈਟ ਜਿਹਨੂੰ ਕਹਿ ਸਕੀਏ ਪੋਲੀਟੀਕਲ ਜਿਹੜੀ ਸੋਚ ਦੀ ਸਮਝ ਆ, ਇਹ ਉਹਨਾਂ ਵਿੱਚ ਹੈ ਨਹੀਂ। ਉਹਨਾਂ ਨੂੰ ਪੋਲੀਟਿਕਸ ਆਉਂਦੀ ਨਹੀਂ ਹੈ, ਉਹ ਪੋਲੀਟੀਸ਼ੀਅਨ ਹੈ ਹੀ ਨਹੀਂ ਹੈ। ਜਿੱਦਾਂ ਨਾ ਕਹਿੰਦੇ ਹੁੰਦੇ ਆ ਪੈਰ ਥੱਲੇ ਬਟੇਰਾ ਆਉਣ ਵਾਲੀ ਗੱਲ ਹੈ, ਜਿੱਦਾਂ ਬਾਦਲ ਸਾਹਿਬ ਕਹਿੰਦੇ ਸੀ ਭਗਵੰਤ ਮਾਨ ਦੇ ਪੈਰ ਦੇ ਥੱਲੇ ਬਟੇਰਾ ਆ ਗਿਆ ਤੇ ਉਹ 2 ਲੱਖ ਤੋਂ ਜ਼ਿਆਦਾ ਵੋਟ ਨਾ ਜਿੱਤ ਕੇ, ਬਿਲਕੁਲ ਉਹਨਾਂ ਦੀ ਗੱਲ ਠੀਕ ਸੀ। ਏਦਾਂ ਹੀ ਜਿਹੜੀ ਹੁਣ ਦਿੱਲੀ ਦੇ ਵਿੱਚ ਵੀ ਪੈਰ ਦੇ ਥੱਲੇ ਬਟੇਰਾ ਹੀ ਆਏ ਆ, ਜਿਹੜੀਆਂ 67 ਸੀਟਾਂ ਅੱਜ ਇਲੈਕਸ਼ਨ ਦਿੱਲੀ ਵਿੱਚ ਕਰਾ ਲਓ, ਚਾਹੇ ਇਹਨਾਂ ਨੇ ਕੰਮ ਕੀਤੇ ਜਾਂ ਨਹੀਂ ਕੀਤੇ, ਮੇਰੇ ਖਿਆਲ ਦੇ ਵਿੱਚ 10 ਤੋਂ 12 ਸੀਟਾਂ ਇਹਨਾਂ ਨੂੰ ਮਿਲਣੀਆਂ, ਉਹ ਵੀ ਨੀ ਸ਼ਾਇਦ ਮਿਲ ਸਕਦੀਆਂ ਦਿੱਲੀ ਦੇ ਵਿੱਚ ਇਹਨਾਂ ਨੂੰ, ਕਿਉਂਕਿ ਜਿਹੜਾ ਪੈਸਾ ਹੈ ਦਿੱਲੀ ਦੇ ਕਿੱਥੋਂ ਗਿਆ, ਜਿਹੜਾ ਇੱਥੋਂ 700 ਕਰੋੜ ਜਾਂ 1500 ਕਰੋੜ ਜਿਹੜਾ NRI ਨੇ ਭੇਜਿਆ, ਉਹ ਦਿੱਲੀ ਵਿੱਚ ਉਹੀ ਉਹੀ ਹਸਪਤਾਲ ਲੋਕਾਂ ਨੂੰ ਦੇ ਰਹੇ ਆ, ਉਹੀ ਪੈਸਾ ਯੂਜ਼ ਕਰ ਰਹੇ ਆ। ਪੰਜਾਬ ਨੂੰ ਕੀ ਮਿਲਿਆ? ਪੰਜਾਬ ਨੂੰ ਤਾਂ ਕੁਛ ਵੀ ਨੀ ਮਿਲਿਆ, ਪੰਜਾਬ ਨੂੰ ਇਹ ਮਿਲਿਆ ਕਿ ਆਪਣਾ ਪੈਸਾ ਗੁਆ ਕੇ ਦਿੱਲੀ ਨੂੰ ਦਿੱਲੀ ਦੀ ਬੱਲੇ ਬੱਲੇ ਕਰਾ ਦਿੱਤੀ, ਉਹਨਾਂ ਨੇ ਆਪਣੀ ਪਾਰਟੀ ਦੇ ਉੱਥੇ ਬੱਲੇ ਬੱਲੇ ਕਰਾ ਦਿੱਤੀ, ਪੰਜਾਬ ਦੇਖ ਲਓ ਕਿੱਥੇ ਤੱਕ ਥੱਲੇ ਥੱਲੇ ਰਹਿ ਗਿਆ। ਮੇਰੇ ਖਿਆਲ ਦੇ ਵਿੱਚ NRI ਵੀ ਹੁਣ ਸਮਝਦੇ ਆ ਕਿ ਉਹਨਾਂ ਨੇ ਇਹ ਗਲਤ ਪੈਸਾ ਭੇਜਿਆ, ਜਿਵੇਂ ਤੁਸੀਂ ਵੀ ਅੱਗੇ ਕਹਿੰਦੇ ਹੁੰਦੇ
ਸੀ। ਅਮਰੀਕ ਜੀ, ਗੱਲ ਇਹ ਹੈ ਵੀ ਸਾਡੀ ਪਾਰਟੀ ਖੜੀ ਕਰਨ ਚ ਵੀ ਉਹਨਾਂ ਦਾ ਹੀ ਹੱਥ ਹੈ ਨਾ, ਜਿਹੜੀ ਦੁੱਕੀ ਨੀ ਦੇਣੀ ਪਾਰਟੀ ਆਪਾਂ ਬਣਾਈ ਆ।
ਹਾਂਜੀ, ਦੁੱਕੀ ਨੀ ਦੇਣੀ ਪਾਰਟੀ, ਹਾਂਜੀ ਉਹ ਚ ਵੀ ਉਹਨਾਂ ਦਾ ਹੀ ਹੱਥ ਹੈ। ਹਾਂਜੀ,
ਸੋ ਦੇਖੋ ਜਿਹੜੇ ਸਮੀਕਰਨ ਬਦਲ ਰਹੇ ਨੇ, ਪਰ ਜਿਹੜਾ ਰੌਲਾ ਕੁਰਸੀ ਦਾ ਹੀ ਆ, ਪਹਿਲੇ ਦਿਨ ਵੀ ਸਾਰਾ ਸੈਸ਼ਨ ਜਿਹੜਾ ਆ ਉਹ ਇਸੇ ਵੇਸਟ ਗਿਆ ਕਿ ਮੂਹਰੇ ਬੈਠਣਾ ਪਿੱਛੇ ਬੈਠਣਾ, ਮਤਲਬ ਐਜ ਏ ਓਪੋਜੀਸ਼ਨ ਕੋਈ ਪਾਲਿਸੀ ਤੇ ਗੱਲ ਨਹੀਂ ਹੋਈ। ਹੁਣ ਇਸ ਹਫ਼ਤੇ ਵੀ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਵਿਚ ਵੀ ਸਾਰਾ ਹੀ ਹਫ਼ਤਾ ਖਰਾਬ ਗਿਆ। ਹੁਣ ਆਪਾਂ ਇੱਥੇ ਥੋੜੇ ਮੈਂ ਤੁਹਾਨੂੰ ਐਨਾਲਿਸਿਸ ਦੱਸਦਾ ਜੋ ਮੈਂ ਇਸ ਦਾ ਸਿੱਟਾ ਕੱਢਿਆ ਕਿ ਅਸਲ ਦੇ ਵਿਚ ਜਿਹੜਾ ਕੰਜ਼ਰਵੇਟਿਵ ਧਿਰ ਹੈ, ਯਾਨੀ ਕਿ ਜਿਹੜੇ ਪੁਰਾਣੇ ਪਰੰਪਰਾਵਾਦੀ ਨੇ, ਉਹ ਅਪਸੈਟ ਹੋਏ ਹੋਏ ਨੇ ਪੌਲਿਨ ਹੈਨਸਨ ਦੀਆਂ ਪਾਲਿਸੀਜ਼ ਤੋਂ, ਕਿਉਂਕਿ ਉਨ੍ਹਾਂ ਨੇ ਖੁਰਾ ਲਾਇਆ ਹੋਇਆ ਪੌਲਿਨ ਹੈਨਸਨ ਨੇ, ਜਿਹੜੇ ਕੱਟੜ ਗੋਰੇ ਆ ਉਹ ਨਹੀਂ ਚਾਹੁੰਦੇ ਮਾਈਗ੍ਰੇਸ਼ਨ, ਉਹ ਸਿਰਫ ਚਾਹੁੰਦੇ ਆ ਵੀ ਅਸੀਂ ਬਸ ਅਸੀਂ ਹੋਈਏ, ਤੇ ਉਹਨਾਂ ਨੂੰ ਉਹ ਅਪੀਲ ਕਰਦੀ ਆ ਤੇ ਉਹ ਵੋਟ ਪਾ ਦਿੰਦੇ ਆ ਪੌਲਿਨ ਹੈਨਸਨ ਨੂੰ, ਜਿਹੜੀ ਕਿ ਟ੍ਰੈਡੀਸ਼ਨਲੀ ਕੰਜ਼ਰਵੇਟਿਵਸ ਨੂੰ ਪੈਂਦੀ ਹੁੰਦੀ ਸੀ। ਹੁਣ ਉਸ ਚੀਜ਼ ਨੂੰ ਬੈਲੈਂਸ ਕਰਨ ਦੇ ਲਈ ਇਹ ਥੋੜਾ ਜਿਹਾ ਇਮੀਗ੍ਰੇਸ਼ਨ ਪਾਲਿਸੀਆਂ ਜੀ, ਸਿਟੀਜ਼ਨਸ਼ਿਪ ਲਾਗੂ ਕਰਤੇ ਜੀ, ਆਹ ਅਸੀਂ ਟੈਸਟ ਕਰਤੇ, ਅਸੀਂ ਮਾਈਗ੍ਰੇਸ਼ਨ ਬੰਦ ਕਰਤੀ, ਘਟਾ ਤੀ, ਆਹ ਕਰਤਾ, ਅਸੀਂ ਵੀਜ਼ੇ ਨਹੀਂ ਦੇਣੇ, ਏਦਾਂ ਦੇ ਢੜਵੰਜ ਪੀਟਰ ਡਟਨ ਨੇ ਬਹੁਤ ਕੀਤੇ ਕਰਦੇ ਸੀ। ਇਹਨਾਂ ਦੀਆਂ ਪਾਲਿਸੀਆਂ ਤੋਂ ਜਿਹੜਾ ਬਾਕੀ ਲਿਬਰਲ ਪਾਰਟੀ ਸੀ ਉਹ ਵੀ ਔਖੀ ਸੀ, ਤੇ ਉਹਨਾਂ ਦੀਆਂ ਪਾਲਿਸੀਆਂ ਤੋਂ ਉਹ ਔਖੇ ਸੀ। ਹੁਣ ਦੂਜੇ ਪਾਸੇ ਟਰਨਬੁੱਲ ਦੀ ਜਿਹੜੀ ਆ ਸੇਮ ਸੈਕਸ ਮੈਰਿਜ ਨੂੰ ਲਾਗੂ ਕਰਵਾ ਦੇਣਾ ਚਲਾਕੀਆਂ ਦੇ ਨਾਲ ਕਰਕੇ, ਵੋਟਾਂ ਪਵਾ ਦੇਣੀਆਂ, ਆਹ ਕਰ ਦੇਣੀਆਂ, ਕਿਉਂਕਿ ਜਿਹੜਾ ਵੈਂਟਵਰਥਵਿਲ ਏਰੀਆ ਕਿੰਗ ਕ੍ਰਾਸ ਉਸ ਏਰੀਏ ਚ ਪੈਂਦਾ ਆ, ਉੱਥੇ ਸਾਰਿਆਂ ਨਾਲੋਂ ਵੱਧ ਜਿਹੜੀ ਗੇ ਕਮਿਊਨਿਟੀ ਹੈ। ਸੋ ਕੰਜ਼ਰਵੇਟਿਵ ਨੂੰ ਲੱਗਦਾ ਸੀ ਕਿ ਟਰਨਬੁੱਲ ਨੇ ਸਾਡੀ ਜਿਹੜੀ ਆਈਡੀਓਲੋਜੀ ਨੂੰ ਸੱਟ ਮਾਰੀ ਆ, ਤੇ ਉਧਰ ਟਰਨਬੁੱਲ ਉਹਨਾਂ ਨੂੰ ਲੱਗਦਾ ਸੀ ਵੀ ਇਹ ਜਿਹੜੀਆਂ ਇਮੀਗ੍ਰੇਸ਼ਨ ਪਾਲਿਸੀਆਂ ਸਖ਼ਤ ਕਰਕੇ ਸਾਡੀ ਟਰਨਬੁੱਲ ਨੇ। ਸੋ ਉਹ ਦੋਨਾਂ ਦੇ ਪਾੜਾ ਵੱਧਦਾ ਵੱਧਦਾ ਇੱਥੋਂ ਤੱਕ ਪਹੁੰਚ ਗਿਆ ਕਿ ਸਾਡੇ ਨਾਲ ਅਜਮੇਰ ਸਿੰਘ ਨੇ ਵੀ ਕੈਨਬਰਾ ਤੋਂ ਵੀ ਸਾਂਝ ਪਾਈ, ਉਹਨਾਂ ਨੇ ਵੀ ਕਿਹਾ ਕਿ ਟਰਨਬੁੱਲ ਨੇ ਲਿਬਰਲ ਪਾਰਟੀ ਦਾ ਨੇਤਾ ਵੀ ਬਦਲਿਆ ਸੀ ਪਹਿਲਾਂ, ਜਦਕਿ ਪਾਰਟੀ ਵਿਰੋਧੀ ਧਿਰ ਵਿਚ ਸੀ, ਚੰਗਾ ਬੰਦਾ ਸੀ, ਲਿਵ ਵਾਇਸ ਵਾਰਡ ਐਂਡ ਡਾਈ ਵਾਇਸ ਵਾਰਡ, ਸੱਚ ਹੈ ਜੀ। ਹੁਣ ਇਹ ਜਿਹੜੀ ਮੈਂ ਤੁਹਾਨੂੰ ਮੈਲਕਮ ਟਰਨਬੁੱਲ ਬਾਰੇ ਵੀ ਦੱਸਦਾ ਕਿ ਪਹਿਲਾਂ ਇਹਨੇ ਅਮਰੀਕ ਭਾਜੀ ਲੇਬਰ ਪਾਰਟੀ ਦੀ ਮੈਂਬਰਸ਼ਿਪ ਲਈ ਅਪਲਾਈ ਕੀਤਾ ਸੀ, ਆਪਣੇ ਲੇਬਰ ਪਾਰਟੀ ਦਾ ਮੈਂਬਰ ਬਣਨਾ ਚਾਹੁੰਦਾ, ਇਹਨੂੰ ਰਿਜੈਕਟ ਕਰਤਾ ਸੀਗਾ, ਠੀਕ ਹੈ, ਤੇ ਅਸੀਂ ਨਹੀਂ ਲੈਣਾ ਵੀ ਇਹ ਲੇਬਰ ਦਾ ਲੇਬਰ ਦੀ ਸੋਚ ਹੈ ਨਹੀਂ ਇਹਦੀ, ਤੇ ਉਧਰ ਫਿਰ ਉਹ ਲਿਬਰਲ ਨੇ ਜਾ ਰਲਿਆ ਹਨਾ। ਹੁਣ ਲੇਬਰ ਵਾਲੇ ਕਹਿੰਦੇ ਸੀ ਵੀ ਇਹ ਸਾਡਾ ਵੀ ਬੰਦਾ ਹੈ ਨਹੀਂ, ਪਰ ਉਹ ਕੁੱਲ ਮਿਲਾ ਕੇ ਮਤਲਬ ਉਹ ਲੀਡਰ ਵੀ ਬਣ ਗਿਆ, ਪ੍ਰਾਈਮ ਮਿਨਿਸਟਰਸ਼ਿਪ ਵੀ ਹੋ ਗਈ, ਤੇ ਅਖੀਰ ਨੂੰ ਕੀ ਹੋਇਆ ਕਿ ਜਿਹੜੀਆਂ ਲਿਬਰਲ ਜਾਂ ਕੰਜ਼ਰਵੇਟਿਵ ਦੀਆਂ ਆਈਡੀਓਲੋਜੀਸ ਹੈ ਉਹਨੂੰ ਉਹ ਸੱਟ ਵੀ ਮਾਰ ਗਿਆ ਵੀ ਮਤਲਬ ਜਿਹੜੀ ਹੁਣ ਸੇਮ ਸੈਕਸ ਮੈਰਿਜ ਆ, 2-4 ਹੋਰ ਚੀਜ਼ਾਂ ਜਿਹੜੀਆਂ ਉਹ ਲਾਗੂ ਕਰਾ ਗਿਆ, ਰਾਇਲ ਕਮਿਸ਼ਨ ਜਿਹੜੇ ਚਰਚਾਂ ਦੇ ਉੱਤੇ ਲਾ ਦਿੱਤਾ। ਸੋ ਇਹ ਚੀਜ਼ ਜਿਹੜੇ ਆ ਗੋਰੇ ਟ੍ਰੈਡੀਸ਼ਨਲ ਪਸੰਦ ਨਹੀਂ ਕਰਦੇ ਹਨਾ। ਸੋ ਇਸ ਚੀਜ਼ ਤੋਂ ਜਿਹੜਾ ਟੋਨੀ ਐਬਟ ਧੜਾ ਜਾਂ ਕੰਜ਼ਰਵੇਟਿਵ ਧੜਾ ਆ ਉਹ ਪਰੇਸ਼ਾਨ ਸੀਗਾ, ਤੇ ਉਹਨਾਂ ਨੇ ਚਾਲ ਚੱਲੀ ਕਿ ਪੀਟਰ ਡਟਨ ਨੂੰ ਮੋਹਰੇ ਕਰਕੇ ਇਹਨੂੰ ਬਣਾ ਦੇਣਗੇ, ਪਰ ਕਾਊਂਟਰ ਇਹ ਹੋ ਗਿਆ ਕਿ ਉਹ ਜਿਹੜਾ ਨੈਲੇ ਤੇ ਦਿਲ ਹੈ ਇਹ ਵੱਜ ਗਿਆ ਕਿ ਉਹਨਾਂ ਨੇ ਸਕੌਟ ਮੋਰਿਸਨ ਤੇ ਜੂਲੀਆ ਬਿਸ਼ਪ ਨੂੰ ਮੋਹਰੇ ਖੜਾ ਕਰਤਾ, ਆਪ ਉਹ ਪਿੱਛੇ ਹਟ ਗਿਆ।
ਹਾਂਜੀ,
ਤੇ ਹੁਣ ਜਦੋਂ ਦੋਨਾਂ ਦਾ ਰਿਕਾਰਡ ਦੇਖੋ ਤਾਂ ਸਕੌਟ ਮੋਰਿਸਨ ਦਾ ਰਿਕਾਰਡ ਤਾਂ ਬਾਕਮਾਲ ਹੈ, ਉਹ ਤਾਂ ਬਹੁਤ ਇੰਟੈਲੀਜੈਂਟ, ਇਸ ਵੇਲੇ ਉਹ ਮੋਸਟ ਇੰਟੈਲੀਜੈਂਟ ਲਿਬਰਲ ਮੰਨਿਆ ਜਾਂਦਾ ਹੈ ਲਿਬਰਲ ਪਾਰਟੀ ਦੇ ਵਿੱਚੋਂ। ਹੁਣ ਜਿਹੜੀ ਜਿੰਨੀਆਂ ਵੀ ਵੋਟਾਂ ਬੰਦ ਕੀਤੀਆਂ, ਹੁਣ 7-8 ਮਹੀਨਿਆਂ ਦੇ ਵਿੱਚ ਟੋਟਲ ਸ਼ਟਡਾਊਨ ਕਰਤਾ, ਆਣੇ ਨਹੀਂ ਦਿੱਤੀ ਕੋਈ, ਠੀਕ ਹੈ, ਜਦੋਂ ਉਹ ਇਮੀਗ੍ਰੇਸ਼ਨ ਮਿਨਿਸਟਰ ਸੀਗਾ। ਹੁਣ ਜਿਹੜੀ ਇਕਨੋਮਿਕ ਪਾਲਿਸੀ ਹੈ ਤੁਸੀਂ ਦੇਖੋ, ਮਤਲਬ ਡਿਟੇਲ ਦੇਖੋ ਤੁਸੀਂ ਇਹਦੀ, ਮਤਲਬ ਬਹੁਤਾ ਇਹ ਰੌਲਾ ਨਹੀਂ ਪਾਉਂਦੇ ਕਿ ਇੱਕ ਤਾਂ ਸਨੋਈ ਜਿਹੜੀ ਰਿਵਰ ਹੈ ਹਾਈਡਰੋ ਸਕੀਮ ਜਿਹੜੀ ਪਾਰਟ 2 ਚੱਲ ਰਿਹਾ, ਉਹ ਵਨ ਆਫ ਦਾ ਬਿਗੇਸਟ ਹੋਏਗਾ, ਬਹੁਤ ਉਹਦੇ ਨਾਲ ਫਾਇਦਾ ਹੋਏਗਾ। ਦੂਜਾ ਜਿਹੜਾ ਆ ਜਿਹੜੀਆਂ ਕੰਪਨੀਜ਼ ਨੂੰ ਹੈ ਜਾਂ ਜਿਹੜੇ ਬਿਜ਼ਨਸਿਸ ਹੈ ਉਹਨਾਂ ਦੀ ਜਿਹੜੀ ਬਰੈਕਟ ਹੈ ਅੱਗੇ ਮੀਡੀਅਮ ਸਮਾਲ ਬਿਜ਼ਨਸ 2 ਮਿਲੀਅਨ ਤੋਂ ਹੇਠਾਂ ਗਿਣਿਆ ਜਾਂਦਾ ਸੀ। ਠੀਕ ਹੈ, ਬਹੁਤ ਸਾਰੀਆਂ ਜਿਹੜੀਆਂ ਰਹਿਤਾਂ ਆ ਉਹ ਸਮਾਲ ਬਿਜ਼ਨਸ ਨੂੰ ਮਿਲਦੀਆਂ ਸੀਗੀਆਂ। ਠੀਕ ਹੈ, ਤੇ ਪੇਰੋਲ ਐਗਜ਼ੈਂਪਸ਼ਨ ਐਂਡ ਆਲ ਦੈਟ, ਹੈ ਨਾ, ਤੇ ਕੋਈ ਗ੍ਰਾਂਟ, ਹੈ ਨਾ, ਉਹ ਐਲੀਜੀਬਲ ਹੈ। 20,000 ਦੀ ਜਿਹੜੀ ਰਾਈਟ ਆਫ ਹੈ ਉਹ ਐਲੀਜੀਬਲ ਹੈ ਸਮਾਲ ਬਿਜ਼ਨਸ। ਹੁਣ ਇਸ ਵੇਲੇ ਸਿਚੁਏਸ਼ਨ ਇਹ ਸੀ ਕਿ ਜਿਹੜਾ ਮਾੜੇ ਤੋਂ ਮਾੜਾ ਬਿਜ਼ਨਸ ਹੈ, ਜਿਹੜਾ ਮਤਲਬ ਕਹਿ ਲਓ ਕਿ 70-80 ਹਜ਼ਾਰ ਡਾਲਰ ਵੀ ਛੱਡ ਰਿਹਾ, ਉਹਦੀ ਜਿਹੜੀ ਗਰੋਸ ਹੈ ਉਹ 2 ਮਿਲੀਅਨ ਤੋਂ ਉੱਤੇ ਹੋ ਜਾਂਦੀ ਸੀ। ਖਰਚੇ ਕੱਢ ਕੇ 80,000 ਡਾਲਰ ਬਚਦਾ ਸੀ। ਸੋ ਉਹ ਗਰੀਬੀ ਦੀ ਹਾਲਤ ਵਿਚ ਵੀ ਸਮਾਲ ਬਿਜ਼ਨਸ ਨਹੀਂ ਸੀ ਰਹਿ ਜਾਂਦਾ, ਮੀਡੀਅਮ ਚ ਆ ਜਾਂਦਾ ਸੀ 2 ਮਿਲੀਅਨ ਤੋਂ ਉੱਤੇ। ਠੀਕ ਹੈ, ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਇਹਦੀ ਲਿਮਿਟ ਵਧਾ ਕੇ 2 ਮਿਲੀਅਨ ਤੋਂ 10 ਮਿਲੀਅਨ ਕਰਤਾ। ਸੋ ਇਕਦਮ ਹੀ 10 ਮਿਲੀਅਨ ਦੀ ਟਰਨ ਓਵਰ ਤੱਕ ਜਿੰਨੇ ਵੀ ਬਿਜ਼ਨਸ ਆ ਸਮਾਲ ਚ ਲਿਆ ਕੇ ਉਹਨਾਂ ਨੂੰ ਰਹਿਤਾਂ ਦੇ ਦਿੱਤੀਆਂ, ਔਰ ਉਹਨਾਂ ਨੂੰ ਇੱਕ ਬਰੀਦਿੰਗ ਸਪੇਸ ਦੇ ਦਿੱਤਾ, ਜਿਹਦੇ ਨਾਲ ਮਤਲਬ ਜੋਬਾਂ ਵੀ ਵਧੀਆਂ ਔਰ ਉਹਨਾਂ ਨੂੰ ਕਾਫੀ ਰਾਹਤ ਵੀ ਮਿਲੀ, ਲੱਖਾਂ ਡਾਲਰਾਂ ਚ ਰਾਹਤ ਮਿਲੀ, ਹੈ ਨਾ, ਬਿਜ਼ਨਸ ਨੂੰ। ਸੋ ਇਹ ਜਿਹੜੀਆਂ ਇਕਨੋਮਿਕ ਪਾਲਿਸੀਜ਼ ਆ ਇਹ ਸਕੌਟ ਮੋਰਿਸਨ ਲੈ ਕੇ ਆਇਆ, ਹੈ ਨਾ, ਤੇ ਉਹਦਾ ਇੱਕ ਰਿਕਾਰਡ ਹੈ। ਸੋ ਜਦੋਂ ਉਧਰ ਡਟਨ ਜਿਹੜਾ ਆ ਉਹ ਇਮੀਗ੍ਰੇਸ਼ਨ ਦੇ ਮਾਮਲੇ ਚ ਮਾਈਗ੍ਰੈਂਟਸ ਦੇ ਵਿਚ ਵੀ ਬੜਾ ਅਨਪਾਪੂਲਰ ਹੈ। ਠੀਕ ਹੈ, ਫਿਰ ਲੱਗਦੀ ਵੀ ਆ। ਸੋ ਇਸ ਕਰਕੇ ਨਾ ਮਤਲਬ ਜ਼ਿਆਦਾ ਵੋਟ ਫਿਰ 45 ਵੋਟਾਂ ਇਸ ਕਰਕੇ ਉਹਨੂੰ ਪੈ ਗਈਆਂ 40 ਦੇ ਮੁਕਾਬਲੇ। ਤੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੀ ਇਲੈਕਸ਼ਨ ਤੱਕ ਸਕੌਟ ਮੋਰਿਸਨ ਰਹੇਗਾ, ਔਰ ਸਕੌਟ ਮੋਰਿਸਨ ਹੀ ਐਜ਼ ਏ ਪ੍ਰਾਈਮ ਮਿਨਿਸਟਰ ਇਲੈਕਸ਼ਨ ਦੁਆਰਾ ਲੜੇਗਾ। ਔਰ ਜੇ ਉਹ ਆਪਣੀ ਸਹੀ ਪਲੇ ਕਰਦਾ ਪੋਲੀਟਿਕਸ, ਤੇ ਮੈਨੂੰ ਲੱਗਦਾ ਆ, ਕਿਉਂਕਿ ਦੂਜੇ ਪਾਸੇ ਬਿੱਲ ਸ਼ੋਰਟਨ ਦੀਆਂ ਪਾਲਿਸੀਆਂ ਵੀ ਜਿਹੜੀਆਂ ਨੇ ਉਹ ਵੀ ਸ਼ਾਰਟ ਹੈ, ਉਹ ਵੀ ਕੋਈ ਇੰਨੀਆਂ ਸਾਰਥਿਕ ਨਹੀਂ, ਉਹਨਾਂ ਦਾ ਬਹੁਤ ਮਾੜਾ ਰਿਕਾਰਡ ਹੈ। ਤੇ ਕਿਉਂਕਿ ਇੱਕ ਤਾਂ ਉਹਦੇ ਯੂਨੀਅਨ ਦਾ ਟੈਗ ਲੱਗਾ ਹੋਇਆ, ਜਿੱਦਾਂ ਪੀਟਰ ਡਟਨ ਤੇ ਟੈਗ ਲੱਗਾ ਹੋਇਆ ਨਾ ਵੀ ਐਂਟੀ ਇਮੀਗ੍ਰੇਸ਼ਨ ਆ, ਕੰਜ਼ਰਵੇਟਿਵ ਆ, ਇੱਦਾਂ ਹੀ ਬਿੱਲ ਸ਼ੋਰਟਨ ਤੇ ਵੀ ਟੈਗ ਲੱਗਾ ਕਿ ਉਹ ਯੂਨੀਅਨ ਦਾ ਬੰਦਾ, ਉਹਨੂੰ ਯੂਨੀਅਨਾਂ ਨੂੰ ਖਿਲਾਣਾ, ਉਹਨੂੰ ਮਤਲਬ ਕਿਸੇ ਨੂੰ ਨਹੀਂ ਲਾਗੇ ਲੱਗਣ ਦੇਣਾ। ਸੋ ਉਹ ਲੇਬਰ ਪਾਰਟੀ ਚ ਵੀ ਉਹਦਾ ਵਿਰੋਧ ਹੈ ਕਾਫੀ। ਸੋ ਇਹ ਮੇਰੀ ਅਸੈਸਮੈਂਟ ਆ। ਤੇ ਤੁਸੀਂ ਹੁਣ ਆਪਾਂ ਟੋਪਿਕ ਚੇਂਜ ਕਰਨਾ, ਪਰ ਇਸ ਟੋਪਿਕ ਤੇ ਤੁਸੀਂ ਕੁਝ ਕਹਿਣਾ ਚਾਹੋ ਸਮਰੀ ਚ?
ਨਹੀਂ, ਮੈਂ ਇਸ ਟੋਪਿਕ ਤਾਂ ਨਹੀਂ ਅਮਨਦੀਪ, ਬਹੁਤ ਜ਼ਿਆਦਾ ਤੁਸੀਂ ਬਹੁਤ ਡਿਟੇਲ ਦੇ ਵਿਚ ਸਭ ਕੁਝ ਦੱਸ ਦਿੱਤਾ, ਤੇ ਹੋਰ ਕੋਈ ਦੱਸਣ ਦੀ ਲੋੜ ਵੀ ਨਹੀਂ ਹੈਗੀ। ਤੇ ਤੁਸੀਂ ਸਿੱਧੀ ਏਸ਼ੀਆ ਪੈਸੇਫਿਕ ਦੀ ਫਲਾਈਟ ਫੜ ਕੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਚਲੋ, ਉੱਥੇ ਜਾ ਕੇ ਜਿਹੜੇ ਕੱਲ ਧਰਨਾ ਹੋਇਆ ਨਾ ਉਹਦੇ ਤੇ ਗੱਲ ਕਰਦੇ।
ਕਿਹੜਾ ਧਰਨਾ?
ਕੱਲ ਧਰਨਾ ਇਹ ਨੀ, ਖਹਿਰਾ ਸਾਹਿਬ ਨੇ ਦਿੱਤਾ ਕੱਲ, ਕਾਲੀਆਂ ਪੱਟੀਆਂ ਬੰਨ ਕੇ ਉਹਨਾਂ ਨੇ ਵਿਰੋਧ ਕੀਤਾ, ਪਾਰਲੀਮੈਂਟ ਦੇ ਜਾਣ ਤੋਂ ਪਹਿਲਾਂ ਹੀ ਉਹਨਾਂ ਨੇ ਕਾਫੀ ਵਿਰੋਧ ਕੀਤਾ, ਜਿਹਦੇ ਵਿਚ ਕਿ ਫੂਲਕਾ ਸਾਹਿਬ ਵੀ ਉਹਨਾਂ ਦੇ ਨਾਲ ਆ ਗਏ ਸੀ। ਤੇ ਉਹਨਾਂ ਨੇ ਵਿਰੋਧ ਇਹ ਕੀਤਾ ਕਿ ਜਿਹੜੀ ਜਸਟਿਸ ਕਮਿਸ਼ਨ ਜਿਹੜਾ ਰਿਪੋਰਟ ਆਈ ਹੈ ਅਕਾਲੀ ਦਲ ਬਾਰੇ, ਕਿ ਉਹਦੀ ਉਹਨਾਂ ਨੂੰ ਕਾਪੀ ਦਿੱਤੀ ਜਾਵੇ ਤਾਂ ਕਿ ਉਹਨੂੰ ਪੜ੍ਹ ਕੇ ਡਿਟੇਲ ਦੇ ਵਿਚ ਅੱਗੇ ਜਾ ਕੇ ਪਾਰਲੀਮੈਂਟ ਅੱਜ ਜਾਂ ਕੱਲ ਨੂੰ ਬਹਿਸ ਕਰ ਸਕਣ। ਉਹਦੇ ਖਿਲਾਫ਼ ਉਹਨਾਂ ਨੇ ਆਪਣੀ ਪਾਰਟੀ ਦੇ ਖਿਲਾਫ਼ ਨਹੀਂ ਕਿ ਉਹਨਾਂ ਲੀਡਰਸ਼ਿਪ ਤੋਂ ਲਾਤਾ ਤਾਂ ਧਰਨਾ ਦਿੱਤਾ, ਉਹਨਾਂ ਨੇ ਜਿਹੜੀਆਂ ਇੱਕ ਖਰਾਬੀਆਂ ਜਿਹੜੀਆਂ ਸਿਸਟਮ ਦੇ ਵਿਚ ਉਹਨਾਂ ਨੂੰ ਦੂਰ ਕਰਨ ਦੇ ਲਈ ਜਾਂ ਇਹ ਕਹਿਣ ਦੇ ਲਈ ਕਿ 2 ਦਿਨ ਦਾ ਟਾਈਮ ਜਿਹੜਾ ਡਿਸਕਸ਼ਨ ਦੇ ਲਈ ਬਹੁਤ ਥੋੜਾ ਆ, ਕਮ ਸੇ ਕਮ 1 ਹਫ਼ਤੇ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਜਿਹੜੀਆਂ ਸਾਰੀਆਂ ਪੰਜਾਬ ਦੀਆਂ ਸਮੱਸਿਆਵਾਂ ਉਹਨਾਂ ਨੂੰ ਡਿਸਕਸ ਕੀਤਾ ਜਾਵੇ ਡਿਟੇਲ ਦੇ ਵਿਚ। ਤੇ ਉਧਰ ਫੂਲਕਾ ਸਾਹਿਬ ਨੇ ਕਿਹਾ ਕਿ ਸੀਟਾਂ ਦੇ ਬਾਰੇ ਤਾਂ ਕੋਈ ਟਰਬਲ ਹੈ ਹੀ ਨਹੀਂ ਹੈ, ਉਹਨਾਂ ਨੂੰ ਫਰੰਟ ਰੋਮ ਵਿਚ ਹੀ ਬੈਠਣ ਦਿੱਤਾ ਜਾਊਗਾ ਕਿ ਉਹਨਾਂ ਨੇ ਚੀਮਾ ਸਾਹਿਬ ਨਾਲ ਗੱਲ ਕਰ ਲਈ ਹੈ। ਤੇ ਲੇਕਿਨ ਫਿਰ ਵੀ ਮੇਰੇ ਖਿਆਲ ਦੇ ਵਿਚ ਕੁਝ ਪੁਆਇੰਟ ਹਾਸਲ ਜ਼ਰੂਰ ਕਰ ਲਏ ਆ। ਸੁਖਪਾਲ ਖਹਿਰਾ ਨੇ ਇਹ ਸਾਬਤ ਕਰ ਦਿੱਤਾ ਕਿ ਜਿਹੜੀ ਸਾਡਾ ਧੜਾ ਆ ਆਮ ਆਦਮੀ ਪਾਰਟੀ ਦਾ ਉਹਦੇ ਵਿਚ ਕਾਫ਼ੀ ਜਾਣ ਆ, ਤੇ ਉਹ ਪਾਰਲੀਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਜਿਹੜੀਆਂ ਪੰਜਾਬ ਦੀਆਂ ਸਮੱਸਿਆਵਾਂ ਆ ਉਹਨੂੰ ਉਜਾਗਰ ਕਰਨ ਲਈ ਧਰਨਾ ਵੀ ਦੇ ਸਕਦੇ ਆ। ਤੇ ਅੱਜ ਦੇਖੋ ਪਾਰਲੀਮੈਂਟ ਦੇ ਵਿਚ ਜਿਹੜੀ ਵਿਧਾਨ ਸਭਾ ਪੰਜਾਬ ਦੀ ਹੈ ਉਹਦੇ ਵਿਚ ਕਿੱਦਾਂ ਚੱਲਦਾ,
ਜਸਟਿਸ ਕਮਿਸ਼ਨ ਹਾਂਜੀ ਕੱਲ ਨੂੰ ਡਿਟੇਲ ਚ ਮਿੰਟੂ ਭਾਜੀ ਨਾਲ ਗੱਲ ਕਰ ਲਾਂਗੇ ਆਪਾਂ। ਪਰ ਮੈਂ ਨਾ ਇੱਕ ਬਿਆਨ ਪੜ੍ਹ ਰਿਹਾ ਸੀ, ਪਤਾ ਨੀ ਉਹ ਸੱਚਾ ਖ਼ਬਰ ਹੈ ਪਤਾ ਨੀ ਮਤਲਬ ਫੇਕ ਖ਼ਬਰ ਹੈ, ਕਿ ਸੁਖਬੀਰ ਬਾਦਲ ਦਾ ਬਿਆਨ ਹੈ, ਕਹਿੰਦੇ ਜਸਟਿਸ ਕੀ ਨਾਮ ਹੈ ਰਣਜੀਤ ਸਿੰਘ,
ਜਸਟਿਸ ਰਣਜੀਤ ਸਿੰਘ ਹਾਂਜੀ
ਕਹਿੰਦੇ ਨਾ ਉਹ ਜੱਜ ਹੈ ਤੇ ਨਾ ਉਹ ਲਾਇਰ ਹੈ ਤੇ ਨਾ ਉਹ ਜਸਟਿਸ ਹੈ, ਉਹ ਸਾਰਾ ਧੋਖਾ ਆ। ਮੈਂ ਕਹਿੰਦਾ ਇਹਨੂੰ ਜੇਲ੍ਹ ਚ ਪਾਊਂਗਾ, ਇੱਥੇ ਕੇਸ ਕਰਕੇ ਇਹਨੂੰ ਜੇਲ੍ਹ ਚ ਡੱਕੂਗਾ। ਤੇ ਮੈਨੂੰ ਸਮਝ ਨਹੀਂ ਆਉਂਦੀ ਪਈ, ਮੈਨੂੰ ਤਾਂ ਲੱਗਦਾ ਫੇਕ ਨਿਊਜ਼ ਹੈ, ਪਰ ਜਸਟ ਜੇ ਕੋਈ ਸਾਡੇ ਸਰੋਤੇ ਸੁਣਦੇ ਹੋਣ ਤਾਂ ਜ਼ਰੂਰ ਸਾਡੇ ਨਾਲ ਸਾਂਝ ਪਾਣ,
ਕਹਿ ਵੀ ਦਿੱਤਾ ਹੋਊਗਾ, ਉਹ ਕਹਿ ਵੀ ਦਿੰਦੇ,
ਉਹ ਧਮਕੀ ਵੀ ਦਿੰਦੇ ਨਾ,
ਕੁਝ ਕਿਸੇ ਹੋਰ ਕਾਨਸੈਪਟ ਦੇ ਵਿਚ ਕਹਿਤਾ ਹੋਊਗਾ ਤੇ ਬਾਅਦ ਚ ਉਹਨੂੰ ਇਹ ਬਣਾਤਾ ਸਭ ਕੁਛ।
ਹਾਂਜੀ ਚਲੋ ਆਪਾਂ
ਕਾਨਸੈਪਟ ਹੋਰ ਹੁੰਦੀ, ਬੰਦਾ ਕਹਿੰਦਾ ਕੁਛ ਹੋ ਰਿਹਾ, ਪੱਤਰਕਾਰ ਜਾਂ ਅਖਬਾਰਾਂ ਵਾਲੇ ਰੇਡੀਓ ਟੀਵੀ ਵਾਲੇ ਹੋਰ ਕੁਛ ਬਣਾਉਣ ਦੇ, ਇੱਦਾਂ ਦੀ ਗੱਲ ਹੋਣੀ, ਕਿਹਾ ਤਾਂ ਕੁਛ ਨਾ ਕੁਛ ਹੋਣਾ ਆ, ਲੇਕਿਨ ਉਹ ਖਬਰ ਜਿਹੜੀ ਆ ਉਹ ਇੱਦਾਂ ਬਾਹਰ ਆਉਂਦੀ ਆ।
ਤੇ ਚਲੋ ਆਪਾਂ ਹੁਣ ਆਪਣੇ ਸਰੋਤਿਆਂ ਦਾ ਵੀ ਯੋਗਦਾਨ ਲੈ ਲਈਏ ਪ੍ਰੋਗਰਾਮ ਦੇ ਵਿਚ। ਨਵਰਾਜ ਬਲ ਮੈਲਬਨ ਤੋਂ ਸਾਂਝ ਪਾ ਰਹੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਵਧੀਆ ਚੱਲ ਰਿਹਾ ਜੀ। ਭਾਜੀ ਇਹ ਦੱਸੋ ਕਿ ਨਵਾਂ ਪ੍ਰਾਈਮ ਮਿਨਿਸਟਰ ਮਾਈਗ੍ਰੈਂਟਸ ਦੇ ਹੱਕ ਚ ਕਿਵੇਂ ਆ? ਕੋਈ ਦੋ ਦਿਨ ਤਾਂ ਇਹੀ ਡਰ ਲੱਗਾ ਰਿਹਾ ਕਿ ਡਟਨ ਪ੍ਰਾਈਮ ਮਿਨਿਸਟਰ ਨਾ ਬਣ ਜਾਵੇ ਕਿਤੇ। ਦੇਖੋ ਗੱਲ ਇਹ ਆ ਵੀ ਧੜਾ ਜਿਹੜਾ ਕਿਹੜਾ ਧੜਾ ਆ, ਕਿਹੜਾ ਮਿਨਿਸਟਰ ਕਿਹੜੇ ਧੜੇ ਦਾ ਆ। ਹੁਣ ਜੇ ਇਮੀਗ੍ਰੇਸ਼ਨ ਜਿਹੜਾ ਪੋਰਟਫੋਲੀਓ ਹੈ, ਜੇ ਤਾਂ ਪੀਟਰ ਉਸ ਧੜੇ ਕੋਲ ਜਾਂਦਾ ਫੇਰ ਤਾਂ ਖਤਰੇ ਚ ਆ। ਹੁਣ ਇਹ ਡਿਪੈਂਡ ਕਰਦਾ ਕਿ ਕਿਹਨੂੰ ਕਿਹਨੂੰ ਪੋਰਟਫੋਲੀਓ ਮਿਲਦੇ ਆਉਣ ਵਾਲੇ ਟਾਈਮ ਚ, ਨਿਗਾਹ ਰੱਖਾਂਗੇ ਕਿਹੜੇ ਧੜੇ ਦਾ ਜਿਹੜਾ ਮਿਨਿਸਟਰ ਬਣਦਾ ਇਮੀਗ੍ਰੇਸ਼ਨ। ਜੇ ਤਾਂ ਮੋਡਰੇਟਸ ਦਾ ਬਣਦਾ ਸਕੌਟ ਮੋਰਿਸਨ, ਤਾਂ ਮੈਨੂੰ ਮੋਸਟ ਲਾਈਕਲੀ ਹੋਮ ਮਿਨਿਸਟਰ ਆਪਣਾ ਹੀ ਬਣਾਊਗਾ। ਸੋ ਮੈਨੂੰ ਲੱਗਦਾ ਕਿ ਕਈ ਜਿਹੜੀਆਂ ਪਾਲਿਸੀਆਂ ਉਹ ਹਵਾ ਚ ਉੱਡ ਜਾਣਗੀਆਂ ਤੇ ਠੀਕ ਰਹੇਗਾ। ਠੀਕ ਤੇ ਸਾਡੇ ਸਤਿਕਾਰਯੋਗ ਭਾਜੀ ਅਮਰਜੀਤ ਸਿੰਘ ਗਰੇਵਾਲ ਵੀ ਜੁੜੇ ਨੇ ਹਾਂਗਕਾਂਗ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਅਸਲ ਵਿਚ ਫੂਲਕਾ ਸਾਹਿਬ ਇਨ੍ਹਾਂ ਦੋਨਾਂ ਵਿਚਕਾਰ ਦਾ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਕੱਲ ਉਹ ਅਮਨ ਅਰੋੜਾ ਸੁਖਪਾਲ ਖਹਿਰਾ ਦੇ ਘਰ ਵੀ ਗਏ ਸੀ। ਸੌ ਹੱਥ ਰੱਸਾ ਤੇ ਸਿਰੇ ਤੇ ਗੰਢ, ਹਰ ਕੋਈ ਹਾਏ ਕੁਰਸੀ ਕਰਦਾ ਹੈ, ਕੋਈ ਉੱਚੀ ਆਵਾਜ਼ ਦੇ ਵਿਚ, ਕੋਈ ਮੂੰਹ ਲੁਕੋ ਕੇ। ਰੌਲਾ ਤਾਂ ਫਿਰ ਕੁਰਸੀ ਦਾ ਹੀ ਆ ਜੀ ਗਰੇਵਾਲ ਭਾਜੀ, ਤੇ ਬਿਲਕੁਲ ਠੀਕ ਹੈ ਤੇ ਤੁਹਾਡੀ ਆਬਜ਼ਰਵੇਸ਼ਨ ਬਹੁਤ ਬਹੁਤ ਧੰਨਵਾਦ, ਤੁਸੀਂ ਸ਼ਾਮਲ ਹੋਏ ਪ੍ਰੋਗਰਾਮ ਦੇ ਵਿਚ। ਤੇ ਸਾਡੇ ਨਾਲ ਜੀ ਐਸ ਚਾਹਲ ਵੀ ਕਹਿੰਦੇ ਨੇ ਕਿ ਬਟ ਸਕੌਟ ਹੈਵ ਅ ਬਿਗ ਚੈਲੰਜ ਰਿਗਾਰਡਿੰਗ ਇਲੈਕਟ੍ਰੀਸਿਟੀ ਪਾਲਿਸੀ, ਦੈਟ ਇਜ਼ ਦਾ ਕੌਜ਼ ਟੂ ਰਿਮੂਵ ਮੈਲਕਮ ਟਰਨੇਵਲ। ਹਾਂਜੀ, ਇਹ ਇਕ ਟ੍ਰਿਗਰ ਬਣਿਆ ਸੀ ਐਨਰਜੀ ਪਾਲਿਸੀ ਜਿਹੜੀ ਸੀਗੀ, ਤੇ ਇੱਥੇ ਆਪਾਂ ਫੇਰ ਕਿਤੇ ਵੀ ਗੱਲਬਾਤ ਕਰ ਸਕਦੇ ਹਾਂ। ਤਾਂ ਸਾਡੇ ਨਾਲ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬੇਨ ਤੋਂ ਜੁੜੇ ਨੇ, ਉਹ ਵੀ ਕਹਿ ਰਹੇ ਨੇ ਕਿ ਮੈਂ ਤਾਂ ਅਮਰੀਕ ਜੀ ਨਾਲ ਨਾਰਾਜ਼ ਹਾਂ ਕਿ ਇਹ ਪ੍ਰਧਾਨ ਮੰਤਰੀ ਦੀ ਕੁਰਸੀ ਸਿਡਨੀ ਲੈ ਗਏ। ਡਟਨ ਸਾਡਾ ਗੁਆਂਢੀ ਸੀ, ਦੂਸਰਾ ਭਾਰਤ ਵਿਚ ਹੁਣ ਹਰਕਿਸ਼ਨ ਸਰਜੀਤ ਨਹੀਂ ਹੈ, ਨਹੀਂ ਤਾਂ ਹੁਣ ਵੀ ਬਦਲਾ ਸਕਦੇ ਸੀ। ਰੌਲਾ ਸਿਡਨੀ ਤਾਂ ਬ੍ਰਿਸਬੇਨ ਦਾ ਸੀਗਾ ਮੈਨੂੰ ਲੱਗਦਾ, ਅਸਲ ਦੇ ਵਿਚ ਇਹ ਸਟੇਟ ਆਫ ਓਰੀਜਨ ਸੀਗਾ, ਸਟੇਟ ਆਫ ਓਰੀਜਨ ਸੀਗਾ ਇਹ। ਤੇ ਚਲੋ ਪਾਲਾ ਬੈਸ ਕੋਬਰਮ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵਧੀਆ ਚੱਲ ਰਿਹਾ ਪ੍ਰੋਗਰਾਮ ਜੀ। ਸਾਡੇ ਪਿੰਡ ਕਹਿੰਦੇ 6 ਕਿਲੋਮੀਟਰ ਤੇ ਮੈਲੀ ਪਿੰਡ ਆ ਜੀ, ਉਥੇ ਡੈਮ ਬਣਿਆ ਤੇ 20 ਸਾਲ ਬਾਅਦ ਓਵਰਫਲੋ ਹੋਇਆ ਜੀ ਪਰਸੋਂ, ਕਾਫੀ ਮੀਂਹ ਪਿਆ ਸਾਡੇ ਏਰੀਏ ਚ। ਧੰਨਵਾਦ। ਹਾਂਜੀ, ਮੈਂ ਵੀਡੀਓ ਪਾਵਾਂਗਾ। ਅਵਤਾਰ ਸਿੰਘ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਜਦੋਂ ਕਹਿੰਦੇ ਮੋਬਾਈਲ ਵਿਚੋਂ ਬੈਲੈਂਸ ਤੇ ਰਿਸ਼ਤਿਆਂ ਵਿਚੋਂ ਵਿਸ਼ਵਾਸ ਖਤਮ ਹੋ ਜਾਵੇ ਤਾਂ ਲੋਕ ਗੇਮ ਖੇਡਣ ਲੱਗ ਜਾਂਦੇ ਨੇ। ਅਵਤਾਰ ਸਿੰਘ ਬਿਲਕੁਲ ਸਹੀ ਗੱਲ ਹੈ। ਤੇ ਬਲਰਾਜ ਸਿੰਘ ਵੀ ਜੁੜੇ ਨੇ, ਉਹ ਵੀ ਕਹਿੰਦੇ ਸਤਿ ਸ੍ਰੀ ਅਕਾਲ, ਤੇ ਕਹਿੰਦੇ ਪੀਟਰ ਦੁੱਧ ਕੱਢਦਾ ਰਹਿ ਗਿਆ ਤੇ ਮਲਾਈ ਮੋਰਿਸਨ ਖਾ ਗਿਆ, ਦੇਖ ਲਓ ਬਾਜੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ ਹਨਾ। ਤੇ ਇਹਨੂੰ ਵੀ ਕਹਿੰਦੇ ਅਨੇਲੇ ਤੇ ਦਿਲ ਆ। ਬਚਿੱਤਰ ਸਿੰਘ ਮੌੜ ਫਿਰੋਜ਼ਪੁਰ ਤੋਂ ਵੀ ਜੁੜੇ ਨੇ ਸਾਡੇ ਨਾਲ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਖਾਧੀ ਪੀਤੀ ਚ ਕਹਿ ਬੈਠਾ ਹੋਣਾ ਸੁਖਬੀਰ ਬਾਦਲ, ਚਲੋ ਛੱਡੋ ਅਜੇ ਬੱਚਾ। ਤੇ ਗੌਰਵ ਸ਼ਰਮਾ ਵਿਨੀਪੈਗ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਅੱਜ ਹੁਣੇ ਹੀ ਸੁਣ ਲੱਗਿਆ ਜੀ, ਉਹ ਸੁਖਬੀਰ ਬਾਦਲ ਵਾਲੀ ਗੱਲ ਸਹੀ ਹੈ ਜੀ। ਉਸਨੇ ਕਿਹਾ ਕਿ ਪਤਾ ਨਹੀਂ ਇਹ ਪੜਿਆ ਵੀ ਹੈ ਕਿ ਨਹੀਂ, ਇਹ ਸਬੂਤ ਆਪ ਹੀ ਬਣਾ ਰਿਹਾ, ਇਸ ਦੀ ਡਿਗਰੀ ਚੈੱਕ ਕਰਨੀ ਪੈਣੀ। ਠੀਕ ਆ, ਇੱਦਾਂ ਦੇ ਬੇਹੁਦਾ ਜਿਹਾ ਕਈ ਵਾਰੀ ਬਿਆਨ ਦੇ ਦਿੰਦਾ ਤੇ ਹਾਸੇ ਦਾ ਪਾਤਰ ਬਣ ਜਾਂਦਾ। ਚਲੋ ਅਮਰੀਕ ਜੀ, ਆਪਾਂ ਇੱਦਾਂ ਕਰਦੇ ਹਾਂ ਕਿ ਇੱਕ ਸੋਹਣਾ ਜਿਹਾ ਗੀਤ ਸੁਣਾ ਦਿੰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਇੱਕ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਆਪਾਂ ਚਿੰਤਨ ਜਾਰੀ ਰੱਖਣਾ। ਹੋਰ ਵੀ ਕਈ ਮਸਲੇ ਨੇ ਕੌਮ ਨੂੰ ਜਿਹੜੇ ਸਾਡੇ ਤੇ ਪਏ ਹੋਏ ਨੇ, ਉਹਦੇ ਬਾਰੇ ਵੀ ਆਪਾਂ ਜ਼ਿਕਰ ਕਰਾਂਗੇ। ਸੋ ਜੁੜੇ ਰਹੋ ਹਰਮਨ ਰੇਡੀਓ ਨਾਲ।
ਜਿਸ ਹਿਸਾਬ ਨਾਲ ਹੱਸਦੀ ਆ ਉਹ ਲੱਗਦੀ ਪੰਜਾਬ ਦੀ ਆ, ਜਿਸ ਹਿਸਾਬ ਨਾਲ ਤੱਕਦੀ ਆ ਉਹ ਲੱਗਦੀ ਲਾਹੌਰ ਦੀ ਆ, ਜਿਸ ਹਿਸਾਬ ਨਾਲ ਹੱਸਦੀ ਆ ਕੁੜੀ ਦਾ ਪਤਾ ਕਰੋ ਕਿਹੜੇ ਪਿੰਡ ਦੀ ਆ ਕਿਹੜੇ ਸ਼ਹਿਰ ਦੀ ਆ, ਲੱਗਦੀ ਲਾਹੌਰ ਦੀ ਆ, ਜਿਸ ਹਿਸਾਬ ਨਾਲ ਹੱਸਦੀ ਆ ਉਹ ਲੱਗਦੀ ਪੰਜਾਬ ਦੀ ਆ, ਜਿਸ ਹਿਸਾਬ ਨਾਲ ਤੱਕਦੀ ਆ ਦਿੱਲੀ ਦਾ ਨਖਰਾਇਆ ਉਹਦਾ ਵੱਖਰਾਇਆ, ਬੰਬੇ ਦੀ ਗਰਮੀ ਵਾਂਗ ਨੇਚਰ ਉਹਦਾ ਅਥਰਾਇਆ, ਲੰਡਨ ਤੋਂ ਆਈ ਲੱਗਦੀ ਆ ਜਿਸ ਹਿਸਾਬ ਨਾਲ ਚੱਲਦੀ ਆ, ਲੰਡਨ ਤੋਂ ਆਈ ਲੱਗਦੀ ਆ
जिस हिसाब ना चल दिया कुड़ी दा पता करो केड़े पिंड दिया केड़े शहर दिया ओ लगदी पंजाब दिया ओ लगदी लाहौर दिया चुप योदी सब कुछ कह गई आ चैन मेरा रह गई आ दिल विच बह गई आ बुलियां ते चुप योदी सब कुछ कह गई आ अखियां ना गोली मार दिया अंदरों प्यार भी कर दिया अखियां ना गोली मार दिया अंदरों प्यार भी कर दिया कुड़ी दा पता करो केड़े पिंड दिया केड़े शहर दिया ओ लगदी पंजाब दिया ओ लगदी लाहौर दिया हिसाब ना हस दिया वो लगदी पंजाब दिया जिस हिसाब ना तक दिया वो लगदी लाहौर दिया जिस हिसाब ना हस दिया कुड़ी दा पता करो तेरे पिंड दिया तेरे शहर दिया लगदी लाहौर दिया वो लगदी पंजाब दिया
ਡੈਂਡੀਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀਨੋਂਗ ਫੋਨ 0425 888 856
ਜਰੰਗ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟਰੀਟ ਗੁਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 0412-292-308
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-562
ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗ੍ਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ ਸਿਰਫ ਇੱਕੋ ਹੀ ਜਗ੍ਹਾ ਤੇ ਵਨ ਐਂਡ ਓਨਲੀ MD ਸਪਾਈਸਿਸ 862A ਪਿਟਵਾਟਰ ਰੋਡ DOI ਨਿਊ ਸਾਊਥ ਵੇਲਸ ਸੰਪਰਕ ਕਰੋ 8959-4351 ਤੇ MD ਸਪਾਈਸਿਸ
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ ਸਫ਼ਰ ਆਪਣੇ ਪੰਚ ਹੋਣ ਦਾ ਹੀ ਸਵਾਦ ਏ
Safe and customer focused bus company, superior service and good value of money in every market segment, excel in anticipating, quick responding to customer needs.
ASRs hai Sandhu Bus Lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jaani hove dharmik yatra. अपने नाल सफर अपने दे एहसास संधू बस लाइन।
वधेरी जानकारी अते टिकटां बुक करन लई पहुंचो साडी वैबसाइट ते sandhubuslines.com.au।
फॉर मोर इन्फो 0424-115-551। यू कैन ईमेल अस
info@sandhubuslines.com.au।
प्रोसे दा नाम संधू बस लाइन।
सीडी बैचेस नाउ ट्रेडिंग एज डीएमबी मोटर रिपेयर्स।
इत्थे हर तरह दी गड्डियां दी मरम्मत कीती जांदी है जिवें के ऑटो इलेक्ट्रिकल मैकेनिकल एयर कंडीशनिंग एलपीजी रिपेयर ते इंस्टॉलेशन।
इस तो इलावा पिंक स्लिप ब्लू स्लिप व्हील बैलेंसिंग व्हील अलाइनमेंट ते नवे टायर खरीदण लई दर्शन दियो।
सीडी बैटरीज फिलिप्स साउंड सिस्टम दे ऑथराइज्ड डीलर भी हन। इत्थे नवीआं गड्डियां दी अंडर वारंटी लॉग बुक सर्विस भी कीती जांदी है।
सिटी बैटरीज हफ्ते दे 6 दिन उपलब्ध ने।
अपॉइंटमेंट ते वधेरे जानकारी लई संपर्क करो दविंदर सिंह नू मोबाइल नंबर 0434641327
0434641327।
पता भी नोट कर लो 4/14 ते 5/14 स्टील स्ट्रीट ब्लैक टाउन सिडनी।
सिटी बैटरीज
ब्रिस्बेन तो जसपाल संधू हरमन रेडियो दी दिलों सपोर्ट करते ने जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है। हर प्रकार दी वीजा प्रॉब्लम स्टूडेंट वीजा TR PR MRT एम्प्लायर वीजा इंडिया तो स्पाउस वीजा स्टूडेंट वीजा ते वख-वख कॉलेज विच दाखले लई संपर्क करो जसपाल संधू नूं। फोन नंबर 0411726348। वधेरे जानकारी लई लॉग इन करो www.jaspalsandhu.com। माइग्रेशन एजेंट रजिस्ट्रेशन नंबर 0851410।
ਹੁਣ ਬਾਹਰ ਜਾਣ ਦਾ ਰਸਤਾ ਹੋਵੇਗਾ ਆਸਾਨ ਕੈਂਗਰੂਜ਼ ਇਮੀਗ੍ਰੇਸ਼ਨ ਐਂਡ ਕੰਸਲਟੈਂਸੀ ਦੇ ਜ਼ਰੀਏ। ਜੇਕਰ ਪੰਜਾਬ ਵਿੱਚ ਤੁਸੀਂ ਆਪਣੇ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਦਾ ਸਟੂਡੈਂਟ ਵੀਜ਼ਾ ਲਗਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਆਓ ਕੈਂਗਰੂਜ਼ ਇਮੀਗ੍ਰੇਸ਼ਨ ਐਂਡ ਕੰਸਲਟੈਂਸੀ। ਅਗਰ ਤੁਸੀਂ ਵੀਜ਼ਾ ਰੀਨਿਊ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਫੰਡਸ ਸ਼ੋਅ ਕਰਾਉਣਾ ਚਾਹੁੰਦੇ ਹੋ, ਫੰਡਸ ਰਿਲੇਟਡ ਕੋਈ ਵੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਾਂ ਫਿਰ ਮਿਲ ਸਕਦੇ ਹੋ ਮੋਹਿਤ ਸੇਠੀ ਜੀ ਨੂੰ। ਸੰਪਰਕ ਨੰਬਰ 9780336000।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵੱਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌਂ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ GT ਰੋਡ ਪੀਜਾ ਨੇੜੇ ਖੰਨਾ ਪੰਜਾਬ ਇੰਡੀਆ। ਸੰਪਰਕ ਨੰਬਰ 9878090001 9887809001। ਵੈਬਸਾਈਟ ਵਿਜ਼ਿਟ ਕਰੋ kularhospital.com।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ
ਆ ਰਹੇ ਹਾਂ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਹਰਮਨ ਰੇਡੀਓ ਤੇ ਹਰ ਮਹੀਨੇ ਦੇ ਦੂਸਰੇ ਵੀਰਵਾਰ।
ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਹਰ ਮਹੀਨੇ ਦੇ ਦੂਸਰੇ ਵੀਰਵਾਰ ਸ਼ਾਮੀ 7-8 ਦੇ ਵਿੱਚ ਲਾਈਵ ਹੋਣਗੇ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਜੀ ਆਇਆਂ ਨੂੰ, ਸਾਰੇ ਸਰੋਤਿਆਂ ਨੂੰ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁਆਇਨ ਕਰ ਰਹੇ ਨੇ, ਅੱਜ ਸ਼ਨਿਚਰਵਾਰ ਵਾਲੇ ਦਿਨ 25 ਅਗਸਤ 2018। ਸੋ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਹਾਜ਼ਰ ਨੇ। ਸੋ ਅਮਰੀਕ ਜੀ, ਸਾਡਾ ਕਾਫੀ ਚਿੰਤਨ ਚੱਲ ਰਿਹਾ ਆਸਟ੍ਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ ਦਾ, ਪਾਲਿਸੀਜ਼ ਦਾ, ਜੌਬਸ ਦਾ, ਕਈ ਕੁਛ ਹੈ ਤੇ ਤੁਹਾਡੇ ਕੋਈ ਦਿਲ ਵਾਲੀ ਗੱਲ ਹੋਵੇ ਜਿਹੜੀ ਸ਼ੇਅਰ ਕਰਨਾ ਚਾਹੋ ਸਾਡੇ ਨਾਲ।
ਜੀ ਅਮਨਦੀਪ, ਤੁਸੀਂ ਇਹ ਚਿੰਤਨ ਕਰਦੇ ਰਹੋ ਕਿਉਂਕਿ 2005 ਦੇ ਵਿੱਚ ਮੈਂ ਤੁਹਾਡੇ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀ, ਜੋ ਵੀ ਥੋੜਾ ਬਹੁਤਾ ਕੰਮ ਕੀਤਾ ਹਰਮਨ ਰੇਡੀਓ ਨਾਲ। ਹੁਣ ਮੈਂ ਤਾਂ ਇਹ ਸੋਚਦਾ ਕਿ ਤੁਸੀਂ ਮੈਨੂੰ ਨਾ ਸੈਕੇ ਕਰਦੇ ਹੋ,
ਖੈਰ ਤਾਂ ਹੈ
ਹੁਣ
ਤੁਸੀਂ ਡਟਣ ਨਾਲ ਤਾਂ ਨੀ ਰਲ ਗਏ
ਰਲੇ ਅਸੀਂ ਲੇਕਿਨ ਸਿੱਧੂ ਤੇ ਇਮਰਾਨ ਖਾਨ ਦੀ ਜਿਹੜੀ ਮਿਲਣੀ ਹੋਈ ਨਾ ਉਹ ਉਹਨਾਂ ਨੂੰ ਤਾਂ ਸ਼ਾਇਦ ਕੁਛ ਨਾ ਹੋਵੇ ਪਰ ਮੈਨੂੰ ਤੁਸੀਂ ਜਰੂਰ ਸੈਕ ਕਰ ਦੇਣਾ ਜਿਹੜਾ ਮੇਰਾ ਨੌਲੇਜ ਆ ਦੇਖ ਕੇ ਸਿੱਖ ਧਰਮ ਵਿਚ ਸਿੱਖ ਫੈਮਿਲੀ ਵਿਚ ਸਾਡਾ ਜਨਮ ਹੋਇਆ ਤੇ ਅਸੀਂ ਤਾਂ ਜਿਸ ਵੇਲੇ ਜਲੰਧਰ ਤੋਂ ਅੰਮ੍ਰਿਤਸਰ ਜਾਈਦਾ ਸੀ ਇਹੀ ਸਮਝਦੇ ਹੁੰਦੇ ਸੀ ਭਾਈ ਕਰਤਾਰਪੁਰ ਸਾਹਿਬ ਜਿਹੜਾ ਆਉਂਦਾ ਹੈ ਰਾਹ ਦੇ ਵਿਚ ਉੱਥੇ ਇਹ ਇੱਥੇ ਬਾਬਾ ਨਾਨਕ ਆਏ ਸੀ ਤੇ ਇੱਥੇ ਬਾਬਾ ਨਾਨਕ ਨੇ ਆਪਣੀ ਜਿਹੜੀ ਅਖੀਰਲੀ ਜ਼ਿੰਦਗੀ ਦੇ 18 ਸਾਲ ਪੂਰੇ ਕੀਤੇ ਆ ਜਿਹੜਾ ਜਲੰਧਰ ਦੇ ਨਾਲ ਕਰਤਾਰਪੁਰ ਆ ਤੇ ਹੁਣ ਉਸ ਝਗੜੇ ਦੇ ਬਾਅਦ ਜਿਹੜੇ ਰਿਸਰਚ ਕੀਤੀ ਆ ਤਾਂ ਪਤਾ ਚੱਲਿਆ ਵੀ ਜਿਹੜਾ ਕਰਤਾਰਪੁਰ ਦਾ ਪਾਕਿਸਤਾਨ ਦੇ ਵਿਚ ਆ ਅਸੀਂ ਤਾਂ ਇੱਥੇ ਇਸੇ ਕਰਤਾਰਪੁਰ ਨੂੰ ਬਾਬੇ ਨਾਨਕ ਦਾ ਸਥਾਨ ਸਮਝ ਕੇ ਮੱਥਾ ਟੇਕ ਰਿਹਾ ਸਾਰੀ ਉਮਰ 63 ਸਾਲ ਤੱਕ ਤਾਂ ਮੈਂ ਕਹਿੰਦਾ ਪੂਰ ਨੌਲੇਜ ਦੇ ਬੇਸ ਤੇ ਤੁਸੀਂ ਮੈਨੂੰ ਹਰਮਨ ਰੇਡੀਓ ਤੋਂ ਸੈਕ ਹੀ ਕਰ ਦਿਓ
ਨਾ ਨਾ ਤੁਹਾਨੂੰ ਹਰਮਨ ਰੇਡੀਓ ਤੋਂ ਸੈਕ ਕਰਨਾ ਨਹੀਂ ਬਣਦਾ ਤੁਹਾਨੂੰ ਕੌਮ ਚੋਂ ਸੈਕ ਕਰਨਾ ਤੁਹਾਨੂੰ ਪੰਥ ਚੋਂ ਸੇਕਣਾ ਬਣਦਾ ਅਸਲ ਦੇ ਵਿੱਚ ਦਿੰਦਾ ਤੁਹਾਡਾ
ਅਮਨਦੀਪ ਹੋਰ ਵੀ ਬਹੁਤ ਲੋਕ ਆ ਜਿੱਦਾਂ ਇਸ ਗੱਲ ਤੇ ਜਿਹੜਾ ਹੁੰਦੀ ਨਾ ਚਰਚਾ ਹੋਰ ਵੀ ਕਈ ਲੋਕ ਆ ਜਿਨ੍ਹਾਂ ਨੂੰ ਇਹੀ ਨੀ ਪਤਾ ਕਿ ਜਿਹੜੀ ਕਰਤਾਰਪੁਰ ਸਾਹਿਬ ਉਹ ਪਾਕਿਸਤਾਨ ਵਾਲੀ ਗੱਲ ਕਰ ਰਹੇ ਆ ਜੇ ਕਰਤਾਰਪੁਰ ਸਾਹਿਬ ਪਾਕਿਸਤਾਨ ਚ ਉੱਥੇ ਬਾਬਾ ਨਾਨਕ ਦੇ ਉੱਥੇ ਉਹਨਾਂ ਦੀ ਉਹਨਾਂ ਦਾ ਜਿਹੜਾ ਉਹਨਾਂ ਨੇ ਅਖੀਰਲੇ ਸਾਲ ਬਿਤਾਏ ਸੀ ਅਸੀਂ ਤਾਂ ਸਾਰੀ ਉਮਰ ਇਹੀ ਸਮਝੇ ਜਿਹੜੇ ਕਰਤਾਰਪੁਰ ਜਲੰਧਰ ਦੇ ਕੋਲ ਆ
ਮੈਂ ਵੀ ਇਹੀ ਸਮਝਦਾ ਹੁੰਦਾ ਸੀ ਅਮਰੀਕ ਜੀ ਮੈਂ ਵੀ 12ਵੀਂ ਤੱਕ ਇਹੀ ਸਮਝਦਾ ਹੁੰਦਾ ਸੀ ਇਹ ਪਹਿਲਾਂ ਛੋਟੇ ਹੁੰਦੇ ਗਏ ਹਨਾ ਅੰਮ੍ਰਿਤਸਰ ਸਾਹਿਬ
ਤਾਂ ਹੁਣ ਜਿਸ ਵੇਲੇ ਲਾਂਘੇ ਦੀ ਗੱਲ ਹੋਈ ਆ ਭਈ ਲਾਂਘਾ ਦਿੱਤਾ ਜਾਊਗਾ ਪਾਕਿਸਤਾਨ ਨੂੰ ਉੱਥੇ ਜਾਣ ਦਾ ਵੀ ਤੇ ਕਰਤਾਰਪੁਰ ਤਾਂ ਜਲੰਧਰ ਨਾਲ ਲਾਂਘੇ ਦੀ ਤਾਂ ਲੋੜ ਨੀ ਹੈ ਫੇਰ ਜਿਹੜੇ ਰਿਸਰਚ ਕੀਤੀ ਉੱਥੋਂ ਪਤਾ ਲੱਗਾ ਤੇ ਨੈਰੋਵਾਲ ਡਿਸਟ੍ਰਿਕਟ ਦੇ ਵਿਚ ਜਿਹੜਾ ਕਰਤਾਰਪੁਰ ਆ ਉਹਦੀ ਗੱਲ ਕਰ ਰਿਹਾ ਪਾਕਿਸਤਾਨ ਦੇ ਵਿਚ ਆ ਇਹ ਜਿਹੜਾ ਕਿ ਬਾਘਾ ਜਿਹੜਾ ਬਾਰਡਰ ਤੋਂ ਸਿਰਫ 2 ਜਾਂ 3 ਕਿਲੋਮੀਟਰ ਦੀ ਦੂਰੀ ਤੇ ਆ ਤੇ ਰਾਵੀ ਦਰਿਆ ਵਿਚ ਵਿਚਾਲੇ ਪੈਂਦਾ ਉਹ ਪੈਸੇ ਦੇਣ ਦੀ ਕੋਸ਼ਿਸ਼ ਕਰਨਗੇ ਸ਼ਾਇਦ ਮਿਲ ਵੀ ਜਾਊਗਾ
ਦੇਖੋ ਜਿਹੜਾ ਜਿਹੜਾ ਕਰਤਾਰਪੁਰ ਮੈਂ ਵੀ ਇੱਦਾਂ ਸਮਝਦਾ ਹੁੰਦਾ ਸੀ ਹਨਾ ਪਰ ਉਹ ਜਦੋਂ ਚਲੋ ਇਤਿਹਾਸ ਪੜਿਆ ਹਨਾ ਮੈਂ ਹਿਸਟਰੀ ਪੜ੍ਹੀ ਜੋਗ੍ਰਾਫੀ ਪੜ੍ਹੀ ਤਾਂ ਫਿਰ ਮੈਨੂੰ ਬਾਅਦ ਚ ਬੜਾ ਲੇਟ ਸਮਝ ਆਇਆ ਬਈ 10ਵੀਂ 12ਵੀਂ ਦੇ ਕਰੀਬ ਬਈ ਹਾਂ ਬਈ ਇਹ ਚੀਜ਼ ਆ ਚਲੋ ਜਿਹਨੇ ਜੋਗ੍ਰਾਫੀ ਨਹੀਂ ਪੜ੍ਹੀ ਤੁਸੀਂ ਨਹੀਂ ਪੜ੍ਹੀ ਇਕਨੋਮਿਕਸ ਪੜ੍ਹੀ ਉਹ ਵੱਖਰੀ ਗੱਲ ਆ ਪਰ ਇਹ ਗੱਲ ਸੱਚ ਆ ਬਹੁਤ ਸਾਰੀ ਜਿਹੜੀ ਸਾਡੀ ਜਿਹੜੀ ਜਿੱਦਾਂ ਨਾ ਇਹਨੂੰ ਅਗਿਆਨਤਾ ਕਹਿੰਦੇ ਆ ਹੁੰਦੀ ਤਾਂ ਚੀਜ਼ ਹੈਗੀ ਆ ਉੱਥੇ ਪਰ ਸਾਨੂੰ ਪਤਾ ਨਹੀਂ ਹੁੰਦਾ ਸੀ ਅਵੇਅਰ ਨਹੀਂ ਹੁੰਦੇ ਹੁੰਦੀ ਹੈਗੀ ਆ ਉਹ ਚੀਜ਼ ਸੋ ਚਲੋ ਬੜੀ ਖੁਸ਼ੀ ਦੀ ਗੱਲ ਹੈ ਕਿ ਸਿੱਧੂ ਦਾ ਗਏ ਦਾ ਹੋਰ ਤਾਂ ਪਤਾ ਨੀ ਫਾਇਦਾ ਹੋਇਆ ਕਿ ਨਹੀਂ ਹੋਇਆ ਤੁਹਾਨੂੰ ਬੜਾ ਫਾਇਦਾ ਹੋ ਗਿਆ ਕਿ ਨੌਲੇਜ ਚ ਵਾਧਾ
ਨੌਲੇਜ ਵਾਧਾ ਬਹੁਤ ਲੋਕਾਂ ਨੂੰ ਫਾਇਦਾ ਹੋਇਆ ਅਮਨਦੀਪ ਬਹੁਤ ਲੋਕਾਂ ਨੂੰ ਇਹਦੇ ਬਾਰੇ ਪਤਾ ਨੀ ਸ਼ਾਇਦ ਸਾਡੇ ਸਰੋਤੇ ਵੀ ਇਹਨੂੰ ਕਬੂਲ ਕਰਦੇ ਜਾਂ ਨਹੀਂ ਕਰਦੇ ਲੇਕਿਨ ਉਹ ਤਾਂ ਕਾਫੀ ਸੂਝਵਾਨ ਹੈ ਸ਼ਾਇਦ ਉਹਨਾਂ ਨੂੰ ਪਤਾ ਹੋਵੇ ਲੇਕਿਨ ਬਹੁਤ ਸਾਰੇ ਲੋਕਾਂ ਨੂੰ ਇਹਦਾ ਹੁਣ ਪਤਾ ਲੱਗਾ ਸਿੱਧੂ ਦੀ ਸਿੱਧੂ ਤੇ ਇਮਰਾਨ ਦਾ ਜਿਹੜਾ ਕੌਨਫਲਿਕਟ ਸਿੱਧੂ ਤੇ ਜਿਹੜਾ ਬੀਜੇਪੀ ਦਾ ਕੌਨਫਲਿਕਟ ਹੋਇਆ ਉਹਦੇ ਵਿਚੋਂ ਇਹ ਗੱਲ ਸਮਝ ਕੇ ਸਾਹਮਣੇ ਆਈ ਆ ਤੇ ਲੋਕਾਂ ਦੇ ਜਨਰਲ ਨੌਲੇਜ ਵਿਚ ਵੀ ਕਾਫੀ ਵਾਧਾ ਹੋਇਆ ਤੇ ਮੇਰੇ ਖਿਆਲ ਚ ਚੰਗੀ ਗੱਲ ਹੈ ਜਿਸ ਵੇਲੇ ਕੋਈ ਵੀ ਡਾਇਲੋਗ ਸ਼ੁਰੂ ਹੁੰਦਾ ਉਹਦੇ ਵਿਚੋਂ ਸਿਰਫ ਇਹੀ ਗੱਲਾਂ ਨੀ ਸਾਹਮਣੇ ਆਉਣੀਆਂ ਕਿ ਉਹ ਕੌਨਫਲਿਕਟ ਆ ਉਹਦੇ ਵਿਚੋਂ ਕਈ ਨੌਲੇਜਬਲ ਚੀਜ਼ਾਂ ਵੀ ਜਿਹੜੀਆਂ ਉੱਠ ਕੇ ਸਾਹਮਣੇ ਆਉਣੀਆਂ ਲੋਕ ਸਿੱਖਦੇ ਵੀ ਆ ਉਹਦੇ ਵਿਚੋਂ ਬਹੁਤ ਸਾਰੀਆਂ ਗੱਲਾਂ ਤੇ ਇਹੀ ਇਸ ਕੌਨਫਲਿਕਟ ਦੇ ਵਿਚੋਂ ਨਿਕਲ ਕੇ ਸਾਹਮਣੇ ਆਇਆ ਅਮਦੀਪ
ਅਮਰੀਕ ਜੀ ਜਿਹੜਾ ਕੋਰੀਡੋਰ ਦੀ ਗੱਲ ਚੱਲੀ ਆ ਇਹ ਅੱਜ ਤੋਂ 20 ਸਾਲ ਪਹਿਲਾਂ ਵੀ ਚੱਲੀ ਸੀ ਪਾਕਿਸਤਾਨ ਨੇ ਆਫਰ ਕੀਤਾ ਸੀ ਪਰ ਉਦੋਂ ਜਿਹੜੀ ਭਾਰਤ ਸਰਕਾਰ ਹੈ ਉਹਨਾਂ ਨੇ ਨਾ ਕਰਤੀ ਸੀ ਕਿ ਅਸੀਂ ਇਹ ਜਿਹੜਾ 3 ਕਿਲੋਮੀਟਰ ਦਾ ਕੋਰੀਡੋਰ ਹੈ ਇਹ ਨਹੀਂ ਅਸੀਂ ਖੋਲਣਾ ਇਹਦੀ ਬਜਾਏ 3 ਦੂਰਬੀਨਾਂ ਲਾ ਦਿਓ ਉੱਥੇ ਇਹ ਆਫਰ ਕੀਤਾ ਸੀ ਬਾਰਡਰ ਤੇ 3 ਦੂਰਬੀਨਾਂ ਲਾ ਦਿਓ ਮਤਲਬ ਰਿਡਿਕਲਸ ਹੈ ਨਾ ਵੀ 3 ਦੂਰਬੀਨਾਂ ਲਾ ਦਿਓ ਸਟੂਪਿਡ ਬੰਦੇ ਆ ਮਤਲਬ ਉੱਥੇ ਖੜ ਕੇ ਤੁਸੀਂ ਦੇਖ ਲਓ ਹਨਾ ਤੇ ਹੁਣ ਇਹ ਜਿਹੜਾ ਕੋਰੀਡੋਰ ਹੈ ਪਾਕਿਸਤਾਨ ਵੱਲੋਂ ਤਾਂ ਹਰੀ ਝੰਡੀ ਆ ਉਦੋਂ ਪਹਿਲਾਂ ਵੀ ਹਰੀ ਝੰਡੀ ਸੀ ਕਿਉਂਕਿ ਉਹਨਾਂ ਨੂੰ ਜਿਹੜਾ ਰਿਲੀਜੀਅਸ ਟੂਰਿਜ਼ਮ ਹੈ ਉਹਨੂੰ ਬੜਾ ਬੜਾਵਾ ਮਿਲਣਾ ਉੱਥੇ ਬੜੀ ਡਿਵੈਲਪਮੈਂਟ ਹੋਣੀ ਹੈ ਇੱਥੋਂ ਤੱਕ ਵੀ ਗੱਲਾਂ ਆਉਂਦੀਆਂ ਕਿ ਅਗਰ ਤੁਸੀਂ ਸਿੱਖ ਕੌਮ ਦੇ ਨਾਲ ਰਹੋਗੇ ਤਾਂ ਸਿੱਖ ਕੌਮ ਤੁਹਾਡਾ ਮਤਲਬ ਇੰਨਾ ਕੁ ਕਰੋਗੇ ਤੁਹਾਡਾ ਕਰਜ਼ੇ ਕੁਰਜ਼ੇ ਸਭ ਹੀ ਲੈ ਜਾਣੇ ਆ ਇਸ ਹਿਸਾਬ ਨਾਲ ਮਤਲਬ ਸ਼ਰਧਾ ਬਸ ਜਾਣਾ ਹੈ ਇੰਨੇ ਕਿਉਂਕਿ ਸਾਰੇ ਗੁਰਧਾਮ ਤਾਂ ਉਧਰ ਹੀ ਰਹਿ ਗਏ ਮੋਸਟਲੀ ਹੈ ਨਾ ਨਨਕਾਣਾ ਸਾਹਿਬ ਪੰਜਾ ਸਾਹਿਬ ਮਤਲਬ ਕਿੰਨਾ ਕੁਛ ਉਧਰ ਰਹਿ ਗਿਆ ਆਪਣਾ ਹਨਾ ਤੇ ਆਪਾਂ ਅਰਦਾਸ ਵੀ ਦੇਖੋ ਜਿਹੜੀ ਆਪਾਂ ਅਰਦਾਸ ਕਰਦੇ ਆ ਕਿ ਜਿਨ੍ਹਾਂ ਗੁਰਧਾਮਾਂ ਨੂੰ ਸਿੱਖ ਕੌਮ ਤੋਂ ਵਿਛੋੜਿਆ ਗਿਆ ਦੇਖੋ ਹੁਣ ਇਹ ਅਰਦਾਸ ਕਰਦੇ 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 ਦੇਖੋ ਕਿੱਥੇ ਤੱਕ ਸੋਚ ਚਲੇ ਗਈ ਇਹ ਹੌਲੀ ਹੌਲੀ ਇਹ ਮਟੀਰੀਅਲਾਈਜ਼ ਹੋਣ ਲੱਗ ਪਈ ਨਨਕਾਣਾ ਸਾਹਿਬ ਵੀ ਖੁੱਲ ਗਿਆ ਹੁਣ ਮੈਨੂੰ ਲੱਗਦਾ ਕਿ ਜਿਹੜਾ ਬੰਦਾ ਕੋਈ ਨਨਕਾਣਾ ਸਾਹਿਬ ਜਾਣਾ ਚਾਹੁੰਦਾ ਹੋਵੇ ਕਿਸੇ ਵੀ ਦੁਨੀਆਂ ਦੇ ਹਿੱਸੇ ਤੋਂ ਈਵਨ ਕਿ ਭਾਰਤ ਤੋਂ ਉਹ ਵੀ ਜਾ ਆਇਆ ਆ ਜੇ ਜਾਣਾ ਇੱਛਾ ਰਹੀ ਸਹੀ ਰੱਖਦਾ ਹੋਵੇ ਹਨਾ ਹੁਣ ਅਸੀਂ ਅਰਦਾਸ ਕਰਦੇ ਹਾਂ ਖੁੱਲੇ ਦਰਸ਼ਨ ਦੀਦਾਰ ਮਤਲਬ ਸਾਨੂੰ ਵੀਜ਼ਾ ਵੀ ਨਾ ਲੈਣਾ ਪਵੇ ਹੁਣ ਦੇਖੋ ਉਹ ਗੱਲਾਂ ਵੀ ਤੁਰ ਪਈਆਂ ਹਨਾ ਕੋਰੀਡੋਰ ਦੀਆਂ ਵੀ ਤੁਰ ਪਈਆਂ ਵੀ ਤੁਸੀਂ ਜਾਓ ਉੱਥੇ ਮੱਥਾ ਟੇਕ ਕੇ ਉਧਰ ਨੂੰ ਆ ਜਾਓ ਹਨਾ ਤੇ ਜਿਹੜਾ ਜੋ ਵੀ ਚਲੋ ਉਹ ਦੇਖ ਰੇਖ ਤਾਂ ਉਹਨਾਂ ਦੀ ਹੋਣੀ ਆ ਸਾਨੂੰ ਉਹਦੇ ਨਾਲ ਕੀ ਲੈਣ ਦੇਣਾ ਹਨਾ ਜਿਹੜਾ ਮਰਜ਼ੀ ਕਰ ਲਵੇ ਅਸੀਂ ਤਾਂ ਮੱਥਾ ਟੇਕਣ ਇੱਕ ਥਾਂ ਨੂੰ ਨਤਮਸਤਕ ਹੋਣ ਜਾਣਾ ਹਨਾ
ਜੀ ਜੀ
ਤੇ ਇਸ ਕਰਕੇ ਨਾ ਮਤਲਬ ਉਹ ਮਤਲਬ ਇੱਕ ਵਧੀਆ ਚੱਲ ਰਿਹਾ ਪਰ ਦੂਜੇ ਪਾਸੇ ਹੁਣ ਜਿਹੜਾ ਕੈਪਟਨ ਅਮਰਿੰਦਰ ਸਿੰਘ ਆ ਉਹਨਾਂ ਨੇ ਵੀ ਪ੍ਰਪੋਜ਼ਲ ਜਿਹੜਾ ਆ ਸੈਂਟਰ ਗੌਰਮੈਂਟ ਦੇ ਹੁਣ ਮੋਦੀ ਨੂੰ ਫਸਾ ਦਿੱਤਾ ਉਹਨਾਂ ਨੇ ਠੀਕ ਹੈ ਹੁਣ ਇੱਥੇ ਦੋ ਗੱਲਾਂ ਦੇਖਣ ਵਾਲੀਆਂ ਕਿ ਇੱਕ ਤਾਂ ਜਿੰਨੇ ਕੁ ਵੀ ਜੀ ਐਸ ਟੀ ਮਾਫ਼ ਹੋਈ ਸੀ ਪੰਜਾਬ ਸਰਕਾਰ ਵੱਲੋਂ ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਕਰਾਈ ਸੀ ਜਦੋਂ ਜੇਤਲੀ ਨੂੰ ਹਰਾਇਆ ਜਾ ਕੇ ਉੱਥੇ ਕੈਪਟਨ ਅਮਰਿੰਦਰ ਸਿੰਘ ਨੇ ਹਰਾਇਆ ਬਹੁਤ ਸਾਰਾ ਜਿਹੜਾ ਕੰਮ ਹੈ ਈਵਨ ਕਿ ਕਰਤਾਰਪੁਰ ਸਾਹਿਬ ਦਾ ਜਿਹੜਾ ਗੁਰੂ ਘਰ ਹੈ ਉਹ ਵੀ ਮੇਰਾ ਖਿਆਲ ਇਨ੍ਹਾਂ ਦੇ ਪੁਰਖਿਆਂ ਨੇ 1.5 ਕਰੋੜ ਰੁਪਈਆ ਉਸ ਵੇਲੇ ਲਾਇਆ ਸੀ ਉਹ ਗੁਰੂ ਘਰ ਦੀ ਮੁੜ ਉਸਾਰੀ ਨੂੰ 1935 ਦੇ ਵਿਚ ਠੀਕ ਹੈ ਸੋ ਇਨ੍ਹਾਂ ਦੀ ਕਾਫੀ ਦੇਣ ਹੈ ਮਤਲਬ ਐਸੀ ਗੱਲ ਨੀ ਹੁਣ ਮੈਨੂੰ ਲੱਗਦਾ ਜੇ ਕੈਪਟਨ ਸਾਹਿਬ ਆਪਣੇ ਧਿਆਨ ਧਰਨ ਤਾਂ ਮੋਦੀ ਹੁਣਾਂ ਨੂੰ ਪਸਾਬ ਸੂ ਕੇ ਕਿਸ ਤਰ੍ਹਾਂ ਇਹ ਕੋਰੀਡੋਰ ਕਲਵਾ ਸਕਦੇ ਆ ਬਾਦਲ ਹੁਣਾਂ ਤੇ ਵੀ ਬੜਾ ਪ੍ਰੈਸ਼ਰ ਪੈ ਸਕਦਾ ਪਰ ਜਿਹੜੀ ਸਰਕਾਰ ਹੈ ਹੁਣ ਉਹ ਮੋਦੀ ਸਰਕਾਰ ਇਹਦਾ ਕ੍ਰੈਡਿਟ ਵੀ ਲੈ ਸਕਦੀ ਹੈ ਜੇ ਕਰਨਾ ਹੋਵੇ ਹਨਾ ਸੋ ਬਹੁਤ ਚਾਂਸ ਹੈ ਹੁਣ ਖੁੱਲਣ ਦੇ ਤੇ ਖੁੱਲ ਵੀ ਸਕਦਾ ਸੋ ਕਿਉਂਕਿ ਗੱਲ ਤਾਂ ਦੂਜੇ ਪਾਸੇ ਮੰਨਣ ਦੀ ਉਹ ਤਾਂ ਮੰਨੇ ਹੋਈ ਆ ਇਮਰਾਨ ਖਾਨ ਹੋਣੀ ਤਾਂ ਪਹਿਲਾਂ ਹੀ ਹਨਾ ਸੋ ਇੱਕ ਵਧੀਆ ਜਿਹੜਾ ਰੁਝਾਨ ਚੱਲ ਰਿਹਾ ਤੇ ਜੀ ਐਸ ਚਾਹਲ ਹੁਣੀ ਵੀ ਕਹਿ ਰਹੇ ਨੇ ਕਹਿੰਦੇ ਨੇ ਕਿ ਇਸ ਕਰਤਾਰਪੁਰ ਨੂੰ ਝੂਠਾ ਕਰਤਾਰਪੁਰ ਕਹਿੰਦੇ ਨੇ ਜੀ ਜਲੰਧਰ ਵਾਲੇ ਨੂੰ ਜਿਹੜਾ ਤੁਹਾਡੇ ਵਾਲਾ ਜਿਹੜਾ ਤੁਸੀਂ ਕਰਤਾਰਪੁਰ ਝੂਠਾ ਕਰਤਾਰਪੁਰ ਤੇ ਵੈਸੇ ਹਾਂ ਇੱਥੇ ਦਾ ਫਰਨੀਚਰ ਬੜਾ ਮਸ਼ਹੂਰ ਹੈ ਜੀ ਪੰਜਾਬ ਦੇ ਵਿਚ ਜਦੋਂ ਰਹਿੰਦੇ ਹੁੰਦੇ ਸੀ ਕਰਤਾਰਪੁਰ ਦਾ ਫਰਨੀਚਰ ਬੜਾ ਮਸ਼ਹੂਰ ਸੀ ਉੱਥੇ ਦੇ ਮਤਲਬ ਸੋਫੇ ਬੈਡ ਐਂਡ ਆਲ ਦੈਟ ਹਨਾ ਕੁਰਸੀਆਂ ਡਾਇਨਿੰਗ ਟੇਬਲ ਤੇ ਹਾਲੇ ਵੀ ਆ ਪਰ ਉੱਥੇ ਦੀ ਮਤਲਬ ਜਿਹੜੀ ਵਰਕਮੈਨਸ਼ਿਪ ਆ ਜਾਂ ਕਾਰੀਗਰੀ ਆ ਬੜੀ ਮਸ਼ਹੂਰ ਹੈ ਸੋ ਚਲੋ ਤੁਹਾਨੂੰ ਹੁਣ ਇੱਦਾਂ ਵੀ ਆਪਾਂ ਨੌਲੇਜ ਚ ਵਾਧਾ ਕਰ ਲਿਆ ਕਿ ਇਹ ਅਸਲ ਦੇ ਵਿਚ ਬਾਰਡਰ ਤੋਂ ਡੇਰਾ ਬਾਬਾ ਨਾਨਕ ਜਿਹੜਾ ਬਾਰਡਰ ਗੁਰਦਾਸਪੁਰ ਤੋਂ ਜਾਈਏ ਉੱਥੋਂ ਖੜਿਆਂ ਨੂੰ ਗੁਰੂ ਗੁਰਦੁਆਰੇ ਦਰਸ਼ਨ ਹੁੰਦੇ ਆ ਤੇ ਤਕਰੀਬਨ 3 ਕਿਲੋਮੀਟਰ ਲਾਈਨ ਆਫ ਸਾਈਟ ਹੈ ਤੇ ਮੈਨੂੰ ਲੱਗਦਾ ਆਉਣ ਵਾਲੇ ਟਾਈਮ ਦੇ ਵਿਚ ਗੱਲ ਚੱਲੀ ਆ 20 ਸਾਲ 50 ਬੜਾ ਜਿਗਰਾ ਆ ਸਾਡਾ ਕੋਈ ਚੱਕਰ ਨੀ ਥੋੜੀ ਜਿਹੀ ਲੇਟ ਵੀ ਹੋ ਗਿਆ ਪਰ ਖੁੱਲੇਗਾ ਜ਼ਰੂਰ ਜਦੋਂ ਗੱਲ ਆਪਾਂ ਸ਼ੁਰੂ ਹੋ ਗਈ ਆ ਸਾਡੀ ਹਨਾ ਅਮਰੀਕ ਜੀ ਹੁਣ ਉਹ ਤੋਂ ਬਾਅਦ ਨਾ ਇੱਕ ਮਸਲਾ ਜਿਹੜਾ ਆ ਉਹ ਮਾਈਗ੍ਰੇਸ਼ਨ ਤੇ ਆਪਾਂ ਗੱਲ ਕਰਨੀ ਆ ਕਿ ਕਈ ਵਾਰੀ ਕੀਤੀ ਵੀ ਆ ਕਿ ਜਿਹੜੀਆਂ ਜੌਬਸ ਕ੍ਰੀਏਟ ਹੁੰਦੀਆਂ ਮਾਈਗ੍ਰੇਸ਼ਨ ਕਿੰਨੀ ਹੋ ਰਹੀ ਆ ਔਰ ਮਾਈਗ੍ਰੇਸ਼ਨ ਦੇ ਨਾਲ ਨਾਲ ਅਸੀਂ ਇੱਥੇ ਆਉਂਦੇ ਹਾਂ ਸਾਡੇ ਨਾਲ ਫਿਰ ਸਾਡੇ ਬਜ਼ੁਰਗ ਵੀ ਆਉਂਦੇ ਨੇ ਪੇਰੈਂਟਸ ਵੀ ਆਉਂਦੇ ਨੇ ਭੈਣ ਭਾਈ ਵੀ ਆਉਂਦੇ ਨੇ ਨਵੇਂ ਮੁੰਡੇ ਕੁੜੀਆਂ ਵੀ ਆਉਂਦੇ ਨੇ ਉਹਨਾਂ ਦੀਆਂ ਦਰਪੇਸ਼ ਸਮੱਸਿਆਵਾਂ ਜਿਹੜੀਆਂ ਉਹਦੇ ਬਾਰੇ ਵੀ ਆਪਾਂ ਡਿਸਕਸ ਕਰੀਦਾ ਇੱਕ ਵਾਰੀ ਅਸੀਂ ਕੀਤੀ ਸੀ ਕਿ ਜਿਹੜੇ ਬਜ਼ੁਰਗ ਆਉਂਦੇ ਨੇ ਉਹਨਾਂ ਨੂੰ ਬੋਰੀਅਤ ਦਾ ਸਾਹਮਣਾ ਕਰਨਾ ਪੈਂਦਾ ਬੋਰ ਹੋ ਜਾਂਦੇ ਨੇ ਉਹਨਾਂ ਨੂੰ ਬਹੁਤੀ ਨੌਲੇਜ ਨਹੀਂ ਹੁੰਦੀ ਆਲੇ ਦੁਆਲੇ ਦੀ ਇਸ ਕਲਚਰ ਦੀ ਉਹ ਫਿਰ ਬੱਸ ਅੱਡਿਆਂ ਤੇ ਬਹਿੰਦੇ ਨੇ ਪਾਰਕਾਂ ਚ ਬਹਿੰਦੇ ਨੇ ਜਾ ਕੇ ਜਾਂ ਸ਼ੋਪਿੰਗ ਸੈਂਟਰਾਂ ਚ ਬਹਿੰਦੇ ਨੇ ਉਹਦੀ ਇੱਕ ਆਪਾਂ ਗੱਲ ਕੀਤੀ ਸੀ ਉਹ ਇੱਕ ਖਬਰ ਬਣੀ ਆ
ਜੀ ਜੀ
ਉਹਦੀ ਵੀ ਆਪਾਂ ਗੱਲ ਕਰਾਂਗੇ ਪਰ ਪਹਿਲਾਂ ਆਪਾਂ ਜੌਬਸ ਦੀ ਕਰਦੇ ਹਾਂ ਅੱਜ ਆਪਾਂ ਗੱਲ ਕੀਤੀ ਸੀ ਨਾ ਬਈ ਦੇਸ਼ ਦਾ ਪ੍ਰਧਾਨ ਮੰਤਰੀ ਬਦਲਿਆ ਤੇ ਜੌਬਸ ਤੇ ਕੀ ਫਰਕ ਪਊਗਾ ਇਕਨੋਮਿਕਸ ਦੀ ਗੱਲ ਕੀਤੀ ਸੀ ਮੈਨੂੰ ਯਾਦ ਹੈ ਕਿ ਜਦੋਂ ਟੋਨੀ ਐਬਟ ਨੇ ਪ੍ਰਧਾਨ ਮੰਤਰੀ ਬਣਿਆ ਉਹ ਤੋਂ ਪਹਿਲਾਂ ਉਹਨੇ ਜਿਹੜਾ ਡਿਕਲੇਅਰ ਕੀਤਾ ਸੀ ਕਿ ਮੈਂ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੈਨੂੰ 2 ਟਰਮਸ ਦਿਓ ਤੇ ਮੈਂ 1 ਮਿਲੀਅਨ ਜੌਬਸ ਜਿਹੜੀਆਂ ਉਹ ਕ੍ਰੀਏਟ ਕਰੂੰਗਾ ਠੀਕ ਹੈ ਤੇ ਹੁਣ ਟਰਨਬੁੱਲ ਨੇ ਵੀ ਕੱਲ ਜਾਂਦੇ ਜਾਂਦੇ ਆਪਣੇ ਭਾਸ਼ਣ ਚ ਕਿਹਾ ਕਿ ਅਸੀਂ 1 ਮਿਲੀਅਨ ਜੌਬ ਜਿਹੜੀ ਆ ਕ੍ਰੀਏਟ ਕੀਤੀ ਆ ਜਿਹੜੀ ਕਿ ਹੁਣ ਟੋਨੀ ਐਬਟ ਦੇ ਕਲੇਮ ਨੂੰ ਹੀ ਅੱਗੇ ਤੋਰਿਆ ਆ
ਸੋ ਹਾਂ
ਹਾਂ ਅੱਗੇ ਤੋਰਿਆ ਸੋ 1 ਮਿਲੀਅਨ ਜੌਬ ਜਿਹੜੀ ਉਹ ਥੋੜੀ ਨੀ ਹੁੰਦੀ ਹਨਾ ਤੇ ਤੁਸੀਂ
10 ਲੱਖ
ਜੌਬ ਹੁਣ ਤੁਸੀਂ ਮਾੜਾ ਜਿਹਾ ਹਿਸਾਬ ਤਾਬ ਲਾ ਕੇ ਦੱਸੋਗੇ ਵੀ ਇਹ ਕਿੱਦਾਂ ਪੋਸੀਬਲ ਹੈ ਇਜ਼ ਇਟ ਟਰੂ ਔਰ ਇਟਸ ਜਸਟ ਪੋਲੀਟੀਸ਼ੀਅਨ ਦੇ ਹਵਾਈ ਫਾਇਰ ਨੇ
ਅਮਦੀਪ ਮੇਰੇ ਖਿਆਲ ਦੇ ਵਿਚ ਇਹ ਬਿਲਕੁਲ ਸੱਚੀ ਗੱਲ ਆ ਕਿ 10 ਲੱਖ ਜੌਬਸ ਕ੍ਰੀਏਟ ਹੋਈਆਂ ਜੇ ਤੁਸੀਂ ਆਸਟ੍ਰੇਲੀਆ ਦਾ ਅਨਪਲਾਇਮੈਂਟ ਰੇਟ ਦੇਖੋ ਤਾਂ 5.4 ਜਾਂ 5.3 ਦੇ ਕਰੀਬ ਆ ਜਿਹੜਾ ਕਿ 3-4 ਸਾਲ ਤੋਂ ਇੱਥੇ ਹੀ ਆ ਕਿਉਂਕਿ ਜੇ ਤੁਸੀਂ ਦੇਖੋ ਤਾਂ ਜਿੰਨੀਆਂ 10 ਲੱਖ ਜਿਹੜੀਆਂ ਜੌਬਸ ਕ੍ਰੀਏਟ ਹੋਈਆਂ ਲਗਭਗ ਇਮੀਡੀਏਟ ਵੀ ਇੱਥੇ ਇੰਨੇ ਕੁ ਆਏ ਆ ਇਹਨਾਂ ਸਾਲਾਂ ਦੇ ਵਿਚ ਜੇ ਤੁਸੀਂ ਇਮੀਗ੍ਰੇਸ਼ਨ ਜਿਹੜੇ ਇੱਥੇ ਆਏ ਆ ਇਹਦਾ ਮਤਲਬ ਉਹਨਾਂ ਨੂੰ ਸਾਰਿਆਂ ਨੂੰ ਜੌਬਾਂ ਮਿਲੀਆਂ ਜਿੰਨੇ ਵੀ ਸਟੂਡੈਂਟ ਆਏ ਆ ਜਿੰਨੇ ਵੀ
ਇਮੀਗ੍ਰੇਸ਼ਨ ਕੰਮ ਕਰਨ ਵਾਲੇ ਸਟੂਡੈਂਟ ਦਾ ਤਕਰੀਬਨ 500,000 ਦੇ ਕਰੀਬ ਹੈ ਇੱਕ ਟਾਈਮ ਰਹਿੰਦਾ ਆਸਟ੍ਰੇਲੀਆ ਦੇ ਵਿੱਚ ਹਨਾ ਤੇ ਉਹ ਤਾਂ ਜੌਬਾਂ ਉਹ ਤਾਂ ਫਲੋਟਿੰਗ ਜੌਬਸ ਉਹ ਤਾਂ ਹੈਗੀਆਂ ਹੀ ਹੈਗੀਆਂ ਜਿਹੜੀਆਂ ਹੈਗੀਆਂ ਪਰ ਜਿਹੜੀ ਇਹਨਾਂ ਦੀ ਮਾਈਗ੍ਰੇਸ਼ਨ ਰੇਟ ਹੈ 1,80,000 ਆ ਰਹੀ ਹੈ ਸਾਲ ਦੀ ਐਵਰੇਜ ਠੀਕ ਹੈ ਨਾ
ਹਾਂਜੀ ਇਹ ਵੀ 19 ਬਣਦੀ ਹੈ, 10 ਇੱਕ ਮਿਲੀਅਨ ਦੇ ਕਰੀਬ ਬਣ ਜਾਂਦੀ ਹੈ,
1,80,000 ਬਣਦੀ ਹੈ 6 ਸਾਲਾਂ ਚ, 6 ਸਾਲਾਂ ਚ ਇੱਕ। ਇਹਦਾ ਮਤਲਬ, ਇਹਦਾ ਮਤਲਬ ਜੇ 1,80,000 ਬੰਦਾ ਆ ਗਿਆ 6 ਸਾਲਾਂ ਚ ਤੇ ਅਨਇੰਪਲੋਇਮੈਂਟ ਉੱਥੇ ਦੀ ਉੱਥੇ ਹੀ ਹੈ, ਇਹਦਾ ਮਤਲਬ 19 ਜੋਬਾਂ ਕ੍ਰੀਏਟ ਹੋ ਗਈਆਂ ਹਨਾ।
ਹਾਂਜੀ ਹਾਂਜੀ।
ਸੋ
ਜੇ ਤੁਸੀਂ ਅਨਇੰਪਲੋਇਮੈਂਟ ਰੇਟ ਨੂੰ ਵੀ ਦੇਖੋ ਨਾ, ਜਿਹੜਾ 4.5 ਜੇ ਅਨਇੰਪਲੋਇਮੈਂਟ ਰੇਟ ਹੈ, ਜਿੱਦਾਂ ਜੌਨ ਹਾਰਵਰਡ ਦੇ ਸਮੇਂ ਚ 4.5 ਅਨਇੰਪਲੋਇਮੈਂਟ ਰੇਟ ਰਿਹਾ, ਅਜੇ 4.5 ਪਰਸੈਂਟੇਜ ਦੀ ਅਨਇੰਪਲੋਇਮੈਂਟ ਰੇਟ ਹੋਵੇ ਤਾਂ ਫੁੱਲ ਅਨਇੰਪਲੋਇਮੈਂਟ ਰੇਟ ਕਿਹਾ ਜਾਂਦਾ ਕਿ ਉਹ ਫੁੱਲ ਇੰਪਲੋਇਮੈਂਟ ਤੇ ਇਕਾਨਮੀ ਆ ਉਹ।
ਔਰ ਜੇ ਜੇ ਘਟ ਜਾਵੇ ਨਾ ਇਹ ਘਾਤਕ ਹੋ ਜਾਂਦਾ ਬਿਜ਼ਨਸ ਲਈ ਜਾਂ ਇਕਾਨਮੀ ਲਈ।
ਹਾਂ ਫੇਰ ਘਾਤਕ ਹੋ ਜਾਂਦਾ ਕਿਉਂਕਿ ਉਹਦੇ ਵਿਚ ਸੀਜ਼ਨਲ ਵੇਰੀਏਸ਼ਨ ਵੀ ਹੁੰਦੀ ਆ, ਕਈਆਂ ਨੇ ਜੋਬ ਛੱਡ ਕੇ ਦੂਜੇ ਥਾਂ ਜਾਣਾ ਹੁੰਦਾ, ਕੁਛ ਸਮੇਂ ਦੇ ਲਈ ਅਨਇੰਪਲੋਇਡ ਹੁੰਦੇ ਉਹਦੇ ਵਿਚ ਆ ਜਾਂਦੇ ਆ। ਤੇ 4.5 ਹੁਣ ਜਿਹੜਾ 5.3 ਹੈ, ਇਹਦਾ ਮਤਲਬ ਆਸਟ੍ਰੇਲੀਆ ਜਿਹੜੀ ਆਸਟ੍ਰੇਲੀਅਨ ਇਕਾਨਮੀ ਆ ਉਹਦੇ ਵਿਚ ਐਕਚੁਅਲ ਇੰਪਲੋਇਮੈਂਟ ਰੇਟ, ਨੈਟ ਇੰਪਲੋਇਮੈਂਟ ਰੇਟ, ਜਿਹੜਾ ਅਨਇੰਪਲੋਇਮੈਂਟ ਰੇਟ ਹੈ ਉਹ 1% ਦੇ ਕਰੀਬ ਆ। ਤੇ ਇਹ ਬਹੁਤ ਮਾੜੀ ਗੱਲ ਨਹੀਂ ਆ। ਤੇ ਇਕਾਨਮੀ ਜਿਹੜੀ ਇਕਾਨਮੀ ਦਾ ਗਰੋਥ ਰੇਟ ਹੈ ਉਹ ਵੀ ਕਾਫੀ ਕੰਟਰੋਲ ਦੇ ਵਿਚ ਆ, ਮਹਿੰਗਾਈ ਦਰ ਤੇ ਵੀ ਕਾਫੀ ਕੰਟਰੋਲ ਕੀਤਾ ਸਰਕਾਰ ਨੇ। ਹਾਂਜੀ
3.2 ਰਿਹਾ ਅਮਰੀਕਾ ਜੀ। ਜਿਹੜੀ ਅਨਇੰਪਲੋਇਮੈਂਟ ਦੀ ਆਪਾਂ ਗੱਲ ਕਰਦੇ ਹਾਂ, 2012 ਦੇ ਵਿਚ 5.23 ਸੀਗਾ, ਠੀਕ ਹੈ, 2013 ਚ 5.66 ਹੋ ਗਿਆ, ਫਿਰ 2014 ਚ 6.07 ਵੀ ਹੋ ਹਟਿਆ, ਠੀਕ ਹੈ, ਤੇ ਫਿਰ 2015 ਤੋਂ ਘਟਦਾ ਘਟਦਾ ਘਟਦਾ, ਮਤਲਬ ਹਰੇਕ ਸਾਲ ਹੁਣ 2018 ਦੇ ਵਿਚ 5.25 ਹੈ ਇਸ ਵੇਲੇ ਹਨਾ, ਤੇ ਜਿਹੜਾ ਕਿ
ਹੁਣ
ਕਾਫੀ ਘੱਟ ਹੈ। ਤੇ ਇਹ ਨਾ ਪ੍ਰੋਡਿਕਟ ਪਤਾ ਕੀ ਕਰ ਰਹੇ, 2020 ਦੇ ਵਿਚ 4.95 ਤੱਕ ਪ੍ਰੋਡਿਕਟ ਕਰ ਰਹੇ, ਉਹ ਤੋਂ ਬਾਅਦ ਇੰਨਾ ਹੀ ਰਹੇਗਾ ਤਕਰੀਬਨ ਅਗਲੇ, ਇਹ ਪ੍ਰੋਡਿਕਸ਼ਨ ਹੈ।
ਫੁੱਲ ਇੰਪਲੋਇਮੈਂਟ ਆ ਜਾਂਦੀ ਨਾ ਉਹਨੂੰ, ਫੁੱਲ ਇੰਪਲੋਇਮੈਂਟ ਕਹਿੰਦੇ, ਉਹਦੇ ਵਿਚ ਅਨਇੰਪਲੋਇਮੈਂਟ ਹੁੰਦੀ ਹੀ ਨਹੀਂ।
ਔਰ ਬੇਸ਼ਰਤ ਕਿ 1,80,000 ਬੰਦਾ ਇਹ ਮਾਈਗ੍ਰੈਂਟ ਲੈ ਰਹੇ ਨੇ, 1,80,000 ਬੰਦਾ, ਠੀਕ ਹੈ, ਇਹ ਤਾਂ ਇੰਨਾ ਰਹੇਗਾ।
ਜੇ ਦੂਜੀਆਂ ਡਿਵੈਲਪ ਕੰਟਰੀ ਨਾਲ ਆਸਟ੍ਰੇਲੀਆ ਦਾ ਮੁਕਾਬਲਾ ਕਰੋ ਨਾ, ਆਸਟ੍ਰੇਲੀਅਨ ਇਕਾਨਮੀ ਜਿਹੜੀ ਹੈ ਬਹੁਤ ਜ਼ਿਆਦਾ ਸਟਰੋਂਗ ਆ ਕੈਨੇਡਾ ਜਾਂ ਅਮਰੀਕਾ ਦੇ ਮੁਕਾਬਲੇ ਵਿਚ। ਇੱਥੇ ਜਿਹੜਾ ਸਟੈਂਡਰਡ ਆਫ ਲਿਵਿੰਗ ਵੀ ਜ਼ਿਆਦਾ ਹੈ, ਇੱਥੇ ਪੇ ਰੇਟ ਵੀ ਜ਼ਿਆਦਾ ਆ, ਇੱਥੇ ਅਨਇੰਪਲੋਇਮੈਂਟ ਰੇਟ ਵੀ ਘੱਟ ਆ, ਤੇ ਆਸਟ੍ਰੇਲੀਅਨ ਇਕਾਨਮੀ ਦੁਨੀਆਂ ਵਿਚ ਕਾਫੀ ਸਟਰੋਂਗ ਇਕਾਨਮੀ ਕੰਸੀਡਰ ਕੀਤੀ ਜਾਂਦੀ ਹੈ। ਇਹ ਇੱਕ ਬਹੁਤ ਵਧੀਆ ਗੱਲ ਹੈ ਕਿ ਅਸੀਂ ਚੰਗੇ ਦੇਸ਼ ਵਿਚ ਆ। ਤੇ ਅਮਨਦੀਪ, ਜਿਹੜਾ ਅਨਇੰਪਲੋਇਮੈਂਟ ਹੁਣ ਕਿਹੜਾ ਬੰਦਾ ਜਿਸ ਨੂੰ ਅਸੀਂ ਅਨਇੰਪਲੋਇਡ ਨਹੀਂ ਕਹਿੰਦੇ ਇੱਥੇ, ਕਿ ਉਹ ਕੰਮ ਕਰਦਾ ਆ? ਜੇ ਤੁਸੀਂ 1 ਘੰਟਾ ਜਾਂ 2 ਘੰਟਾ ਵੀ ਹਫਤੇ ਵਿਚ ਕਿਤੇ ਵੀ ਕੰਮ ਕੀਤਾ ਆ ਤਾਂ ਤੁਸੀਂ ਅਨਇੰਪਲੋਇਡ ਨਹੀਂ ਕੰਸੀਡਰ ਕੀਤੇ ਜਾਂਦੇ।
ਨਹੀਂ ਨਹੀਂ ਕੰਮ ਤਾਂ ਕਰ। ਦੂਜੀ ਅਮਰੀਕ ਜੀ ਗੱਲ ਇਹ ਹੈ ਕਿ ਆਪਾਂ ਗੱਲ ਕਰ ਰਹੇ ਸੀ ਵੀ 1,80,000 ਬੰਦੇ ਨੂੰ ਹਰੇਕ ਸਾਲ ਜੋਬ ਨਵੀਂ ਮਿਲਦੀ ਆ, ਨਵੀਂ ਕ੍ਰੀਏਟ ਹੁੰਦੀ ਆ।
ਹਾਂਜੀ ਹਾਂਜੀ।
ਹੁਣ ਆਪਾਂ ਮਾਈਗ੍ਰੈਂਟ ਦੀ ਗੱਲ ਕਰਦੇ ਹਾਂ, ਕਿਉਂਕਿ ਆਪਾਂ ਚਲੋ ਇੰਡੀਆ ਤੋਂ ਆਏ ਆ, ਹੋਰ ਕੰਟਰੀਆਂ ਤੋਂ ਵੀ ਆਏ ਆ, ਸਾਡੇ ਜ਼ਿਆਦਾ ਰਿਲੇਸ਼ਨ ਹੈ ਕਿ ਜੋਬਸ ਦੀ ਕੀ ਪਰਸਪੈਕਟਿਵ ਹੈ ਸਾਡੇ ਲਈ। ਹੁਣ ਆਪਾਂ 1,80,000 ਜੋਬ ਜਿਹੜੀ ਆਸਟ੍ਰੇਲੀਆ ਕ੍ਰੀਏਟ ਕਰ ਰਿਹਾ, ਹੁਣ ਅਸੀਂ ਇਹ ਦੇਖਣਾ ਕਿ ਉਸ ਜੋਬ ਪੂਲ ਦੇ ਵਿਚ ਜਿਹੜਾ ਸਕਿੱਲ ਪੂਲ ਹੈ ਉਹ ਇੱਦਾਂ ਨਹੀਂ ਕਰ ਰਿਹਾ ਕਿ ਮਤਲਬ ਐਵੇਂ ਜੋਬਾਂ ਮਤਲਬ ਜਿਹੜੀਆਂ ਮਤਲਬ ਲੋ ਸਕਿੱਲ ਜੋਬਾਂ ਨਹੀਂ ਕ੍ਰੀਏਟ ਕਰ ਰਿਹਾ, ਇਹ ਹਾਈ ਸਕਿੱਲ ਜੋਬਾਂ ਕ੍ਰੀਏਟ ਹੋ ਰਹੀਆਂ ਨੇ
ਸਾਨੂੰ
ਇਮੀਗ੍ਰੈਂਟਸ ਨੂੰ, ਚਾਹੇ ਅਸੀਂ ਹਜੇ ਤਾਜ਼ੇ ਪੀ ਆਰ ਹੋਏ ਹਾਂ, ਚਾਹੇ ਹੋਣ ਵਾਲੇ ਹਾਂ, ਚਾਹੇ ਅਸੀਂ ਸਟੂਡੈਂਟ ਹਾਂ, ਚਾਹੇ ਸਿਟੀਜ਼ਨ ਹਜੇ ਬਣ ਗਏ ਹਾਂ, ਜਾਂ ਈਵਨ ਬਣੇ ਹੋ ਕਾਫੀ ਦੇਰ ਤੋਂ ਇੱਥੇ ਹਾਂ, ਜਾਂ ਸਾਡੇ ਨਿਆਣੇ ਇੱਥੇ ਜੰਮ ਪਲੇ, ਸਾਨੂੰ ਇਹ ਦੇਖਣਾ ਆ ਕਿ ਅਸੀਂ ਆਪਣੇ ਨਿਆਣੇ ਜਾਂ ਅਸੀਂ ਆਪ ਅਸੀਂ ਉਹ ਜਿਹੜਾ ਸਕਿੱਲ ਦਾ ਇੱਕ ਪੂਲ ਬਣਾਇਆ ਹੋਇਆ ਜਿਹੜੇ ਮਤਲਬ ਜਿਹਦੇ ਚ 40-50-100 ਸਕਿੱਲ ਹੈ ਵੀ ਇਹ ਨਾ ਜਿਹਦੇ ਚ ਜੋਬਾਂ ਕ੍ਰੀਏਟ ਹੋ ਰਹੀਆਂ ਇਸ ਇੰਡਸਟਰੀਆਂ ਦੇ ਵਿਚ, ਕੀ ਅਸੀਂ ਉਹ 1,80,000 ਜੋਬ ਦੇ ਵਿਚੋਂ ਅਸੀਂ ਉਸ ਪੂਲ ਦੇ ਵਿਚ ਕਿਤੇ ਐਲੀਜੀਬਲ ਹੁੰਦੇ ਹਾਂ? ਕੀ ਅਸੀਂ ਲੈ ਸਕਦੇ ਹਾਂ ਉਹ ਜੋਬ? ਅਸੀਂ ਇਹ ਚੀਜ਼ ਦੇਖਣੀ ਆ। ਇਸੇ ਕਰਕੇ ਅਸੀਂ ਜਿਹੜੀ ਕਹਿੰਦੇ ਹਾਂ ਕਿ ਆਪਣੇ ਆਪ ਨੂੰ ਤੁਸੀਂ ਐਜੂਕੇਟ ਕਰੋ, ਆਪਣੇ ਆਪ ਨੂੰ ਸਕਿੱਲ ਆਪਣਾ ਲੈਵਲ ਜਿਹੜਾ ਉੱਤੇ ਲੈ ਕੇ ਜਾਓ, ਤੁਸੀਂ ਅਖਬਾਰਾਂ ਪੜ੍ਹਿਆ ਕਰੋ, ਰੇਡੀਓ ਸੁਣਿਆ ਕਰੋ, ਤੇ ਤੁਸੀਂ ਜਰਨਲ ਪੜ੍ਹਿਆ ਕਰੋ, ਪੋਲਿਸੀਜ਼ ਤੋਂ ਜਾਣੂ ਹੋਵੋ, ਲੋਕਾਂ ਨਾਲ ਗੱਲਾਂ ਬਾਤਾਂ ਜਿਹੜੀਆਂ ਆ ਉਹ ਮਤਲਬ ਹਰਮਨ ਚੀਮਾ ਜਾਂ ਮਤਲਬ ਆਹ ਜਿਹੜੇ ਲਟਰਮ ਪਟਰਮ ਹੈ ਜਾਂ ਕੋਈ ਧਾਰਮਿਕ ਡਿਬੇਟ ਚੱਲ ਰਹੇ ਨੇ ਇਹਨਾਂ ਵੱਲ ਧਿਆਨ ਵੀ ਦਿਓ, ਪਰ ਇੰਨਾ ਨਹੀਂ, ਤੁਸੀਂ ਥੋੜੀ ਜਿਹਾ ਦਿਓ ਵੀ ਤੁਹਾਡੇ ਆਲੇ ਦੁਆਲੇ ਹੋ ਕੀ ਰਿਹਾ ਆ, ਠੀਕ ਹੈ ਨਾ? ਉਹਦੇ ਵਿੱਚ
ਭਗਵੰਤ ਮਾਨ ਖਹਿਰਾ ਇਹਨਾਂ ਤੇ ਘੱਟ ਧਿਆਨ ਦਿਓ,
ਇਹਨਾਂ ਤੇ ਘੱਟ ਧਿਆਨ ਦਿਓ
ਇੱਥੇ ਜਿਹੜਾ। ਹਾਂਜੀ, ਇੱਥੇ ਜੇ ਕੁਝ ਤੁਹਾਡੇ ਲਈ ਹੋ ਰਿਹਾ ਉਹਦੇ ਵੱਲ ਜ਼ਿਆਦਾ ਧਿਆਨ ਦਿਓ। ਇੱਕ ਅਮਨਦੀਪ, ਇੱਕ ਨਵੀਂ ਕਨਸੈਪਟ ਆ ਕਿ ਆਪਣੇ ਆਪ ਨੂੰ ਸਕਿੱਲ ਹੀ ਨਾ ਕਰੋ, ਸਕਿੱਲ ਨਾ ਕਰੋ, ਆਪਣੇ ਆਪ ਨੂੰ ਮਲਟੀ ਸਕਿੱਲ ਕਰੋ, ਕਿਉਂਕਿ ਜੋਬ ਦੀ ਸਥਿਰਤਾ ਜਿਹੜੀ ਆ ਬਹੁਤੀ ਦੇਰ ਤੱਕ ਇੱਕ ਜੋਬ ਦੀ ਇੱਥੇ ਭਵਿੱਖ ਵਿੱਚ ਨਹੀਂ ਰਹਿਣੀ ਹੈ, ਕਿਉਂ ਭਵਿੱਖ ਵਿੱਚ ਜਿਹੜਾ ਜੋਬ ਨੇਚਰ ਹੈ ਨਾ ਉਹਦੀ ਬਹੁਤ ਜ਼ਿਆਦਾ ਚੇਂਜਸ ਉਹਦੇ ਵਿੱਚ ਆਉਣੀਆਂ, ਤੇ ਤੁਹਾਨੂੰ ਕੰਟੀਨਿਊਸਲੀ ਜਿਹੜੇ ਸਕਿੱਲ ਨੂੰ ਮਾਈਗ੍ਰੇਟ ਨਹੀਂ ਅਪਡੇਟ ਕਰਨਾ ਪੈਂਦਾ ਕਿ ਤਾਂ ਤੁਸੀਂ ਜੋਬ ਵਿੱਚ ਰਹਿ ਸਕੋਗੇ। ਇਹਦੇ ਨਾਲ ਨਾਲ ਤੁਸੀਂ ਮਲਟੀ ਸਕਿੱਲ ਵੀ ਆਪਣੇ ਆਪ ਨੂੰ ਕਰੋਗੇ, ਤੁਹਾਡੇ ਕੋਲ 2-3-4-5 ਲਾਇਸੈਂਸ ਹੋਣੇ ਚਾਹੀਦੇ ਡਿਫਰੈਂਟ ਡਿਫਰੈਂਟ ਜੋਬ ਨੂੰ ਕਰਨ ਦੇ, ਤਾਂ ਕਿ ਇੱਕ ਜੋਬ ਤੋਂ ਦੂਜੀ ਜੋਬ ਤੁਹਾਨੂੰ ਸ਼ਿਫਟ ਹੋਣਾ ਬਹੁਤ ਛੇਤੀ ਛੇਤੀ ਸ਼ਿਫਟ ਹੋ ਸਕੋ, ਕੰਟੀਨਿਊਟੀ ਜਿਹੜੀ ਤੁਹਾਡੀ ਇੰਪਲਾਇਮੈਂਟ ਦੀ ਰਹੇ। ਮੇਰੇ ਖਿਆਲ ਇਹ ਕੰਸੈਪਟ ਤੇ ਵੀ ਤੁਹਾਨੂੰ ਧਿਆਨ ਦੇਣਾ ਚਾਹੀਦਾ, ਅਤੇ ਜਿਹੜੇ ਪੰਜਾਬ ਦੇ ਮਸਲੇ ਆ, ਹਿੰਦੁਸਤਾਨ ਦੇ ਮਸਲੇ ਆ, ਉਹਨਾਂ ਨੂੰ ਥੋੜੇ ਜਿਹਾ ਪਰੇ ਕਰ ਦਿਓ, ਤੇ ਜਿਹੜੇ ਲੋਕਲ ਮਸਲੇ
ਆ ਇੱਥੇ ਵੀ ਜਿਹੜੇ ਨਾ ਬੈਨੀਫਿਟ, ਫਲਾਨੇ ਨੇ ਉਹ ਕਹਿਤਾ, ਫਲਾਨੇ ਨੇ ਆਹ ਕਹਿਤਾ, ਤੱਤਾ ਬੋਲਤਾ, ਉਹਨੇ ਆਹ ਕਰਤਾ ਜੀ, ਉਹਨੇ ਉਹ ਕਰਤਾ, ਮਤਲਬ ਤੁਸੀਂ ਆਪਣੇ ਆਪ ਨੂੰ ਜਿੱਦਾਂ ਹੁਣ ਦੇਖੋ, ਮੈਂ ਅਸੀਂ ਕਾਫੀ ਦੇਰ ਤੋਂ ਇੱਥੇ ਰਹਿ ਰਹੇ ਹਾਂ, ਮੈਂ ਬਹੁਤ ਸਾਰੇ ਆਪਣੇ ਜਿਹੜੇ ਪੁਰਾਣੇ ਬੰਦੇ ਉਹਨਾਂ ਨੂੰ ਜਾਣਦਾ, ਜਿਨ੍ਹਾਂ ਨੇ ਜਦੋਂ ਨਵਾਂ ਆਉਂਦਾ ਬੰਦਾ ਤਾਂ ਜਿਹੜੀ ਆ ਜਿੱਦਾਂ ਲੋਅ ਪੇਡ ਜੋਬਸ ਹੁੰਦੀਆਂ ਆ, ਉਹ ਬੰਦਾ ਟੈਕਸੀ ਜਦ ਮਰਜ਼ੀ ਸ਼ੁਰੂ ਕਰ ਸਕਦਾ, ਠੀਕ ਹੈ, ਕਲੀਨਿੰਗ ਜਦੋਂ ਮਰਜ਼ੀ ਸ਼ੁਰੂ ਕਰ ਸਕਦਾ। ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਜਿਨ੍ਹਾਂ ਨੇ 5-5-6-6 ਸਾਲ ਲਾ ਕੇ ਟੈਕਸੀ ਦੇ ਵਿੱਚ ਐਸਟੈਬਲਿਸ਼ ਕਰਕੇ ਆਪਣੇ ਪਰਿਵਾਰ ਨੂੰ ਸੈੱਟ ਕਰਕੇ, ਕਿਉਂਕਿ 2-3 ਸਾਲ ਤਾਂ ਲੱਗਦਾ ਹੀ ਹੈ, ਠੀਕ ਹੈ, ਘਰ ਲੈ ਕੇ।
ਹਾਂਜੀ ਹਾਂਜੀ।
ਔਰ ਮੈਂ ਇੱਕ ਨਾ ਨੌਜਵਾਨ ਨੂੰ ਜਾਣਦਾ, ਮੇਰਾ ਦੋਸਤ ਹੀ ਆ, ਮੈਨੂੰ ਛੋਟਾ ਸੀਗਾ, ਉਹ ਮਤਲਬ ਸਟੂਡੈਂਟ ਆ ਕੇ ਪੱਕਾ ਹੋ ਕੇ ਟੈਕਸੀ ਚਲਾਈ, ਉਹਨੂੰ ਪਹਿਲਾਂ ਵੀ ਟੈਕਸੀ ਚਲਾਈ, ਟੈਕਸੀ ਚਲਾ ਕੇ ਨਾ ਮੇਰੀ ਉਹਨਾਂ ਗੱਲਬਾਤ ਚੱਲੀ 2005 ਚ, ਉਹ ਸਾਡੇ ਨਾਲ ਰੇਟ ਤੁਸੀਂ ਵੀ ਜਾਣਦੇ ਉਹਨੂੰ, ਮੈਂ ਹੁਣ ਨਾਂ ਨਹੀਂ ਲੈਣਾ, ਪਰ ਉਹ ਇਸ ਵੇਲੇ ਮਤਲਬ ਬੈਂਕਿੰਗ ਸੈਕਟਰ ਦੇ ਵਿੱਚ ਹਾਈਲੀ ਪੇਡ ਜੋਬ ਤੇ ਆ, ਠੀਕ ਹੈ, ਪਰ ਜਦੋਂ ਨਾ ਉਹਨੇ ਟ੍ਰਾਂਜ਼ੀਸ਼ਨ ਕੀਤੀ ਆਪਣੀ ਜੋਬ ਦੀ, ਉਹ ਟੈਕਸੀ ਦੇ ਬਹੁਤ ਪੈਸੇ ਬਣਾ ਰਿਹਾ ਸੀ, ਮਤਲਬ ਵਧੀਆ ਪੈਸੇ ਬਣਾ ਰਿਹਾ ਸੀ, ਪਰ ਉਹ ਇਹ ਕਹਿ ਰਿਹਾ ਸੀ ਵੀ ਮੈਂ ਨਾ ਮੈਂ ਆਪਣੇ ਮਨ ਦੀ ਖੁਸ਼ੀ ਦੇ ਲਈ ਮੈਂ ਕੋਈ ਜੋਬ ਕਰਨਾ ਚਾਹੁੰਦਾ ਜਿੱਥੇ ਮੈਂ 2.5 ਲੱਖ ਜਾਵਾਂ, ਆਫਿਸ ਚ ਜਾਵਾਂ, ਠੀਕ ਹੈ, ਏ ਸੀ ਲੱਗਾ ਹੋਵੇ, ਮੈਂ ਕਹਿੰਦਾ ਮੇਰੀ ਇਹ ਤਮੰਨਾ ਹੈ, ਜੋਬ ਤੇ ਏ ਸੀ ਤਾਂ ਕਹਿੰਦਾ ਟੈਕਸੀ ਚ ਵੀ ਲੱਗਾ ਹੈ, ਕੋਈ ਐਸੀ ਗੱਲ ਨੀ, ਰਾਈਟ, ਪਰ ਕਹਿੰਦਾ ਮੈਂ ਯਾਰ ਭਾਜੀ ਮੈਂ ਸ਼ਰਾਬੀਆਂ ਕਬਾਬੀਆਂ ਨੂੰ ਨਹੀਂ ਇਹਨਾਂ ਨਾਲ ਡੀਲ ਕਰਨਾ ਚਾਹੁੰਦਾ, ਮੈਂ ਆਮ ਨੋਟ ਵਨ ਆਫ ਦੈਟ ਪਰਸਨ ਨਾ। ਹੁਣ ਭਾਜੀ ਮਤਲਬ $2,000 ਉਹ ਕਮਾਉਂਦਾ ਸੀ ਉਸ ਵੇਲੇ ਟੈਕਸੀ ਚੋਂ, ਉਹਨੇ ਉਹ ਟੈਕਸੀ ਛੱਡ ਕੇ ਉਹ ਬੈਂਕ ਦੇ ਵਿੱਚ 4 ਹਫ਼ਤੇ ਉਹਨੇ ਵਲੰਟੀਅਰ ਕੰਮ ਕੀਤਾ ਵਿਦਆਊਟ ਪੇ,
ਠੀਕ ਹੈ,
ਕਿਉਂਕਿ ਉਹਦੇ ਕੋਲ ਕੁਆਲੀਫਿਕੇਸ਼ਨ ਸੀਗੀ ਪਹਿਲਾਂ, ਵਲੰਟੀਅਰ ਪੇ ਕਰਕੇ, ਔਰ ਉਹਨੇ $650 ਤੋਂ ਵੀਕ ਦੀ ਤਨਖਾਹ ਤੇ ਜੋਬ ਸ਼ੁਰੂ ਕੀਤੀ ਪੂਰੇ 6 ਮਹੀਨੇ, ਮਤਲਬ ਹੀ ਸੈਕਰੀਫਾਈਸਡ, ਪਰ ਉਹਨੇ ਉੱਥੇ ਜਾ ਕੇ ਹੁਣ ਹੀ 100,000 ਪਲੱਸ, ਰਾਈਟ, ਪਰ ਉਹ ਰਿਸਪੈਕਟੇਬਲ ਜੋਬ ਹੈ, ਜਿੱਦਾਂ ਉਹਦਾ ਡਰੀਮ ਸੀਗਾ ਉਹਨਾਂ ਨੂੰ ਫੋਲੋ ਕੀਤਾ। ਪਰ ਇਹ ਜਿਹੜਾ ਤੁਹਾਨੂੰ ਜਿਹੜਾ ਪੈਸੇ ਦਾ ਥੋੜਾ ਜਿਹਾ ਸੰਕੋਚ ਥੋੜਾ ਜਿਹਾ ਕਰਨਾ ਪੈਂਦਾ, ਫੇਰ ਜਾ ਕੇ ਬਲ ਗਿਆ, ਉਹਨੇ ਆਪਣੇ ਆਪ ਨੂੰ ਸਕਿੱਲ ਅਪ ਕੀਤਾ, ਨਾਲ ਪੜਿਆ ਵੀ ਹੋਰ, ਹੈ ਨਾ, ਤੇ ਉਹਨੇ ਇੱਦਾਂ ਆਪਣੇ ਆਪ ਨੂੰ ਅਪਗ੍ਰੇਡ ਕਰ ਲਿਆ। ਸੋ ਇਹ ਹੈਗਾ ਪਾਥਵੇ ਕਿ ਤੁਸੀਂ ਆਪਣੇ ਆਪ ਨੂੰ ਜਿੱਥੇ ਲੈ ਕੇ ਜਾਣਾ ਚਾਹੁੰਦੇ ਹੋ, ਯੂ ਹੈਵ ਟੂ ਡੂ ਇਟ, ਆਪਣੇ ਆਪ ਇੱਛਾ ਸ਼ਕਤੀ ਰੱਖੋ, ਤੁਸੀਂ ਦੇਖੋ ਆਲੇ ਦੁਆਲੇ ਹੋ ਕੀ ਰਿਹਾ, ਉਹ ਫਿਰ ਉਦਾਂ ਦੇ ਬੰਦਿਆਂ ਨੂੰ ਮਿਲਦਾ ਹੁੰਦਾ ਸੀ, ਚਲੋ ਸਾਡੇ ਨਾਲ ਤੁਸੀਂ ਜਾਣਦੇ ਹੋ, ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ, ਗੱਲਾਂ ਵੀ ਸੁਣਦਾ ਹੁੰਦਾ ਸੀ। ਸੋ ਇਸੇ ਤਹਿਤ ਨਾਲ ਅਸੀਂ ਰੇਡੀਓ ਤੇ ਵੀ ਇਹੀ ਗੱਲਾਂ ਕਰਦੇ ਹਾਂ, ਅਸੀਂ ਮਾਈਗ੍ਰੇਸ਼ਨ ਦੇ ਪ੍ਰੋਗਰਾਮ ਵੀ ਚਲਾ ਰਹੇ ਹਾਂ, ਇਮੀਗ੍ਰੇਸ਼ਨ ਦੇ ਵੀ ਚਲਾ ਰਹੇ ਹਾਂ, ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਹੋਰ ਪ੍ਰੋਗਰਾਮ ਵੀ ਚਲਾਵਾਂਗੇ, ਜਿਨ੍ਹਾਂ ਨੂੰ ਸੁਣ ਕੇ ਤੁਸੀਂ ਮੋਟੀਵੇਸ਼ਨ ਲੈ ਸਕਦੇ ਹੋ, ਪਾਥਵੇ ਅੱਗੇ ਖੁੱਲ ਸਕਦੇ ਆ। ਹੁਣ ਅਮਰੀਕ ਜੀ ਗੱਲ ਉਹ ਤੋਂ ਬਾਅਦ ਹੁਣ ਇੱਕ ਹੋਰ ਸਟੈਪ ਫਰਦਰ ਚੱਲਦੇ ਆ ਕਿ ਚਾਹੇ ਕੋਈ ਪੱਕਾ ਆ ਇੱਥੇ, ਚਾਹੇ ਕੋਈ ਨਹੀਂ ਪੱਕਾ, ਚਾਹੇ ਹੋਣ ਵਾਲਾ ਆ, ਅਕਸਰ ਜਿਹੜੇ ਪਿੱਛੋਂ ਪਰਿਵਾਰਕ ਮੈਂਬਰ ਆਉਂਦੇ ਨੇ ਆਸਟ੍ਰੇਲੀਆ ਦੇ ਵਿੱਚ ਜਾਂ ਵਿਦੇਸ਼ਾਂ ਚ, ਕਿਤੇ ਵੀ ਕੈਨੇਡਾ ਚ ਵੀ ਜਾਂਦੇ ਨੇ, ਅਮਰੀਕਾ ਚ ਵੀ ਜਾਂਦੇ ਨੇ, ਹੁਣ ਜਦੋਂ ਉਹ ਜਾਂਦੇ ਨੇ ਤਾਂ ਉਹ ਇੱਕ ਉਹਨਾਂ ਨੂੰ ਕਲਚਰ ਸ਼ੌਕ ਲੱਗਦਾ ਆ ਕਿ ਜੋ ਉੱਥੇ ਚੱਲਦਾ ਹੁੰਦਾ ਉਹਨਾਂ ਨੇ ਸੁਣਿਆ ਹੁੰਦਾ ਇਸ ਕੰਟਰੀ ਬਾਰੇ ਵੀ ਇੱਦਾਂ ਆ ਉੱਦਾਂ ਆ, ਉਹ ਧਾਰਨਾ ਲੈ ਕੇ ਆਉਂਦੇ ਨੇ। ਕਈ ਇਲਤੀ ਲੋਕ ਜਿਹੜੇ ਨੇ ਉਹ ਇਲਤ ਕਰ ਦਿੰਦੇ ਵੀ ਉੱਥੇ ਦੇ ਲੋਕ ਜਿਹੜੇ ਆ ਉਹ ਤਾਂ ਲੈ ਇੱਦਾਂ ਖੁੱਲੇ ਡੁੱਲੇ ਆ। ਆਪਾਂ ਇਹ ਗੱਲ ਕੀਤੀ ਸੀ ਨਾ ਕਿ ਪੇਰੈਂਟਸ ਨੂੰ ਵੀ ਅਸੀਂ ਸੱਦ ਲੈਂਦੇ ਹਾਂ, ਫਿਰ ਉਹਨਾਂ ਦੇ ਵਾਸਤੇ ਅਸੀਂ ਆਪ ਚਲੇ ਜਾਂਦੇ, ਉਹ ਸਾਰਾ ਸਾਰਾ ਦਿਨ ਘਰੇ ਬੈਠੇ ਰਹਿੰਦੇ, ਚਾਰ ਦੀਵਾਰੀ ਦੇ ਉਹਨਾਂ ਨੂੰ ਜਾਣ ਦਾ ਕਿਤੇ ਨਹੀਂ, ਮਤਲਬ ਅਨਪਲੈਨਡ ਆਪਾਂ ਵਿਜ਼ਿਟ ਕਰਵਾਉਂਦੇ ਹਾਂ ਉਹਨਾਂ ਤੋਂ, ਤੇ ਫਿਰ ਉਹਨਾਂ ਨੂੰ ਤੰਗ ਕਰਦੇ ਹਾਂ, ਔਰ ਬਹੁਤ ਸਾਰੇ ਜਿਹੜੇ ਆ ਉਹਨਾਂ ਦਾ ਨੱਕ ਫੁੱਟ ਜਾਂਦਾ, ਮੁੜ ਕੇ ਆਉਂਦੇ ਨਹੀਂ, ਕਹਿੰਦੇ ਅਸੀਂ ਨਹੀਂ ਕਰਨਾ, ਜੇਲ੍ਹ ਹੈ ਇਹ, ਤੇ ਇਸ ਕਰਕੇ ਉਹ ਪਾਰਕਾਂ ਜਾਂਦੇ ਨੇ, ਬੱਸ ਅੱਡਿਆਂ ਦੇ ਬਹਿੰਦੇ ਨੇ। ਹੁਣ ਮੈਂ ਇੱਕ ਧਿਆਨ ਦਿਵਾਉਣਾ ਚਾਹੁੰਦਾ ਤੁਹਾਡੇ ਲਈ, ਵੈਸੇ ਮੈਂ ਡਿਸਕਸ ਤਾਂ ਨਹੀਂ ਸੀ ਕਰਨਾ ਚਾਹੁੰਦਾ ਪਰ ਆਪਾਂ ਕਰਨੀ ਹੈ ਕਿਉਂਕਿ ਆਪਾਂ ਆਲਰੇਡੀ ਗੱਲ ਪਹਿਲਾਂ ਕੀਤੀ ਹੋਈ ਸੀ। ਦੋ ਭਰਾਵਾਂ ਨੂੰ, ਇੱਕ ਦੀ ਉਮਰ 64 ਸਾਲ ਤੇ ਇੱਕ ਦੀ ਉਮਰ 60 ਸਾਲ, ਬ੍ਰਿਸਬਨ ਦੇ ਵਿੱਚ ਸਜ਼ਾ ਹੋਈ ਹੈ ਜੀ ਇਹਨਾਂ ਨੂੰ।
ਅੱਛਾ
ਜੀ। ਤੇ ਉਹ ਸਜ਼ਾ ਇਸ ਕਰਕੇ ਹੋਈ ਹੈ ਕਿਉਂਕਿ ਉਹਨਾਂ ਨੇ ਜਿਹੜੀਆਂ ਗੋਰੀਆਂ ਨੂੰ ਮਤਲਬ ਇਨਡੀਸੈਂਟ ਤਰੀਕੇ ਦੇ ਨਾਲ ਛੇੜਿਆ, ਛੇੜਛਾੜ ਕੀਤੀ ਸ਼ੋਪਿੰਗ ਸੈਂਟਰਾਂ ਦੇ ਵਿੱਚ ਜਾ ਕੇ, ਇੱਕ ਵਾਰੀ ਨਹੀਂ ਬਹੁਤ ਵਾਰੀ ਕੀਤੀ, ਜ਼ਿਆਦਾ ਵਾਰੀ ਕੀਤੀ। ਤੇ ਜਦੋਂ ਉਹਨਾਂ ਤੇ ਕੇਸ ਚੱਲਿਆ, ਉਹਨਾਂ ਨੂੰ ਫੜਿਆ, ਉਹਨਾਂ ਨੂੰ ਉਹਨਾਂ ਨੇ ਜੱਜ ਦੇ ਜਾਂ ਵਕੀਲ ਨੂੰ ਆਪਣੇ ਇਹ ਬਿਆਨ ਦਿੱਤਾ ਕਿ ਉਹ ਉਹਨਾਂ ਨੂੰ ਦੱਸਿਆ ਇੱਦਾਂ ਗਿਆ ਸੀ ਕਿ ਜਿਹੜੀ ਆਸਟ੍ਰੇਲੀਆ ਦੇ ਵਿੱਚ ਹੈ ਉਹ ਜਿਹੜੀਆਂ ਗੋਰੀਆਂ ਬੜੀਆਂ ਖੁੱਲੀਆਂ ਨੇ, ਕੁਛ ਨਹੀਂ ਕਹਿੰਦੀਆਂ, ਰਾਈਟ। ਤੇ ਉਹ ਉਸੇ ਹੀ ਭਾਵ ਮਤਲਬ ਮਿਸਅੰਡਰਸਟੈਂਡਿੰਗ ਦੇ ਵਿੱਚ ਉਹ ਇਹ ਵਰਤਾਰਾ ਕਰ ਰਹੇ ਸੀ, ਠੀਕ ਹੈ। ਪਰ ਹੁਣ ਦੂਜੀ ਗੱਲ ਇਹ ਦੇਖਣ ਵਾਲੀ ਹੈ ਕਿ ਜੇ ਉਹ ਕਹਿੰਦੀਆਂ ਨਹੀਂ ਜਾਂ ਕਿੱਦਾਂ ਆ, ਤਾਂ ਫਿਰ ਤੁਹਾਡੇ ਆਪਣੇ ਕੋਈ ਐਥਿਕ ਹੈ ਨਹੀਂ, ਤੁਹਾਨੂੰ ਕਿਸੇ ਕੋਈ ਸਮਾਜ ਨੇ ਕੁਛ ਨਹੀਂ ਸਿਖਾ ਲਿਆ, ਤੁਹਾਡੇ ਆਪਣੇ ਧੀਆਂ ਭੈਣਾਂ ਤੁਸੀਂ ਕਿੱਦਾਂ ਵਿਚਰਦੇ ਹੋ, ਮਤਲਬ 60 and 64, ਮਤਲਬ ਵਟ ਇਜ਼ ਦਿਸ। ਤੇ ਹੁਣ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ, ਮਤਲਬ ਇੱਕ ਪ੍ਰੋਬਲਮ ਹੈ ਇਹ ਕੈਨੇਡਾ ਚ ਵੀ
ਹੈ, ਕੈਨੇਡਾ ਚ ਵੀ ਹੈ ਇੱਥੇ ਪ੍ਰੋਬਲਮ ਹੈ। ਇੰਡੀਆ ਦੀ ਜਿਹੜੀ ਸਾਈਕੀ ਹੈ ਨਾ, ਇੰਡੀਆ ਵਿੱਚ ਜੇ ਤੁਸੀਂ ਕਿਸੇ ਨਾਲ ਗੱਲ ਕਰੋ ਤਾਂ ਉਹ ਤੁਹਾਨੂੰ ਇੱਦਾਂ ਹੀ ਇਹੀ ਸਿੱਖਿਆ ਦਿੰਦੇ ਆ ਕਿ ਜਿਸ ਵੇਲੇ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਜਾਂਦੇ ਆ ਤਾਂ ਤੁਹਾਨੂੰ ਕੋਈ ਨੀ ਉੱਥੇ ਜੀ, ਸਭ ਕੁਛ ਖੁੱਲ੍ਹਾ, ਜਿੱਦਾਂ ਮਰਜ਼ੀ ਕਰੋ, ਤੁਹਾਨੂੰ ਜਿਹਨੂੰ ਮਰਜ਼ੀ ਪੁੱਛ ਲਓ ਕੁਛ ਵੀ ਕਰੋ, ਉਹ ਤੁਹਾਨੂੰ ਕੁਛ ਨੀ ਕਹਿੰਦਾ, ਜਿੱਦਾਂ ਮਰਜ਼ੀ ਖੁੱਲ੍ਹ ਕੇ ਗੱਲ ਕਰ ਲਓ। ਪਰ ਇੱਥੇ ਖੋਲ੍ਹਿਆ, ਇਹਦਾ ਮਤਲਬ ਇਹ ਨੀ ਕਿ ਇੱਥੇ ਬਦਤਮੀਜ਼ੀ ਦੀ ਖੋਲ੍ਹਿਆ, ਉੱਥੇ ਇੰਡੀਆ ਦੇ ਵਿੱਚ ਬਦਤਮੀਜ਼ੀ ਦੀਆਂ ਗੱਲਾਂ ਸਿਖਾਲਦੇ ਆ ਕਿ ਤੁਸੀਂ ਬਦਤਮੀਜ਼ੀ ਵੀ ਕਰੋ ਉੱਥੇ ਜਾ ਕੇ ਤਾਂ ਤੁਹਾਨੂੰ ਸਾਰੀ ਉਹ ਖੋਲ੍ਹਿਆ, ਪਰ ਇੱਦਾਂ ਦੀ ਇੱਥੇ ਕੋਈ ਖੁੱਲ੍ਹ ਨਹੀਂ। ਇੱਥੇ ਤਾਂ ਬਹੁਤ ਜ਼ਿਆਦਾ ਰਿਸਟ੍ਰਿਕਸ਼ਨ ਆ, ਤੁਸੀਂ ਕਿਸੇ ਵੱਲ ਦੇਖ ਵੀ ਨਹੀਂ ਸਕਦੇ, ਜੇ ਤੁਸੀਂ ਕਿਸੇ ਵੱਲ 19 ਸੈਕਿੰਡ ਤੋਂ ਜ਼ਿਆਦਾ ਦੇਖਦੇ ਆ ਤਾਂ ਤੁਸੀਂ ਚਾਰਜ ਹੋ ਸਕਦੇ ਆ ਜੇ ਕਿਸੇ ਦੀ ਫਿਜ਼ੀਕਲ ਸਟ੍ਰਕਚਰ ਤੇ।
ਮੈਂ ਵੀ ਨਵੀਂ ਗੱਲ, 19 ਸੈਕਿੰਡ ਹੈ ਟਾਈਮ,
19 ਸੈਕਿੰਡ ਮੈਂ ਮਿੰਟੂ ਬਰਾੜ ਸਾਹਿਬ ਤੋਂ ਸੁਣਿਆ ਸੀ, ਸ਼ਾਇਦ ਉਹਨਾਂ ਨੇ ਇਹਦੇ ਬਾਰੇ ਡਿਟੇਲ ਵਿੱਚ ਉਹਨਾਂ ਨੇ ਵੀ ਇੱਕ ਪ੍ਰੋਗਰਾਮ ਚ ਦੱਸਿਆ ਸੀਗਾ, ਉਹੀ ਗੱਲ ਮੈਂ ਪਾਸ ਆਨ ਕਰ ਰਿਹਾ ਆ ਤੇ ਉਹਨਾਂ ਨਾਲ ਵੀ ਗੱਲ ਕਰ ਲਿਓ ਤੁਸੀਂ, ਕੱਲ ਨੂੰ ਕਰ ਲਿਓ ਤੇ ਡਿਟੇਲ ਨਾਲ ਗੱਲ। ਹਾਂਜੀ, 19 ਸੈਕਿੰਡ ਜੇ ਤੁਸੀਂ ਟਿਕਟ ਕੀ ਲਗਾ ਕੇ ਕਿਸੇ ਵਾਲਾ ਦੇਖਦੇ ਆ ਨਾ, ਤੁਸੀਂ ਚਾਰਜ ਹੋ ਸਕਦੇ ਆ। ਤੇ ਇੱਥੇ ਤਾਂ ਇੱਥੇ ਤੱਕ ਏਦਾਂ ਦੇ ਲਾਅ ਆ, ਪਰ ਇਹ ਮੇਰੇ ਖਿਆਲ ਦੇ ਵਿੱਚ ਜਿਹੜੇ 60 ਸਾਲ ਦੇ ਜਾਂ 62 ਸਾਲ ਦੇ ਬੰਦੇ ਆਏ ਜਿਹਨਾਂ ਨੂੰ ਸਜ਼ਾ ਹੋਈ ਆ, ਉਹਨਾਂ ਦਾ ਕਸੂਰ ਵੀ ਆ, ਲੇਕਿਨ ਉਹਨਾਂ ਨੂੰ ਜਿੱਦਾਂ ਇੰਡੀਆ ਵਿੱਚ ਜਾ ਕੇ ਸਿਕਸ਼ਾ ਮਿਲਦੀ ਆ, ਇੰਡੀਆ ਵਿੱਚ ਜਿਹੜੀ ਸੋਚ ਹੈ ਲੋਕਾਂ ਦੀ, ਉਹਦਾ ਵੀ ਕਸੂਰ ਆ। ਮੇਰੇ ਖਿਆਲ ਦੇ ਵਿੱਚ ਜੱਜ ਨੂੰ ਇਸ ਕਨਸੈਪਟ ਨੂੰ ਵੀ ਕੰਸਿਡਰ ਕਰਨਾ ਚਾਹੀਦਾ ਸੀ, ਜਿਹੜੀ ਅਸੀਂ ਐਜੂਕੇਸ਼ਨ ਦਿੰਦੇ ਆ ਨਾ, ਜਿਹੜੇ ਇੰਡੀਆ ਤੋਂ ਲੋਕ ਆਉਂਦੇ ਆ, ਇੱਕ ਉਹਨਾਂ ਨੂੰ ਸਹੀ ਪਰਸੈਪਸ਼ਨ ਨੇ ਅਸੀਂ ਦਿਖਾਲਦੇ, ਇੱਥੇ ਦੇ ਜਿਹੜੇ ਲਾਅ ਜਾਂ ਰੈਗੂਲੇਸ਼ਨ ਉਹਨਾਂ ਬਾਰੇ ਨਹੀਂ ਦੱਸਦੇ, ਤਾਂ ਕਿ ਉਹ ਕਈ ਵਾਰੀ ਗਲਤੀਆਂ ਕਰ ਜਾਂਦੇ ਆ ਇੱਥੇ ਆ ਕੇ, ਇੱਥੇ ਕਰਦੇ ਵੀ ਆ। ਹੁਣ ਜਿੱਦਾਂ ਮੈਂ ਇੰਗਲੈਂਡ ਦੇ ਵਿੱਚ 1994 ਵਿੱਚ ਗਿਆ ਸੀ, ਮੈਨੂੰ ਵੀ ਨੀ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਹੁੰਦਾ ਸੀ, ਪਾਰਕਾਂ ਵਿੱਚ ਉੱਦਾਂ ਜਾ ਕੇ ਬੈਠੇ ਰਹਿਣਾ, ਬੱਸ ਅੱਡਿਆਂ ਤੇ ਘੂਰ ਘੂਰ ਕੇ ਲੋਕਾਂ ਨੂੰ ਦੇਖੀ ਜਾਣਾ, ਬੈਠੇ ਰਹਿਣਾ, ਸਾਰੀ ਕਰਦੇ ਰਹੇ ਅਸੀਂ ਉੱਥੇ ਜਾ ਕੇ 3 ਮਹੀਨੇ ਦਾ ਸਮਾਂ ਉੱਥੇ ਰਿਹਾ ਮੈਂ, ਲੇਕਿਨ ਉੱਥੇ ਇੰਗਲਿਸ਼ ਵੀ ਕਾਫੀ ਸਿੱਖੀ ਜਾ। ਮੇਰਾ ਪਰਪਸ ਤਾਂ ਇਹ ਸੀ ਕਿ ਮੈਂ ਆਸਟ੍ਰੇਲੀਆ ਜਾਣਾ ਹੈ ਤੇ ਉੱਥੇ ਜਾ ਕੇ ਥੋੜੀ ਬਹੁਤ ਇੰਗਲਿਸ਼ ਸਿੱਖ ਲਈ ਜਾਵੇ, ਤਾਂ ਉਹਦਾ ਥੋੜਾ ਜਿਹਾ ਫਾਇਦਾ ਹੋ ਗਿਆ ਸੀ ਮੈਨੂੰ ਉਦੋਂ ਉੱਥੇ ਜਾਣ ਦਾ। ਤੇ ਮੇਰੇ ਖਿਆਲ ਦੇ ਵਿੱਚ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਮਨਦੀਪ ਕਿ ਤੁਸੀਂ ਵਿਚਰਨਾ ਕਿੱਦਾਂ, ਸਮਾਜ ਲੋਕਾਂ ਦਾ ਕਸੂਰ ਨਹੀਂ ਹੁੰਦਾ, ਕਸੂਰ ਹੁੰਦਾ ਜਿਹਨਾਂ ਦੇ ਤੁਸੀਂ ਕੋਲ ਆਨੇ ਆ, ਉਹ ਤੁਹਾਨੂੰ ਐਜੂਕੇਟ ਨਹੀਂ ਕਰਦੇ, ਉਹ ਤੁਹਾਨੂੰ ਦੱਸਦੇ ਨਹੀਂ ਹੈ ਵੀ ਤੁਸੀਂ ਵਿਚਰਨਾ ਕਿੱਦਾਂ ਇਸ ਸਮਾਜ ਦੇ ਵਿੱਚ।
ਮੈਂ ਇੱਥੇ ਹੀ ਗੱਲ ਲਿਆਉਣਾ ਚਾਹੁੰਦਾ ਸੀ ਕਿ ਮੰਨ ਲਓ ਪੇਰੈਂਟਸ ਆ ਗਏ ਆ, ਕੋਈ ਵੀ ਆ ਗਿਆ, ਭੈਣ ਭਾਈ ਆ ਗਿਆ, ਤੇ ਜਿਹੜੇ ਜਿੱਦਾਂ ਹੁਣ ਜੋਬ ਤੇ ਵੀ ਇੰਡਕਸ਼ਨ ਹੁੰਦੀ ਆ, ਤੁਹਾਨੂੰ ਦੱਸਦੇ ਆ ਵੀ ਤੁਸੀਂ ਇੱਥੇ ਹੱਥ ਧੋਣੇ ਆ, ਇੱਦਾਂ ਕਲੀਨਨੈਸ ਰੱਖਣੀ ਆ, ਸੇਫਟੀ ਦੇ ਡੂ ਇਟ। ਮਤਲਬ ਜਿਹੜੇ ਹੁਣ ਆਪਣੇ ਮਾਂ ਬਾਪ ਨੂੰ ਇੱਥੇ ਬੁਲਾਉਂਦੇ ਨੇ ਜਾਂ ਆਉਂਦੇ ਆ ਸਾਡੇ ਰਿਸ਼ਤੇਦਾਰ ਭਾਈ, ਸਾਡਾ ਫਰਜ਼ ਬਣਦਾ ਵੀ ਦੇਖੋ ਵੀ ਆਹ ਕੰਮ ਨਹੀਂ ਕਰਨਾ, ਆਹ ਨਾ ਕਰਿਓ, ਇੱਥੇ ਇੱਦਾਂ ਨਹੀਂ ਚੱਲਦਾ, ਹੈ ਨਾ, ਠੀਕ ਆ। ਸੋ ਉਹ ਮਤਲਬ ਇਹ ਨਹੀਂ ਹੈਗਾ ਵੀ ਉਹਨਾਂ ਨੂੰ, ਕਈ ਵਾਰੀ ਇੱਦਾਂ ਹੁੰਦੀ ਆ ਕਿ ਥੋੜੀ ਜਿਹੀ ਸੰਗ ਸ਼ਰਮ ਵੀ ਹੁੰਦੀ ਆ ਨਿਆਣਿਆਂ ਨੂੰ ਵੀ ਮੈਂ ਆਪਣੇ ਬਾਪ ਨਾਲ ਭਰਾ ਨਾਲ ਜਾਂ ਇੱਦਾਂ ਦੀ ਗੱਲਾਂ ਕਰਦਾ ਚੰਗਾ ਲੱਗਣਾ, ਪਰ ਮੇਰੇ ਖਿਆਲ ਕਰ ਲੈਣੀ ਚਾਹੀਦੀ ਆ ਕਿਉਂਕਿ ਯੂ ਆਰ ਐਡਲਟਸ, ਹੈ ਨਾ, ਉਹਨਾਂ ਨੂੰ ਦੱਸ ਦੇਣਾ ਚਾਹੀਦਾ ਵੀ ਦੇਖੋ ਵੀ ਡੈਡੀ ਜਾਂ ਵੱਡੇ ਭਾਈ ਵੀ ਜਦੋਂ ਤੁਸੀਂ ਜਾਣਾ ਨਾ ਬਾਹਰ ਤਾਂ ਪੂਰੀ ਐਨ ਪੱਗ ਪੁੱਗ ਬੰਨ ਕੇ ਜਾਇਓ, ਠੀਕ ਹੈ, ਤੇ ਪੂਰਾ ਐਨ ਤਿਆਰ ਹੋ ਕੇ ਜਾਇਓ ਤੇ ਡੀਸੈਂਟ ਬਣ ਕੇ ਜਾਇਓ ਜਾਂ ਛਤਰੀ ਨਾਲ ਲੈ ਕੇ ਜਾਇਓ ਉੱਥੇ ਜੀ ਮੀਂਹ ਪੈਂਦਾ, ਇੱਦਾਂ ਦੀਆਂ ਗੱਲਾਂ ਦੱਸਣੀਆਂ ਚਾਹੀਦੀਆਂ। ਤੇ ਦੂਜਾ ਹਾਲ ਜਿਹੜਾ ਵੀ ਦੇਖੋ ਕਿਸੇ ਨੂੰ ਆਪਾਂ ਛੇੜਛਾੜ ਨਾ ਹੋਵੇ, ਕਿਸੇ ਨੂੰ ਟੱਚ ਨਹੀਂ ਕਰਨਾ, ਇੱਥੇ ਕਾਨੂੰਨ ਵੜਿਆ ਕਿਤੇ ਫੋਟੋ ਨਹੀਂ ਖਿੱਚਣੀ, ਇੱਦਾਂ ਦੀ ਨਾ ਇੰਡਕਸ਼ਨ ਆਉਂਦਿਆਂ ਨੂੰ ਹੌਲੀ ਹੌਲੀ ਦੇ ਦੇਣੀ ਚਾਹੀਦੀ, ਗੱਲਾਂ ਗੱਲਾਂ ਚ ਐਗਜ਼ਾਮਪਲ ਦੇ ਕੇ ਵੀ ਜਿੱਦਾਂ ਕਹਿ ਦੇਣਾ ਚਾਹੀਦਾ। ਹੁਣ ਦੇਖੋ ਅਮਰੀਕ ਸਿੰਘ ਫਲੋਰਾ ਇੰਗਲੈਂਡ ਗਿਆ ਸੀਗਾ, ਉਹ ਵੀ ਪਾਰਕਾਂ ਚ ਬੈਠਾ ਰਹਿੰਦਾ ਹੁੰਦਾ ਸੀਗਾ, ਇੱਦਾਂ ਨੀ ਬਹਿਣਾ ਜਾ ਕੇ, ਹੈਨਾ, ਨਾਂ ਲੈ ਕੇ ਤੁਹਾਡਾ ਨਾਂ ਲੈ ਕੇ ਵੀ ਦੱਸ ਸਕਦਾ, ਪਰ ਇੱਕ ਗੱਲ ਭਾਜੀ ਇਹ ਆ ਗਈ ਵੀ ਜਿਹੜੀ ਆ ਜਿਹੜੀ ਸਜ਼ਾ ਮਿਲੀ ਹੈ ਨਾ, ਮਤਲਬ ਦੈਟ ਵਾਜ਼ ਵੈਰੀ ਟਾਈਮਲੀ, ਮੈਂ ਇਹਦੇ ਹੱਕ ਚ ਹਾਂ ਕਿ ਮੈਨੂੰ ਲੱਗਦਾ ਕਿ ਇਸ ਖਬਰ ਦੇ ਨਾਲ ਆਪਾਂ ਚਿੰਤਨ ਵੀ ਕਰ ਰਹੇ ਹਾਂ, ਹੋਰ ਵੀ ਫੇਸਬੁੱਕ ਸੋਸ਼ਲ ਮੀਡੀਆ ਤੇ ਬਹੁਤਿਆਂ ਨੇ ਸ਼ੇਅਰ ਕੀਤੀ ਆ, ਮੈਨੂੰ ਲੱਗਦਾ ਵੀ ਇੱਕ ਐਜੂਕੇਸ਼ਨ ਦਾ ਕੰਮ ਕਰੂਗੀ। ਮਤਲਬ ਇੱਕ ਜਦੋਂ ਵੀ ਆਪਾਂ ਕਿਸੇ ਨੂੰ ਸੱਦਾਂਗੇ ਇੰਡੀਆ ਤੋਂ ਤਾਂ ਆਪਾਂ ਉਹਨਾਂ ਨੂੰ ਜ਼ਰੂਰ ਆਗਰਾ ਕਰਾਵਾਂਗੇ ਵੀ ਇਹ ਕੰਮ ਨਾ ਕਰਿਓ ਇੱਥੇ।
ਇੱਕ ਮਨਦੀਪ ਮੈਂ ਆਪਣੀ ਹੋਰ ਐਗਜ਼ਾਮਪਲ ਦਿੰਦਾ ਜਿਹੜੀ ਮੈਂ ਸਿੱਖੀ ਆਪਣੇ ਬੱਚਿਆਂ ਤੋਂ ਸਿੱਖੀ ਆ। ਜਿਸ ਵੇਲੇ ਇੰਡੀਆ ਦੇ ਵਿੱਚ ਜਿਸ ਵੇਲੇ ਅਸੀਂ ਕੋਈ ਚੀਜ਼ ਖਾਂਦੇ ਆ, ਅੱਜ ਕੱਲ ਸਾਡਾ ਚੇਂਜ ਹੋਜੂਗਾ, ਅਸੀਂ ਮੂੰਹ ਬੰਦ ਕਰਕੇ ਨੀ ਖਾਂਦੇ, ਉਹ ਚ ਕਾਫੀ ਆਵਾਜ਼ਾਂ ਆਉਣੀਆਂ, ਚਪਟ 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 ਕਰਦੀਆਂ ਆਵਾਜ਼ਾਂ ਆਉਣੀਆਂ ਬਹੁਤ ਸਾਰੀਆਂ। ਤੇ ਮੈਨੂੰ ਕਈ ਵਾਰ ਸਾਡੇ ਨਿਆਣਿਆਂ ਨੇ ਟੋਕਿਆ, ਡੈਡ ਤੁਸੀਂ ਇਹਨਾਂ ਜਿਲ੍ਹੇ ਵਿੱਚ ਕੋਈ ਚੀਜ਼ ਖਾਂਦੇ ਆ ਤੁਸੀਂ ਆਵਾਜ਼ਾਂ ਬਹੁਤ ਕਰਦੇ ਆ, ਮੂੰਹ ਬੰਦ ਕਰਕੇ ਖਾਇਆ ਕਰੋ। ਉਹ ਵੀ ਗੱਲ ਸਿੱਖੀ ਹੈ, ਤੁਸੀਂ ਆਫਿਸ ਵਿੱਚ ਇੱਦਾਂ ਕਰੋਗੇ ਨਾ, ਤੁਸੀਂ ਜਾਂਦੇ ਆਫਿਸ ਵਿੱਚ, ਸਕੂਲਾਂ ਵਿੱਚ, ਇੱਧਰ ਉੱਧਰ ਜਾਂਦੇ ਆ, ਕਈ ਵਾਰ ਜਿਹੜੇ ਇੰਡੀਆ ਤੋਂ ਲੋਕ ਆਉਂਦੇ ਉਹ ਜਿਸ ਵੇਲੇ ਕੋਈ ਚੀਜ਼ ਖਾਂਦੇ ਤਾਂ ਉਹ ਚੋਂ ਆਵਾਜ਼ ਆਉਂਦੀ ਹੈ, ਤੁਹਾਡੇ ਮੂੰਹ ਚੋਂ ਆਵਾਜ਼ਾਂ ਆਉਣੀਆਂ। ਇੱਕ ਵਾਰ ਤੁਸੀਂ ਵੀ ਕੋਈ ਗੱਲ ਕੀਤੀ ਸੀ ਆਪਣੇ ਵਰਕਰ ਦੀ, ਤੁਹਾਡੇ ਸ਼ੈਡ ਦੇ ਵਿੱਚ ਵੀ ਕੋਈ ਇੱਦਾਂ ਦੀ ਘਟਨਾ ਹੋਈ ਸੀ, ਤੇ ਇਹ ਵੀ ਜਿਹੜੀਆਂ ਅਸੀਂ ਇੱਥੇ ਦੇ ਨਿਆਣੇ ਆ ਉਹ ਵੀ ਕਈ ਵਾਰੀ ਸਾਨੂੰ ਚੰਗੀਆਂ ਚੰਗੀਆਂ ਗੱਲਾਂ ਦੱਸ ਦਿੰਦੇ ਆ ਕਿ ਉਹਦੇ ਵਿੱਚ ਸੁਧਾਰ ਕਰ ਲੈਂਦੇ ਆ।
ਮੈਂ ਤੁਹਾਨੂੰ ਸੁਣਾਉਣਾ
ਉਹ ਬੰਦਾ ਕਨਸੈਪਟ ਹੁੰਦੀ ਆ,
ਬੰਦਾ ਨਵਾਂ ਆਇਆ ਸੀਗਾ ਕੰਮ ਤੇ,
ਹਾਂਜੀ
ਸੀਗਾ ਇੱਥੋਂ ਦਾ, ਉਦਾਂ ਸੀਗਾ ਥੋੜਾ ਮਤਲਬ ਮਿਡ ਏਜ ਦਾ, ਤੇ ਉਹ ਅਸੀਂ ਬਾਹਰ ਸੀਗੇ ਛੱਡ ਦੇ ਤਾਂ ਅੰਦਰ ਬੈਠ ਕੇ ਲੱਗ ਗਿਆ ਖਾਣ ਹੈ ਨਾ, ਤੇ ਉਹ ਇੱਕਦਮ ਮੈਂ ਉੱਠਿਆ, ਮੈਨੂੰ ਆਵਾਜ਼ ਆਈ, ਮੈਂ ਕਿਹਾ ਕੋਈ ਮਸ਼ੀਨ ਚਾਲੂ ਹੋ ਗਈ ਜਿੱਦਾਂ ਮਸ਼ੀਨ ਉਹ ਜਦ ਮੈਂ ਦੇਖ ਜਿੱਦਾਂ ਮੈਂ ਚੱਪ ਚੱਪ ਚੱਪ, ਮੈਂ ਕਿਹਾ ਯਾਰ ਕੋਈ ਮਸ਼ੀਨ ਇੱਕਦਮ ਕੋਈ ਸਪੀਡ ਤੇ ਹੈ ਨਾ, ਤੇ ਮੈਂ ਨੱਠਾ ਗਿਆ, ਮੈਂ ਕਿਹਾ ਜਾ ਕੇ ਦੇਖਾਂ ਮੈਂ ਵਾਟ ਹੈਪਨ, ਕਹਿੰਦਾ ਵਾਟ ਹੈਪਨ, ਉਹ ਜਦੋਂ ਉਹਨੇ ਕਿਹਾ ਉਹ ਬੰਦ ਹੋ ਗਿਆ, ਉਹ ਆਵਾਜ਼ ਵੀ ਬੰਦ ਹੋ ਗਈ। ਮੈਂ ਕਿਹਾ ਅੱਛਾ ਅੱਛਾ, ਮੈਂ ਇਹਨਾਂ ਕਹਾਂ ਨੋ 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 ਯੂ ਕੈਰੀ ਓਨ, ਕਾਰ ਵਾਲੀ ਮਸ਼ੀਨ ਟੋਕਾ ਚੱਲ ਰਿਹਾ, ਟੋਕਾ ਹੈ ਨਾ, ਤੇ ਲੱਕੀ ਖੰਨਾ ਜੀ ਕਹਿ ਰਹੇ ਨੇ ਸੁਝਾਅ ਭੇਜਿਆ, ਕਹਿੰਦੇ ਵੀ ਜਿਹੜੇ ਵੀ ਬੰਦੇ ਬਾਹਰੋਂ ਆਉਂਦੇ ਨੇ, ਕਹਿੰਦੇ ਇੱਕ ਸਾਰਿਆਂ ਵੱਡਾ ਵਧੀਆ ਤਰੀਕਾ ਆ ਜੇ 19 ਸੈਕਿੰਡ ਦਾ ਰੂਲ ਕਹਿੰਦੇ ਬੈਂਡ ਕਰਨਾ ਹੈ ਨਾ, ਜਿਹੜਾ ਉਹਨੇ ਅਮਰੀਕ ਭਾਜੀ ਨੇ ਦੱਸਿਆ ਵੀ ਕਾਲੀ ਐਨ ਕਦੇ ਗਲਾਸੇ ਚ ਲਾ ਲਿਆ ਕਰੋ, ਰੱਬਾ। ਚਲੋ ਚਮਕੌਰ ਸਿੰਘ ਮਾਨਣੀ ਕਹਿ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਭਾਜੀ, ਮੇਰੇ ਦੋਸਤ ਨੇ ਆਪਣੇ ਬੱਚੇ ਦਾ ਨਾਮ ਜੋਰਡਨ ਸਿੰਘ ਰੱਖਿਆ, ਕੀ ਇਹ ਠੀਕ ਨਾਮ ਰੱਖਿਆ? ਗੋਰਿਆਂ ਵਾਲਾ ਰੱਖਣਾ, ਪੰਜਾਬੀ ਨਾਮ ਛੱਡ ਕੇ ਆਪਣੀ ਪਛਾਣ ਤੇ ਅੱਗਣਾ, ਤੁਸੀਂ ਜੀ ਹੋਰੇ ਮਸਲਾ ਕੱਢ ਮਾਰਿਆ। ਜੋਰਡਨ ਵੈਸੇ ਨਾਮ ਹੈਗਾ ਆ, ਜੋਰਡਨ ਸਿੰਘ, ਤੇ ਬਾਕੀ ਇਹ ਆ ਵੀ ਏਦਾਂ ਆ ਵੀ ਆਪਾਂ ਹੁਣ ਗਾਹ ਇੱਦਾਂ ਕੋਈ ਨਾਰਵੇ ਸਿੰਘ ਵੀ ਰੱਖ ਸਕਦਾ।
ਨੀ ਮੈਂ ਤਾਂ ਮੰਨੀ ਵੀ ਇਹਦੇ ਹੱਕ ਵਿੱਚ ਆ, ਜੋਰਡਨ ਸਿੰਘ ਨਾਂ ਰੱਖਿਆ, ਵਧੀਆ ਵਧੀਆ ਰੱਖਿਆ ਇਹਨਾਂ ਨੇ। ਗੁਰਬਾਣੀ ਦੇ ਕਈ ਨਾਂ ਰੱਖਦੇ ਆ, ਗੁਰਬਾਣੀ ਦੇ ਆਧਾਰਿਤ ਉਹ ਨਾਂ ਕਈ ਵਾਰੀ ਨਾ ਤੁਹਾਨੂੰ ਬਿਪਤਾ ਵਿੱਚ ਵੀ ਪਾਉਂਦੇ ਆ ਤੁਸੀਂ ਗੁਰਬਾਣੀ ਦੀ, ਉਹਦੇ ਨਾਲ ਤੁਸੀਂ ਬੇਅਦਬੀ ਵੀ ਕਰਦੇ ਆ, ਕੰਮ ਤਾਂ ਤੁਸੀਂ ਹੋਰ ਕੁਛ ਕਰਨੇ ਹੁੰਦੇ ਆ, ਗੁਰਬਾਣੀ ਦੇ ਅਨੁਸਾਰ ਕੰਮ ਨੀ ਕਰਦੇ, ਤੇ ਵੀ ਤੁਹਾਨੂੰ ਲੋਕ ਗਾਲਾਂ ਕੱਢਦੇ ਸਾਡਾ ਨਾਂ ਲੈ ਕੇ। ਉਹ ਤੁਹਾਨੂੰ ਕਈ ਵਾਰੀ ਧਾਰਮਿਕ ਜਿਹੜੀਆਂ ਧਾਰਮਿਕ ਚਿੰਨ ਹੁੰਦੇ ਉਹਨਾਂ ਦੇ ਨਾਂ ਰੱਖੇ ਹੁੰਦੇ ਆ, ਉਹਨਾਂ ਨੂੰ ਫਿਰ ਤੁਸੀਂ ਬੰਦਾ ਚੰਗਾ ਕਹਿੰਦੇ ਆ। ਮੇਰੇ ਖਿਆਲ ਤੇ ਜੋਰਡਨ ਸਿੰਘ, ਆਸਟ੍ਰੇਲੀਆ ਸਿੰਘ, ਇੰਡੀਆ ਸਿੰਘ ਨਾਂ ਰੱਖਣਾ ਕੋਈ ਮਾੜੀ ਗੱਲ ਥੋੜੋ, ਵਧੀਆ ਸੁਣਾਇ ਤਾਂ
ਭਾਜੀ। ਤੁਹਾਨੂੰ ਹੁਣ ਡਿਪੋਰਟ ਕਰਨਾ ਪੈਣਾ, ਹੁਣ ਸੈਕ ਨੀ ਕਰਨਾ ਪੈਣਾ, ਹੁਣ ਤੁਹਾਨੂੰ ਡਿਪੋਰਟ ਕਰਨਾ ਪੈਣਾ ਤੁਹਾਡੇ ਇਹਨਾਂ ਵਿਚਾਰਾਂ ਕਰਕੇ, ਨਾਲੇ ਇੱਕ ਜੋਬ ਵਧੂਗੀ ਹੈ ਨਾ, ਇੱਕ ਜੋਬ ਕਿਸੇ ਨੂੰ ਮਿਲੂਗੀ ਤੁਹਾਡੇ ਤੋਂ। ਤੇ ਤੁਹਾਨੂੰ ਵੈਸੇ ਡਿਪੋਰਟ ਮੈਂ ਇੱਥੇ ਨੀ ਕਰਨਾ, ਬਾਕੀ ਹੋਰ ਦੇਸ਼ ਨੇ, ਤੁਹਾਨੂੰ ਨਾਰਦਰਨ ਟੈਰੀਟਰੀ ਤੁਹਾਡੇ ਪੇਪਰ ਭਰ ਦਵਾਂ ਮੈਂ, ਨਾਰਦਰਨ ਟੈਰੀਟਰੀ ਸਰਕਾਰ
ਨਾ
ਪਹਿਲਾਂ ਜਾਓ, ਪਹਿਲਾਂ ਮੈਂ ਤੁਹਾਡੇ ਪੇਪਰ ਭਰ ਦਿੰਦਾ, ਤੁਹਾਨੂੰ ਰਜਿਸਟਰ ਕਰ ਦਿੰਦਾ, ਤੇ ਤੁਹਾਨੂੰ $15,000 ਮਿਲੂਗਾ, ਸਰਕਾਰ ਦਊਗੀ ਉੱਥੇ। ਇਹ ਨਵੀਂ ਸਕੀਮ ਕੱਢੀ ਹੈ ਜੀ ਨਾਰਦਰਨ ਟੈਰੀਟਰੀ ਨੇ, ਮੈਂ ਪਰਸੋਂ ਪੜ੍ਹੀ ਸੀ, ਵੈਸੇ ਅੱਜ ਚਾਲ ਸਾਹਿਬ ਨੇ ਵੀ ਸ਼ੇਅਰ ਕੀਤੀ ਆ, ਤੇ ਉਹ ਕਹਿੰਦੇ ਵੀ ਨਾਰਦਰਨ ਟੈਰੀਟਰੀ ਵਿਚ ਨਵੇਂ ਬਸਣ ਵਾਲੇ ਪਰਿਵਾਰਾਂ ਲਈ $15,000 ਦਾ ਐਲਾਨ। ਕਿਆ ਬਾਤ ਹੈ,
ਪਰਿਵਾਰ ਨੂੰ
ਤੇ ਹਾਂ, ਉਹ ਮੈਂ ਤੁਹਾਨੂੰ ਸੁਣਾ ਦਿੰਦਾ, ਉਹ ਅਸਲ ਦੇ ਵਿਚ ਕੀ ਆ ਕਿ ਜਿਹੜਾ ਟਾਪ ਐਂਡ ਹੈ ਨਾ ਨਾਰਦਰਨ ਟੈਰੀਟਰੀ, ਹੁਣ ਉੱਥੇ ਆਪਾਂ ਦੇਖੋ ਸਰਕਾਰ ਨੇ ਗੁਰੂ ਘਰ ਵੀ ਬਣਾ ਦਿੱਤਾ, ਪੈਸੇ ਵੀ ਲਾ ਦਿੱਤੇ ਆ, ਸੰਗਤ ਨੇ ਵੀ ਲਾ ਦਿੱਤੇ ਆ, 150-200 ਫੈਮਿਲੀਆਂ। ਹੁਣ ਉਹ ਕਹਿੰਦੇ ਆ ਵੀ ਸਾਨੂੰ ਸਿੱਖ ਭਾਈਚਾਰਾ ਚਾਹੀਦਾ, ਅਸੀਂ $15,000 ਦਿੰਦੇ ਆ, ਇੱਥੇ ਆਓ ਹੈ ਨਾ, ਕੱਲਾ ਸਿੱਖ ਨੀ ਮਤਲਬ ਸਾਰੇ ਹੀ। ਤੇ ਅਸਲ ਦੇ ਵਿਚ ਜਿਹੜਾ ਉੱਥੇ ਦਾ ਗਰੋਥ ਰੇਟ ਹੈ ਨਾ ਉਹ ਬਹੁਤ ਘੱਟ ਹੈ, ਮਤਲਬ ਜਿਹੜਾ ਆਸਟ੍ਰੇਲੀਆ ਦਾ ਜਿਹੜਾ ਪਾਪੂਲੇਸ਼ਨ ਗਰੋਥ ਰੇਟ ਹੈ ਉਸ ਦੇ ਨਾਲ ਬਹੁਤ ਜ਼ਿਆਦਾ ਘੱਟ ਹੈ, ਉੱਥੇ ਬੰਦੇ ਟਿਕਦੇ ਨਹੀਂ ਹੈਗੇ ਉਹ, ਕਿਉਂਕਿ ਤੁਹਾਨੂੰ ਪਤਾ ਹੈ ਕਿ ਉੱਥੇ ਯੂਜ਼ ਕਰਦੇ ਆ ਵੀ ਥੋੜੀ ਦੇਰ ਆ ਕੇ ਪੱਕੇ ਹੋ ਕੇ ਫੇਰ ਗਾਂਹ ਨੂੰ ਚੱਲ ਜਾਂਦੇ ਆ। ਪਰ ਹੁਣ ਇਹਨਾਂ ਨੇ ਇੱਕ ਜਿਹੜੀ ਸਕੀਮ ਕੱਢੀ ਆ ਕਿ $10 million ਖਰਚਣਾ ਇਸ ਕੰਮ ਤੇ, ਤੇ ਇਹ ਚਾਹੁੰਦੇ ਆ ਕਿ ਜਿਹੜੇ ਨਾਰਦਰਨ ਟੈਰੀਟਰੀ ਦੇ ਵਿੱਚ ਆਉਂਦੇ ਆ ਬੰਦੇ ਹਾਈ ਪ੍ਰਾਇਓਰਟੀ ਜੋਬਸ ਲੈਣ, ਉਹ ਤੇ ਓਵਰ 5 ਸਾਲ ਦੇਣੇ ਆ ਇਹ 15 ਕਿਸ਼ਤਾਂ ਚ ਦੇਣੇ ਆ, ਯਾਨੀ ਕਿ ਸਟੈਪ ਬਾਈ ਸਟੈਪ।
ਅੱਛਾ,
ਠੀਕ ਹੈ ਨਾ, ਤੇ
ਟੋਟਲ 15,000 ਮਿਲਣੇ ਆ।
ਹਾਂਜੀ ਹਾਂਜੀ, ਟੋਟਲ 15 ਮਿਲਣੇ ਆ, ਤੇ ਇਹ ਅਗਲੇ 10 ਸਾਲਾਂ ਦੇ ਵਿੱਚ ਨਾ ਨਾਰਦਰਨ ਟੈਰੀਟਰੀ ਦੇ ਵਿੱਚ 21,000 ਨਵੀਆਂ ਜੋਬਾਂ ਆਉਣੀਆਂ, 21,000 ਪ੍ਰੋਡਕਟ ਕੀਤਾ ਜਾ ਰਿਹਾ। ਤੇ ਹੁਣ ਤੁਸੀਂ ਦੇਖ ਲਓ ਕਿ ਆਪਾਂ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਸਿਡਨੀ ਮੈਲਬਰਨ ਦੇ ਜਿਹੜੇ ਬੜੇ ਐਕਸਪੈਂਸਿਵ ਏਰੀਆ ਉਹਨਾਂ 'ਚ ਆਪਾਂ ਟਿਕੇ ਰਹਿਣਾ, ਜੇ ਆਪਾਂ ਸੈਟਲ ਹੋਣਾ ਚਾਹੁੰਦੇ ਹਾਂ ਤਾਂ ਸਾਰਾ ਆਸਟ੍ਰੇਲੀਆ ਪਿਆ, ਔਰ ਕਈ ਸਰਕਾਰਾਂ ਤੁਹਾਨੂੰ ਸੱਦ ਰਹੀਆਂ ਵੀ ਆਓ, ਤੁਹਾਨੂੰ ਅਸੀਂ ਪੈਸੇ ਵੀ ਦਿੰਦੇ ਹਾਂ, ਔਰ ਨਾਰਦਰਨ ਟੈਰੀਟਰੀ ਇਜ਼ ਵਨ ਆਫ ਦੈਮ। ਤੇ ਇਹਦੇ ਵਿੱਚ ਇਸ ਹੋਣ ਦੇ ਨਾਲ ਨਾਰਦਰਨ ਟੈਰੀਟਰੀ ਦੀ ਇਕਾਨਮੀ ਦੇ ਵਿੱਚ $10.4 billion ਦਾ ਵਾਧਾ ਹੋਣ ਵਾਲਾ ਹੈ। ਹੁਣ ਅਮਰੀਕਾ 'ਚ ਜੇ ਤਾਂ ਤੁਸੀਂ ਇਕੱਲਿਆਂ ਨਾਲ ਜਾਣਾ ਆ ਤਾਂ ਤੁਹਾਨੂੰ ਮਿਲਣਾ $3,000, ਠੀਕ ਹੈ। ਜੇ ਨਾਲ ਭਾਬੀ ਜੀ ਨੂੰ ਨਾਲ ਲੈ ਕੇ ਜਾਣਾ ਤਾਂ ਮਿਲੂਗਾ $6,000, ਠੀਕ ਹੈ। ਤੇ 6-1-3-1, ਠੀਕ ਹੈ, ਮਿਲਣਾ ਆ, ਦੋ ਹੋ ਗਏ ਨਾ, ਤਿੰਨ ਤਾਂ ਤੁਹਾਨੂੰ $7,000 ਟਰਾਂਸਪੋਰਟ ਵੀ ਮਿਲੂਗੀ, ਰੀਲੋਕੇਟ ਦੀ ਜਿਹੜੀ ਟਿਕਟਾਂ ਟੁਕਟਾਂ ਸਾਰਾ ਦਵਾਉਂਗਾ ਮੈਂ ਤੁਹਾਨੂੰ, ਤੁਸੀਂ ਤੁਹਾਨੂੰ ਹੁਣ ਰਿਪੋਰਟ ਕਰਨਾ ਹੀ ਪੈਣਾ ਜਿਸ ਹਿਸਾਬ ਨਾਲ ਤੁਹਾਡਾ ਲੈਵਲ ਹੈ, ਐਜੂਕੇਸ਼ਨ ਲੈਵਲ, ਨੌਲੇਜ ਲੈਵਲ, ਤੁਹਾਨੂੰ ਹੁਣ ਮੈਂ ਕਰਨਾ ਇੰਡੀਆ 'ਚ ਨਹੀਂ ਰਿਪੋਰਟ ਕਰਨਾ, ਆਸਟ੍ਰੇਲੀਆ 'ਚ ਕਰ ਦੇਣਾ, ਪਰ ਹਾਲਾਤ ਉੱਥੇ ਮਤਲਬ ਬਹੁਤ ਵਧੀਆ ਹੀ ਆ, ਇੰਡੀਆ ਨਾਲੋਂ ਵੀ ਬਹੁਤ ਵਧੀਆ ਹੈ ਵੈਸੇ ਤਾਂ। ਹੁਣ ਤੁਸੀਂ ਦੱਸੋ ਜਾਣਾ ਚਾਹੋਗੇ ਵੀ ਭਰ ਦਵਾਂ ਪੇਪਰ ਤੁਹਾਡੇ?
ਬਿਲਕੁਲ ਬਿਲਕੁਲ,
ਠੀਕ ਹੈ। ਹੁਣ ਇਹਦੇ ਇਹਦਾ ਜਿਹੜਾ ਸਕਿੱਲ ਲੈਵਲ ਨਾ, ਹਾਈ ਪ੍ਰਾਇਓਰਟੀ ਜਿਹੜੀਆਂ ਦੇਖੋ ਜੋਬਾਂ ਤੁਸੀਂ ਦੇਖੋ, SBS ਤੇ ਜਾ ਕੇ ਮੈਂ ਸ਼ੇਅਰ ਵੀ ਕਰ ਦੂੰਗਾ ਕਿ ਉਹਦੇ 'ਚ ਫੋਰਕ ਲਿਫਟ ਡਰਾਈਵਰ ਵੀ ਹੈਗੇ ਆ, ਚਾਈਲਡ ਕੇਅਰ ਵਰਕਰ ਵੀ ਹੈਗੇ ਆ, ਹੇਅਰ ਡਰੈਸਰ, ਕੁੱਕ, ਸ਼ੈਫ, ਪਲੰਬਰ, ਫਿਟਰ, ਮੋਟਰ ਮਕੈਨਿਕ, ਬਹੁਤ ਕੁਛ ਆ ਜਾਣਗੇ, ਸ਼ਿਪ ਅਕਾਊਂਟੈਂਟ
ਵੀ ਹੋਣੇ ਆਉਂਦੇ,
ਟੀਚਰ ਦੇਖਣੀ ਪੈਣੀ, ਲਿਸਟ ਮੈਂ ਤੁਹਾਨੂੰ ਭੇਜ ਦਿੰਦਾ, ਤੁਸੀਂ ਉਹ 'ਚ ਦੇਖ ਲਓ। ਹਾਂਜੀ ਹਾਂਜੀ, ਵੋਕੇਸ਼ਨਲ ਐਜੂਕੇਸ਼ਨ ਟੀਚਰ ਹੈਗੇ, ਯੂਨੀਵਰਸਿਟੀ ਲੈਕਚਰਰ ਹੈਗੇ ਆ, ਅਰਲੀ ਚਾਈਲਡਹੁੱਡ ਟੀਚਰ ਹੈਗੇ ਆ, ਹਾਂਜੀ ਹਾਂਜੀ, ਬਹੁਤ ਬਹੁਤ ਲਾਇਬ੍ਰੇਰੀਅਨ ਹੈਗੇ ਆ, ਸੋ ਕਾਫੀ ਜੋਬਾਂ ਜਿਹੜੀਆਂ ਮਤਲਬ ਉੱਥੇ ਅਵੇਲੇਬਲ ਹਾਈ ਪ੍ਰਾਇਓਰਟੀ। ਜੇ ਤੁਸੀਂ ਇਹਨਾਂ ਜਾਣਾ ਚਾਹੁੰਦੇ ਤਾਂ $15,000 ਤੱਕ ਦਾ ਲਾਭ ਤੁਸੀਂ ਲੈ ਸਕਦੇ ਹੋ। ਪਰ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਕਿ ਨਾਰਥਰਨ ਟੈਰੀਟਰੀ ਮੈਂ ਜਾ ਕੇ ਆਇਆ ਦੋਨਾਂ, ਮਤਲਬ ਐਲਿਸ ਸਪ੍ਰਿੰਗ ਤੇ ਡਾਰਵਿਨ, ਮੈਨੂੰ ਡਾਰਵਿਨ ਵੀ ਬਹੁਤ ਵਧੀਆ ਲੱਗਿਆ, ਐਲਿਸ ਸਪ੍ਰਿੰਗ ਉਹ ਤੋਂ ਵੀ ਵਧੀਆ ਲੱਗਿਆ, ਮਤਲਬ ਉਹ ਹੁਣ ਤਾਂ ਕੋਈ ਹੈ ਹੀ ਨਹੀਂ ਵੀ ਤੁਸੀਂ ਕਿੱਥੇ ਆ, ਹੁਣ ਤਾਂ ਸੋਸ਼ਲ ਮੀਡੀਆ ਨਾਲ ਤੁਸੀਂ ਸਾਰੀ ਦੁਨੀਆ ਨਾਲ ਜੁੜੇ ਹੋ, ਜਿੱਥੇ ਮਰਜ਼ੀ ਰਹੋ, ਜ਼ਰੂਰੀ ਨਹੀਂ ਹੈਗਾ ਤੁਸੀਂ ਸ਼ਹਿਰਾਂ 'ਚ ਹੀ ਰਹੋ। ਚਲੋ ਇਹ ਇੱਕ ਬੜੀ ਅਹਿਮ ਖਬਰ ਸੀ ਕਿ ਜੋਬਾਂ ਵੀ ਕ੍ਰੀਏਟ ਹੋ ਰਹੀਆਂ ਆਸਟ੍ਰੇਲੀਆ ਦੇ ਵਿੱਚ, ਔਰ ਤੁਹਾਨੂੰ ਸੱਦਾ ਦੇ ਰਹੇ ਨੇ। ਅਸਲ ਦੇ ਵਿੱਚ ਇਹ ਸਾਰੀ ਡਿਸਕਸ਼ਨ ਦੇ ਵਿੱਚ ਅਸਲ ਕੀ ਹੈ, ਰਿਐਲਿਟੀ ਕੀ ਹੈ, ਰਿਐਲਿਟੀ ਇਹ ਹੈ ਸਕਿੱਲ ਲੈਵਲ ਕਿ ਤੁਹਾਡੇ ਦੇ ਵਿੱਚ ਤੁਹਾਡੀ ਕਲਾ ਕਿੰਨੀ ਹੈ, ਤੁਹਾਨੂੰ ਕਿਹੜਾ ਕੰਮ ਆਉਂਦਾ, ਤੁਸੀਂ ਕਿੰਨੇ ਹੁਨਰ, ਤੁਹਾਡੇ ਕੋਲ ਕਿੰਨਾ ਹੁਨਰ ਹੈ। ਸੋ ਹੁਨਰ ਚਾਹੇ ਆਪਾਂ ਪਰਿਵਾਰ ਦਾ ਹੋਵੇ, ਚਾਹੇ ਆਪਣੇ ਬਜ਼ੁਰਗਾਂ ਨੂੰ ਸੰਭਾਲਣ ਦਾ ਹੋਵੇ, ਐਜੂਕੇਟ ਕਰਨ ਦਾ ਹੋਵੇ, ਜਿਹੜੇ ਸੰਜੀਦਾ ਪਰਿਵਾਰ ਨੇ ਆਪਣੇ ਆਪ ਨੂੰ ਹੁਨਰਮੰਦ ਬਣਾਉਂਦੇ ਨੇ, ਉਨ੍ਹਾਂ ਦੀ ਹਰੇਕ ਪਾਸੇ ਮੰਗ ਹੈ, ਜਿੱਥੇ ਮਰਜ਼ੀ ਦੁਨੀਆਂ ਚੱਲ ਜਾਓ, ਆਸਟ੍ਰੇਲੀਆ 'ਚ ਜ਼ਰਾ ਜ਼ਿਆਦਾ ਮੰਗ ਹੈ ਤੇ ਪੇ ਆਫ ਵੀ ਤੁਹਾਨੂੰ ਵਧੀਆ ਕਰਦੇ ਨੇ। ਸੋ ਅਮਰੀਕ ਜੀ ਬਹੁਤ ਵਧੀਆ ਇਨਸੈਂਟਿਵ ਆਸਟ੍ਰੇਲੀਆ ਦੇ ਵਿੱਚ ਆ ਗਏ। ਹੁਣ ਆਪਾਂ ਨਾ ਕੁਝ ਸੁਨੇਹੇ ਲਈਏ ਪਹਿਲਾਂ ਆਪਣੇ ਸੱਜਣਾ ਮਿੱਤਰਾਂ ਦੇ।
ਜੀ 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 ਅਮਰੀਕ,
ਸਾਡੇ ਨਾਲ ਸ਼ਿਵਿੰਦਰ ਕਲੇਰ ਜੀ, ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ, ਜੁੜੇ ਨੇ ਉਹ ਵੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਨਾਟ ਓਨਲੀ ਈਟਿੰਗ, ਹਾਊ ਅਬਾਊਟ ਦ ਸਵੈਟ, ਸਮ ਆਫ ਅਵਰ ਸੀਨੀਅਰਸ ਡੋਂਟ ਯੂਜ਼ ਡੀਓਡਰੈਂਟਸ। ਮਰੀਕ ਜੀ ਇਹ ਵੀ ਇੱਕ ਪੰਗਾ ਆ,
ਬਿਲਕੁਲ ਬਿਲਕੁਲ ਠੀਕ
ਹੈ, ਇਹ ਵੀ ਇੱਕ ਪੰਗਾ ਆ, ਤੇ ਦੇਰ ਸ਼ੁਡ ਬੀ ਸਮ ਕਲਾਸਿਸ ਬਿਫੋਰ ਦੇ ਗੋ ਆਊਟ, ਬਿਗ ਥੈਂਕ ਯੂ ਟੂ ਗਾਵੋ ਸੱਚੀ ਬਾਣੀ ਪ੍ਰੋਗਰਾਮ, ਵੈਨ ਡੂ ਯੂ ਬ੍ਰੋਡਕਾਸਟ ਇਮੀਗ੍ਰੇਸ਼ਨ ਪ੍ਰੋਗਰਾਮ। ਹਾਂਜੀ ਉਹ ਸ਼ਾਮ ਨੂੰ ਹੁੰਦੇ ਨੇ ਜੀ, ਮੈਂ ਤੁਹਾਨੂੰ ਲਿਸਟ ਭੇਜ ਦੂੰਗਾ। ਤੇ ਅਮਰਜੀਤ ਭਾਜੀ, ਗਰੇਵਾਲ ਭਾਜੀ ਹਾਂਗਕਾਂਗ ਤੋਂ ਜੁੜੇ ਨੇ, ਕਹਿੰਦੇ ਮੇਰੇ ਦੋਸਤ ਦਾ ਨਾਮ ਸਵੀਡਨ ਸਿੰਘ ਵੀ ਆ ਜੀ, ਠੀਕ ਹੈ ਜੀ ਠੀਕ। ਤੇ ਹਰਜਿੰਦਰ ਸਿੰਘ ਘੁੰਮਣ ਕਹਿ ਰਹੇ ਨੇ ਕਿ ਹੁਣ ਡਿਪੋਰਟ ਕਰਨਾ ਸੌਖਾ ਹੈ ਜੀ, ਤੇ ਟਰਾਂਸਫਰ ਕੀ ਮਿਲੂਗਾ, ਹਾਂਜੀ ਮੇਰਾ ਪੜ੍ਹ ਨਹੀਂ ਹੁੰਦਾ ਮੈਸੇਜ, ਪਰ ਚਲੋ ਜਿਹੜਾ ਡਿਪੋਰਟ ਜਿਹੜਾ ਨਾ, ਹੁਣ ਆਸਟ੍ਰੇਲੀਆ 'ਚ ਡਿਪੋਰਟ ਆਪਾਂ ਕਰਨੇ, ਪੈਸੇ ਵੀ ਦੇ ਰਹੇ ਨੇ। ਬਚਿੱਤਰ ਸਿੰਘ ਮੌੜ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਾਕੀ ਕਹਿੰਦੇ ਜੀ ਆ ਜਿਹੜੇ ਸਿੱਧੂ ਸਾਹਿਬ ਜੀ ਇਹ ਲਿਸਟ ਮੈਨੂੰ ਭੇਜ ਦਿਓ। ਹਾਂਜੀ ਮੈਂ ਭੇਜ ਦਿੰਦਾ ਜੀ ਲਿਸਟ ਤੁਹਾਡੇ ਤੱਕ, ਸੋਰੀ ਪਰਮਜੀਤ ਸਿੰਘ ਧਾਲੀਵਾਲ, ਮੈਂ ਮੈਸੇਜ ਕਰ ਦਿੰਦਾ। ਬਜਿੱਤਰ ਸਿੰਘ ਮੌੜ ਕਹਿ ਰਹੇ ਨੇ ਕਿ ਭਾਜੀ ਮੂੰਹ ਚ ਪਚਾਕਿਆਂ ਦੀ ਆਵਾਜ਼ ਆਣੇ ਨੂੰ ਨਾ ਰੱਖੋ, ਇਹ ਵੀ ਪੰਜਾਬੀ ਸਭਿਆਚਾਰ ਦਾ ਹਿੱਸਾ ਹੈ। ਠੀਕ ਹੈ ਠੀਕ ਹੈ। ਤੇ ਸਾਡੇ ਅਮਰਦੀਪ ਕੌਰ ਮੈਲਬਨ ਤੋਂ ਕਹਿ ਰਹੇ ਨੇ, ਸਤਿ ਸ੍ਰੀ ਅਕਾਲ ਭਾਜੀ, ਕਹਿੰਦੇ ਇਹ ਤਾਂ ਜਿਹੜੇ ਹੁਣ ਬਜੁਰਗਾਂ ਦੀ ਗੱਲ ਜਾਂ ਮੁੰਡਿਆਂ ਦੀ ਗੱਲ ਕਰ ਰਹੇ ਸੀ, ਇਹ ਤਾਂ ਉਨ੍ਹਾਂ ਦੀ ਨੈਤਿਕ ਜਿੰਮੇਵਾਰੀ ਵੀ ਹੈ। ਸਾਡੀਆਂ ਕਦਰਾਂ ਕੀਮਤਾਂ ਕੀ ਹਨ, ਇਹ ਕਿਵੇਂ ਭੁੱਲ ਜਾਂਦੇ ਹਨ? ਇਹੋ ਜਿਹੇ ਲੋਕ ਆਪਣੇ ਘਰ ਪਰਿਵਾਰਾਂ ਵਿਚ ਤਾਂ ਬਹੁਤ ਵੱਡੇ ਵੱਡੇ ਭਾਸ਼ਣ ਦੇ ਸਕਦੇ ਹਨ, ਪਰ ਆਪਣੇ ਆਪ ਤੇ ਉਹ ਕਦੇ ਕੋਈ ਕਾਬੂ ਨਹੀਂ ਹੈ। ਮੈਂ ਵੀ ਵੈਸੇ ਇਹੀ ਗੱਲ ਕਹਿਣਾ ਚਾਹੁੰਦਾ ਕਿ ਜੇ ਹੁਣ ਜ਼ਰੂਰੀ ਥੋੜੋ ਕਿ ਤੁਹਾਨੂੰ ਮੁੰਡਿਆਂ ਨੇ ਤੁਹਾਨੂੰ ਐਜੂਕੇਸ਼ਨ ਦੇਣੀ ਹੈ, ਇਹ ਤਾਂ ਸਾਡੇ ਮਤਲਬ ਬਿਲਟ ਇਨ ਨਹੀਂ ਹੈ ਚੀਜ਼ਾਂ, ਇਹ ਤਾਂ ਸਾਨੂੰ ਪਤਾ ਹੀ ਹੋਣੀਆਂ ਚਾਹੀਦੀਆਂ। ਆਪਾਂ ਕਿਸੇ ਬਗਾਨੀ ਧੀ ਭੈਣ ਨੂੰ ਨਹੀਂ ਛੇੜਨਾ ਹੈ ਨਾ, ਇਹ ਤਾਂ ਸਾਨੂੰ ਮਤਲਬ ਕਲਾਸ ਲਾਣ ਦੀ ਲੋੜ ਨੀ। ਚਲੋ ਪਚਾਕਿਆਂ ਦੀ ਡਿਓਡਰੈਂਟ ਦੀ ਤਾਂ ਆਪਾਂ ਮੰਨ ਸਕਦੇ ਹਾਂ, ਪਰ ਇਹ ਜਿਹੜੇ
ਡਿਓਡਰੈਂਟ ਦੀ ਵੀ ਗੱਲ ਸੁਣਾਉਂਦੇ ਅਮਦੀਪ, ਤੂੰ ਪਹਿਲਾਂ ਗੱਲ ਕੰਪਲੀਟ ਕਰ ਲੈ। ਡਿਓਡਰੈਂਟ ਦੇ ਵੀ ਸਾਨੂੰ ਬਹੁਤ ਪੰਗਾ ਪਿਆ ਇੱਥੇ,
ਨਹੀਂ ਮੈਂ ਤਾਂ ਸੁਣਾਤੀ, ਤੁਸੀਂ ਸੁਣਾਓ ਹੁਣ ਗੱਲ, ਟਾਈਮ ਥੋੜਾ ਆਪਣੇ ਕੋਲ।
ਮੈਂ ਸਾਡੇ ਨਾ ਮੇਰਾ ਲੜਕਾ ਦਸਵੀਂ ਪੜ੍ਹਦਾ ਹੁੰਦਾ, ਦਸਵੀਂ ਜਾਂ ਗਿਆਰਵੀਂ ਚ ਪੜ੍ਹਦਾ ਹੁਣ, ਉਹਨੇ ਨਾ ਉਹ ਡਿਓਡਰੈਂਟ ਜੇ ਲਿਆ ਕੇ ਕਈ ਰੱਖੇ ਹੁੰਦੇ ਜੀ ਸਰੀਰ ਨੂੰ ਲਾਈਦੇ ਆ, ਤੇ ਮੈਂ ਵੀ ਚੱਕ ਕੇ ਸਵੇਰੇ ਉਹ ਨਵੇਂ ਨਵੇਂ ਲਿਆ ਕੇ ਰੱਖੇ ਉਹਨੇ, ਤੇ ਮੈਂ ਵੀ ਚੱਕ ਕੇ ਦੋ ਤਿੰਨ ਚਾਰ ਦਿਨ ਜਾਂਦਾ ਰਿਹਾ ਚੱਕ ਕੇ ਡਿਊਡਨ ਲਾ ਕੇ। ਜਿਸ ਵੇਲੇ ਜਾਣਾ ਮੈਂ ਉਹ ਚਿਪ ਚਿਪ ਕਰਨੀ ਹੈ, ਮੇਰਾ ਪਿੰਡਾ ਚਿਪ 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 ਕਰਨਾ ਰੋਜ਼ ਹੀ। ਉਹ ਮੈਂ ਐਕਚੁਲੀ ਕੀ ਉਹਨੇ ਦੱਸਿਆ ਨੀ, ਹੱਸਦਾ ਰਹਿਣਾ ਤੇ ਮੈਨੂੰ ਦੱਸਿਆ ਨੀ ਹੈ। ਉਹ ਜਿਹਦਾ ਬਾਲਾਂ ਵਾਲਾ ਹੁੰਦਾ ਨਾ, ਬਾਲਾਂ ਨੂੰ ਲਾਈਦਾ ਉਹ ਸਪਰੇਅ ਜਿਹਾ, ਉਹੀ ਮੈਂ ਆਪਣੇ ਤਿੰਨ ਚਾਰ ਦਿਨ ਕਰਦਾ ਰਿਹਾ ਮੈਂ ਇੱਦਾਂ ਹੀ ਉਹ ਚਿਪ ਚਿਪ।
ਠੀਕ ਹੈ ਹਾਂਜੀ, ਸਮਝ ਗਿਆ।
ਤੇ ਬਾਅਦ ਚ ਉਹਨੇ ਆਪਣੀ ਮੰਮੀ ਨੂੰ ਦੱਸਿਆ, ਕਹਿੰਦੇ ਡੈਡੀ ਨੂੰ ਦੱਸ ਦੇ ਵੀ ਏਦਾਂ ਨਾ ਲਾਇਆ ਕਰੇ, ਉਹ ਤਾਂ ਬਾਲਾਂ ਵਾਲਾ ਆ ਤਾਂ ਰੋਜ਼ ਲਾ ਕੇ ਜਾਂਦਾ ਉਹ ਚਿਪ ਚਿਪ ਮਗਰਵਾਉਣ, ਕਹਿੰਦਾ ਮੇਰੇ ਪਿੰਡ ਪਿੰਡ ਚਿਪ ਚਿਪ।
ਉਹ ਸ਼ੁਕਰ ਤੁਹਾਡੇ ਦਾ ਉਹ ਸੀਗਾ ਬਾਲਾਂ ਵਾਲਾ, ਸਾਡੇ ਦਾ ਇੱਥੇ WD-40 ਵੀ ਪਿਆ ਹੁੰਦਾ, ਡੀ ਗਰੀਜ਼ਰ ਵੀ ਪਿਆ ਹੁੰਦਾ, ਕਿਤੇ ਉਹ ਨੀ ਲਾ ਲਿਆ। ਮੁੜ ਕੇ ਸਾਰੀ ਜਿਹੜੀ ਗਰੀਜ਼ ਆ ਲੈ ਜੂਗੀ, ਤੇ ਲੋਕਾਂ ਨੇ ਇਹ ਕਹਿਣਾ ਯਾਰ ਤੂੰ ਮਕੈਨਿਕ ਦੇਵਾਂ ਤੇ ਕਮਾਲ ਹੋ ਗਏ। ਅੱਛਾ ਹੁਣ ਇੱਕ ਜਾਂਦੇ ਜਾਂਦੇ ਨਾ ਆਪਣੇ ਕੋਲ 2 ਮਿੰਟ ਲਾਉਣੇ ਆਪਾਂ, ਅਮਰਦੀਪ ਹੁਣੀ ਜ਼ਿਆਦਾ ਜਾਣਦੇ ਹੋਣਗੇ, ਇੱਕ ਨਾ ਹਰਪਾਲ ਕੌਰ ਸੰਧੂ ਹੁਣਾਂ ਨੇ ਫੋਟੋਆਂ ਪਾਈਆਂ ਨੇ, ਮੈਂ ਲਾਈਵ ਬਲੌਗ ਤੇ ਸ਼ੇਅਰ ਕੀਤੀ ਹੈ ਫੋਟੋ, ਤੀਆਂ ਹੋ ਕੇ ਹਟੀਆਂ ਨੇ ਤੇ ਬਹੁਤ ਸੋਹਣੀ ਕਾਰਪੇਟ ਹੈ, ਬਹੁਤ ਸੋਹਣਾ ਹਾਲ ਹੈ, ਕਿਆ ਬਾਤ ਹੈ, ਡੈਕੋਰੇਸ਼ਨ ਸਿਰਾ ਦਾ, ਪਰ ਉੱਥੇ ਤੁਸੀਂ ਗੰਧ ਦੇਖੋ, ਮਤਲਬ ਇਹ ਚਿੰਤਾ ਦਾ ਵਿਸ਼ਾ ਆ। ਇਹ ਮੈਂ ਫੋਟੋ ਸ਼ੇਅਰ ਕੀਤੀ ਹੈ, ਇੱਕੋ ਹੀ ਫੋਟੋ ਪਾਈ ਹੈ, ਫੋਟੋਆਂ 3-4 ਹੈ, ਕਿ ਇੱਕ ਵਿਚਾਰੀ ਲੜਕੀ ਨਾ ਉਹ ਪਲੇਟਾਂ ਇਕੱਠੀਆਂ ਕਰ ਰਹੀ ਹੈ ਖਾਣੇ ਦੀਆਂ, ਡਰਿੰਕ ਟਿਸ਼ੂ ਸਾਰੇ ਕਾਰਪੇਟ ਦੇ ਉੱਪਰ ਹੈ, ਤੁਸੀਂ ਫੋਟੋ ਦੇਖੋ ਲਾਈਵ ਬਲੌਗ ਤੇ, ਹੈਰਾਨੀ ਪਰੇਸ਼ਾਨੀ ਹੋਏਗੀ ਤੁਹਾਨੂੰ। ਤੇ ਮਤਲਬ ਸਿਰਫ ਲੇਡੀਜ਼, ਕਹਿੰਦੇ ਨਾ ਬੰਦੇ ਗੰਦ ਪਾਉਂਦੇ, ਹੁਣ ਮੈਂ ਥੋੜੇ ਲੇਡੀਜ਼ ਵੱਲੋਂ ਆਉਣਾ ਚਾਹੁੰਦਾ ਕਿ ਇਹ ਸਿਰਫ ਲੇਡੀਜ਼ ਓਨਲੀ ਫੰਕਸ਼ਨ ਸੀਗਾ, ਇਹ ਲੇਡੀਜ਼ ਓਨਲੀ ਫੰਕਸ਼ਨ ਸੀਗਾ, ਤੇ ਹੁਣ ਲੇਡੀਜ਼ ਜਿਹੜੀਆਂ ਦੇਖੋ ਕਿੱਦਾਂ ਬਣ ਠਣ ਕੇ ਜਾਂਦੀਆਂ ਤੀਆਂ ਦੇ ਉੱਤੇ, ਅੱਤ ਹੁੰਦੀ ਆ, ਤੇ ਜਿਹੜੀ ਬਾਹਰਲੀ ਬਣ ਠਾਣ ਹੈ ਉਹ ਕੀ ਕਰਨੀ ਆ, ਉਹਦਾ ਮਤਲਬ ਉਹ ਵਾਈ ਡੂ ਯੂ ਵਾਂਟ ਟੂ ਡੂ ਦੈਟ, ਜਦੋਂ ਜਿਹੜੀ ਆਪਾਂ ਅੰਦਰੂਨੀ ਸਾਡੇ ਐਥਿਕ ਹੈ ਜਿਹੜੀ ਆਪਾਂ ਅੱਜ ਗੱਲ ਕਰ ਰਹੇ ਹਾਂ ਉਹ ਸਾਡੇ ਕੋਲ ਹੈ ਨਹੀਂ, ਹਨਾ। ਆਪਾਂ ਖਾਂਦੇ ਹਾਂ, ਦੇਖੋ ਖਾ ਕੇ ਕੁਰਸੀ ਤੇ ਲਿਆ ਕੇ, ਪਹਿਲੀ ਗੱਲ ਲਿਆ ਕੇ ਉੱਥੇ ਖਾਣਾ, ਚਲੋ ਮਿਲ ਗਿਆ ਲਿਆਂਦਾ ਖਾ ਲਿਆ, ਫਿਰ ਉਹ ਬਿੰਨ ਪ੍ਰੋਵਾਈਡ ਕੀਤੇ ਹੁੰਦੇ ਆ, ਤੁਸੀਂ ਉੱਠੋ ਜਾ ਕੇ ਬਿੰਨ ਦੇ ਵਿੱਚ ਪਾ ਦਿਓ, ਮਤਲਬ ਜਨਤਾ ਕੁਰਸੀ ਦੇ ਹੇਠਾਂ ਦੇਈ ਜਾਂਦੀ ਹੈ ਸਮਾਨ ਖਾ ਪੀ ਕੇ, ਗਲਾਸ ਉੱਥੇ ਰੱਖਦੇ, ਕੋਈ ਨੀ ਪੁੱਛਦਾ, ਰੱਖਦੇ ਏਦਾਂ ਹੀ ਕਰੀ ਜਾਂਦੀਆਂ ਬੁੜੀਆਂ, ਮੈਂ ਖੁਦ ਸੁਣਿਆ ਹਨਾ। ਉਹ ਬੰਦੇ ਕਹਿੰਦੇ ਨਹੀਂ ਬਿੰਨ ਚ ਪਾਓ, ਨਹੀਂ ਨਹੀਂ ਬੰਦੇ ਥੋੜੇ ਕਰਦੇ ਆ, ਬੰਦੇ ਜਾਣਦੇ ਹੁੰਦੇ ਆ, ਬੁੜੀਆਂ ਉਹਨਾਂ ਨੂੰ ਜਾਣ ਨੀ ਦਿੰਦੀਆਂ, ਨਾ ਆਪੇ ਚੱਕੂ ਪੈਸੇ ਦਿੱਤੇ, ਕੋਈ ਨੀ ਕਹਿੰਦਾ ਕੋਈ ਪਤਾ,
ਕੋਈ ਫਰਕ ਨੀ ਪੈਣਾ ਮੋਦੀ ਦੇ ਸੁਰੱਖਿਆ ਵਿਧਾਨ ਨੂੰ, ਕੋਈ ਫਰਕ ਨੀ ਪੈਂਦਾ,
ਅਮੇਜ਼ਿੰਗ ਹੈ ਨਾ, ਇੰਨੀ ਵਧੀਆ ਫੈਸਿਲਿਟੀਆਂ ਨੇ, ਮੁੜ ਕੇ ਮਤਲਬ ਜਿੱਥੇ ਹਾਲ ਦੇ ਵਿਚ ਅਸੀਂ ਫੰਕਸ਼ਨ ਕਰਨਾ ਉਹ ਬੰਦ ਕਰਾ ਕੇ ਹਟਣਾ, ਮੁੜ ਕੇ ਨਾ ਕੋਈ ਦੇ ਦੇਵੇ, ਫੇਰ ਆਪਾਂ ਕਹਿਣਾ ਸਾਡੇ ਨਾਲ ਮਤਲਬ ਨਸਲੀ ਵਿਤਕਰਾ ਹੋ ਰਿਹਾ, ਸਾਡੇ ਨਾਲ ਵਧੀਕੀ ਹੋ ਰਹੀ, ਹੋ ਰਹੀ ਵਧੀਕੀ ਤਾਂ ਅਸੀਂ ਕਰ ਰਹੇ ਹਾਂ ਉੱਥੇ ਜਾ ਕੇ, ਹੈ ਨਾ, ਅਸੀਂ ਆਪਣੇ ਆਰਗੇਨਾਈਜ਼ਰ ਨਾਲ ਜਾ ਕੇ ਕਰ ਰਹੇ ਹਾਂ, ਮਤਲਬ ਤੁਸੀਂ ਦੇਖੋ ਹਾਲ ਕੀ ਬਣਾਇਆ ਹੋਇਆ, ਇੰਨੀ ਵਧੀਆ ਕਾਰਪੇਟ ਦਾ ਅਗਲੇ ਨੂੰ ਮਤਲਬ ਬੁਰੇ ਹਾਲ ਕਰ ਦੇਣੇ, ਹੈ ਨਾ, ਉਹਨਾਂ ਦੇ ਕਿੰਨਾ ਟਾਈਮ ਲੱਗੂਗਾ, ਫਿਰ ਉਹਨਾਂ ਸਿਰ ਬਿੱਲ ਪੈਣਾ ਆ, ਮਤਲਬ ਆਪਾਂ ਕਿਉਂ ਜਾਂਦੇ ਹਾਂ ਹੁਣ, ਅਸੀਂ ਮੇਲੇ ਆ ਤੇ ਜਾਂਦੇ ਹਾਂ, ਆਪਾਂ ਗਨਡਾ ਮੇਲੇ ਤੇ ਗਏ ਸੀਗੇ, ਕੀ ਕਰਨ ਗਏ ਸੀ ਉੱਥੇ, ਉੱਥੇ ਗੰਦ ਪਾਉਣ ਗਏ ਸੀ, ਨਹੀਂ ਅਸੀਂ ਉੱਥੇ ਕੁਝ ਸਿੱਖਣ ਗਏ ਸੀ, ਅਸੀਂ ਕਿਸੇ ਹੋਰ ਨੂੰ ਮਿਲੇ, ਕੰਪਨੀਆਂ ਨੂੰ ਮਿਲੇ, ਉਹ ਕੋਈ ਪ੍ਰੋਡਕਟ ਬਣਾ ਰਿਹਾ, ਅਸੀਂ ਗਿਆਨ ਵਿੱਚ ਵਾਧਾ ਕਰਨ ਗਏ ਸੀ। ਇੱਦਾਂ ਅਸੀਂ ਆਪਣੇ ਵੱਖਰੇ ਮੇਲਿਆਂ ਜਾਂਦੇ, ਸਿੱਖ ਖੇਡਾਂ ਜਾਂਦੇ ਹਾਂ, ਟੂਰਨਾਮੈਂਟਾਂ ਤੇ ਜਾਂਦੇ, ਕੀ ਕਰਨ ਜਾਂਦੇ ਹਾਂ ਉੱਥੇ? ਗੰਦ ਪਾਉਣ ਜਾਂਦੇ ਹਾਂ? ਖਾਣ ਜਾਂਦੇ ਹਾਂ? ਨਹੀਂ, ਖਾਂਦਾ ਖਾਣਾ ਸਾਡੇ ਘਰੇ ਬਥੇਰਾ। ਅਸੀਂ ਉੱਥੇ ਲੋਕਾਂ ਨੂੰ ਮਿਲਣ ਜਾਂਦੇ ਹਾਂ, ਕੁਛ ਦੇਣ ਜਾਂਦੇ ਹਾਂ, ਕੁਛ ਲੈਣ ਜਾਂਦੇ ਹਾਂ, ਸਿੱਖ ਕੇ ਆਉਂਦੇ ਹਾਂ, ਠੀਕ ਹੈ। ਹੁਣ ਅਸੀਂ ਉੱਥੇ ਜਾ ਕੇ ਆਪਣਾ ਗੰਦ ਸਿੱਟ ਕੇ ਆਉਂਦੇ ਹਾਂ, ਦੈਟਸ ਵਾਟ ਵੀ ਆਰ ਟ੍ਰਾਇੰਗ ਟੂ ਗਿਵ ਇਟ ਟੂ ਦ ਕਮਿਊਨਿਟੀ। ਮੇਰਾ ਖਿਆਲ ਸਾਨੂੰ ਸੋਚਣਾ ਚਾਹੀਦਾ, ਡੀਪ ਸੋਚਣਾ ਚਾਹੀਦਾ। ਜਿੰਨੇ ਵੀ ਆਪਣੇ ਪ੍ਰੋਗਰਾਮ ਹੁੰਦੇ, ਆਪਣੇ ਘਰ ਵੀ ਚਿੰਤਨ ਕਰੋ ਵੀ ਖਿਆਲ ਰੱਖੋ। ਥਾਂ ਥਾਂ ਤੇ ਸਰਕਾਰ ਨੇ ਬਿੰਨ ਲਾਏ ਹੋਏ ਨੇ, ਹਰੇਕ ਥਾਂ ਬਿੰਨ ਹੁੰਦੇ ਨੇ, ਕਲੀਨਿੰਗ ਤੋਂ ਬਿਨਾਂ, ਪ੍ਰੋਟੋਕਾਲ ਤੋਂ ਬਿਨਾਂ ਉਹ ਫੰਕਸ਼ਨ ਨਹੀਂ ਅਪਰੂਵ ਕਰਦੇ। ਇੰਨੇ ਬਿੰਨ ਹੋਣੇ ਚਾਹੀਦੇ, ਇੰਨੀ ਸਿਕਿਉਰਿਟੀ ਹੋਣੀ ਚਾਹੀਦੀ ਆ। ਜਸਟ ਯੂਜ਼ ਦੈਮ, ਥੋੜੀ ਆਦਤ ਪਾਓ। ਤੁਹਾਡਾ ਕੀ ਕਹਿਣਾ ਜਾਂਦੇ ਇਹਦੇ ਬਾਰੇ?
ਬਿਲਕੁਲ ਬਿਲਕੁਲ ਅਮਨਦੀਪ, ਇਹ ਜਿਹੜੀ ਤੁਸੀਂ ਨਾ ਗੱਲ ਕੀਤੀ ਹੈ ਗੰਦ ਪਾਉਣ ਦੀ, ਬੜੇ ਲੈਵਲ ਤੇ ਗੰਦ ਪਾਇਆ ਜਾਂਦਾ ਕਿ ਜੇ ਤੁਸੀਂ ਘਰ, ਈਵਨ ਜਿਹੜੇ ਛੋਟੇ ਛੋਟੇ ਫੰਕਸ਼ਨ ਘਰਾਂ ਵਿਚ ਵੀ ਹੁੰਦੇ ਨਾ, ਉੱਥੇ ਵੀ ਕਲਾਤਮਕ ਕਿਰਿਆ ਕੀਤੀ ਜਾਂਦੀ ਹੈ ਲੋਕਾਂ ਦੁਆਰਾ, ਤੇ ਘਰ ਵਾਲਿਆਂ ਨੂੰ ਸਫਾਈ ਕਈ ਵਾਰੀ ਕਰਨੀ ਪੈਂਦੀ ਹੈ, ਇਧਰ ਉਧਰ ਖਾਣੇ ਸੁੱਟਦੇ ਆ ਲੋਕ। ਤੇ ਮੇਰੇ ਖਿਆਲ ਵਿਚ ਇਕ ਜਿਹੜੀ ਅਸੀਂ ਬਰਸਗੀਰ ਤੋਂ ਜਾਂ ਭਾਰਤੀ ਖੇਤਰ ਚੋਂ ਇਕ ਅਲਾਮਤ ਲੈ ਕੇ ਆਨੇ ਆ ਤੇ ਉਹਦਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਦੇ ਆ ਇੱਥੇ, ਅਤੇ ਉਹ ਨਹੀਂ ਕਰਨਾ ਚਾਹੀਦਾ, ਮਾੜੀ ਗੱਲ ਆ। ਤੇ ਉਧਰ ਮੋਦੀ ਸਾਹਿਬ ਨੇ ਤਾਂ ਚਲਾਏ ਆ ਨਾ, ਕਿਹੜਾ ਕਲੀਨਲੀਨੈਸ ਅਭਿਆਨ ਚਲਾਏ ਆ,
ਸਵੱਛ ਭਾਰਤ,
ਹਾਂਜੀ ਸਵੱਛ ਭਾਰਤ, ਉਹਦੇ ਵਿਚ ਉਹਨਾਂ ਦਾ ਯੋਗਦਾਨ ਕਰਨਾ ਚਾਹੀਦਾ। ਚਲੋ ਉਹੀ ਕਾਨਸੈਪਟ ਇੱਥੇ ਤੁਸੀਂ ਸਵੱਛ ਆਸਟ੍ਰੇਲੀਆ ਕਰ ਲਓ। ਇੱਥੇ ਕਈ ਲੋਕ ਜਿਹੜੇ ਆ ਆਸਟ੍ਰੇਲੀਆ ਦੇ ਵਿਚ ਕਲੀਨ ਅਪ ਆਸਟ੍ਰੇਲੀਆ ਡੇ ਵਿਚ ਮੁਫ਼ਤ ਜਾ ਕੇ ਕੰਮ ਕਰਦੇ ਆ, ਇਹਨੂੰ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਕਰਦੇ ਆ। ਇਹ ਗੋਰਿਆਂ ਦੀ ਸਿਫਤ ਤਾਂ ਹੈ, ਵੈਸਟਰਨ ਕੰਟਰੀਆਂ ਦੀ ਇਹ ਸਿਫਤ ਤਾਂ ਹੈ ਕਿ ਇਹਨਾਂ ਦੇ ਜਿਹੜੇ ਕਈ ਕੰਮ ਆ ਸਭਿਅਤਾ, ਇਹਨੂੰ ਕਹਿੰਦੇ ਸਭਿਅਤਾ, ਜਿੱਦਾਂ ਕਹਿੰਦੇ ਸਾਡੀ ਪੰਜਾਬੀ ਸਭਿਅਤਾ ਆ, ਸਾਡਾ ਕਲਚਰ ਆ। ਕਲਚਰ ਇਹ ਨਹੀਂ ਹੈ ਮਧਾਣੀ ਰੱਖ ਲਿਆ, ਰੱਖ ਲਈ ਘਰ ਚ ਇੱਕ ਹੁੱਕਾ ਪੁਰਾਣਾ ਰੱਖ ਲਿਆ, ਇੱਕ ਪੰਜਾ ਪਾਵੇ ਚਾਰ ਪੁਰਾਣੇ ਰੱਖ ਲਏ, ਇੱਕ ਕੀ ਕੱਢਣ ਵਾਲੀਆਂ ਚੀਜ਼ਾਂ ਰੱਖ ਲਈਆਂ, ਇਹ ਕਲਚਰ ਨਹੀਂ। ਤੁਸੀਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਕਲਚਰ ਕੀ ਆ। ਕਲਚਰ ਉਹ ਹੁੰਦਾ ਜਿੱਦਾਂ ਤੁਸੀਂ ਵਿਚਰਦੇ ਕਿੱਦਾਂ ਆ, ਤੁਸੀਂ ਲਾਈਨ ਚ ਲੱਗਦੇ ਆ ਟਿਕਟ ਲੈਣ ਬੱਸ ਦੀ, ਤੁਸੀਂ ਸਿਨੇਮੇ ਦੀ ਟਿਕਟ ਲਾਈਨ ਚ ਲੱਗ ਕੇ ਲੈਂਦੇ ਆ, ਤੁਸੀਂ ਆਪਣਾ ਖਾਣਾ ਖਾ ਕੇ ਤੁਸੀਂ ਬਿਨ ਵਿਚ ਪਾਉਂਦੇ ਆ, ਆਪਣੇ ਆਪ ਨੂੰ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਕਰਦੇ ਆ, ਤੁਸੀਂ ਵਿਚਰਦੇ ਕਿੱਦਾਂ ਆ, ਲੋਕਾਂ ਨਾਲ ਕਨਵਰਸੇਸ਼ਨ ਕਿੱਦਾਂ ਕਰਦੇ ਆ, ਕਿਹੜੇ ਟੋਪਿਕ ਤੇ ਗੱਲਾਂ ਕਰਦੇ ਆ, ਇਹ ਸਾਰਾ ਕਲਚਰ ਇਹ ਹੁੰਦਾ ਸਾਡਾ ਪੰਜਾਬੀ ਕਲਚਰ, ਇਹ ਹੋਣਾ ਚਾਹੀਦਾ ਆ, ਹੈ ਵੀ ਆ ਕਈਆਂ ਥਾਵਾਂ ਤੇ। ਇਹ ਕਲਚਰ ਨਹੀਂ ਤੇ ਪੁਰਾਣਾ ਚਰਖਾ ਘਰ ਚ ਲਿਆ ਕੇ ਰੱਖ ਲਿਆ, ਸਾਡਾ ਤਾਂ ਕਲਚਰ ਬੜਾ ਰਿਚ ਆ।
ਨਹੀਂ ਕਲਚਰ ਨਹੀਂ ਅਮਰੀਕ ਜੀ, ਦੇਖੋ ਤਰਾਸਦੀ ਇਹ ਆ ਕਿ ਇਹ ਹੀ ਬੀਬੀਆਂ ਜਾ ਕੇ ਗੁਰਦੁਆਰੇ ਕਿਸੇ ਦਾ ਭਾਂਡਾ ਨਾ ਉਹਨੂੰ ਚੱਕ 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 ਕੇ ਧੋਣ ਦੀ ਕੋਸ਼ਿਸ਼ ਕਰਦੀਆਂ, ਕਲੀਨ
ਕਰਦੀਆਂ,
ਲੋਕਾਂ ਤੋਂ ਖੋ ਖੋ ਕੇ ਮੋਹਰੇ ਹੋ ਕੇ ਧੋਂਦੀਆਂ ਜਾ ਕੇ, ਪਤਾ ਨਹੀਂ ਉਹਦੇ ਕੀ ਮੈਡਲ ਮਿਲ ਜਾਣਾ ਹਨਾ, ਤੇ ਉਹੀ ਲੇਡੀਜ਼ ਜਾ ਕੇ ਫਿਰ ਇਦਾਂ ਦੇ ਫੰਕਸ਼ਨਾਂ ਦੇ ਵਿਚ ਆਹ ਕੁਛ ਕਰਦੀਆਂ। ਮਤਲਬ ਗੁਰਦੁਆਰੇ ਜਾ ਕੇ ਅਸੀਂ ਸਿੱਖਣਾ ਆ, ਸਿੱਖ ਕੇ ਆਉਂਦੇ ਆ ਵੀ ਅਸੀਂ ਸੇਵਾ ਕਰਨੀ ਆ, ਕਲੀਨ ਕਰਨਾ ਸਰ, ਤੇ ਜਦੋਂ ਅਸੀਂ ਬਾਹਰ ਜਾਂਦੇ ਆ ਟੋਟਲੀ ਓਪੋਜ਼ਿਟ ਉਹ ਤੋਂ ਕੰਮ ਕਰਦੇ ਆ ਹਨਾ, ਤੇ ਮਤਲਬ ਉਹ
ਡਬਲ ਸਟੈਂਡਰਡ,
ਅਸੀਂ ਇਦਾਂ ਸਮਝਦੇ ਵੀ ਸਾਡੀ ਸਿਰਫ ਮਤਲਬ ਗੁਰਦੁਆਰੇ ਚ, ਮਤਲਬ ਉਹ ਵੀ ਅਸੀਂ ਲਾਲਚ, ਇੱਥੋਂ ਪਤਾ ਲੱਗਦਾ ਕਿ ਅਸੀਂ ਲਾਲਚ ਲਈ ਕਰਦੇ ਆ ਵੀ ਸਾਨੂੰ ਪਤਾ ਨਹੀਂ ਗੁਰਦੁਆਰੇ ਤੋਂ ਬਾਅਦ ਅਸੀਂ ਮਿਲੀਅਨੇਅਰ ਬਣ ਕੇ ਜਾਣਾ, ਬਸ ਸਾਡੀ ਤੇ ਇੰਨੀ ਮਿਹਰ ਹੋ ਜਾਣੀ,
ਮਤਲਬ ਜਿਹਨੂੰ ਆਪਣੇ ਮਤਲਬ ਲਈ ਕਿ ਸਾਨੂੰ ਇੱਥੇ ਗੁਰੂ ਦੇਖ ਕੇ ਜਿੱਦਾਂ ਇੱਦਾਂ ਲੱਗਦਾ ਜਿੱਦਾਂ ਗੁਰੂ ਗੁਰਦੁਆਰੇ ਚ ਬੈਠਾ ਬਾਹਰ ਤਾਂ,
ਹਾਂ ਵੀ ਬਾਹਰ ਨਹੀਂ ਹੈਗਾ, ਬਸ ਇੱਥੇ ਗੁਰਦੁਆਰੇ ਜੀ ਆ, ਇਹਨੂੰ ਬਸ ਇੱਥੇ ਕਿ ਉੱਪਰੋਂ ਉੱਪਰੋਂ ਇੰਪ੍ਰੈਸ ਕਰ ਜਾਓ, ਬਾਕੀ ਫਿਰ ਦੇਖੀ ਜਾਊਗਾ। ਮਤਲਬ ਇਹ ਦੈਟਸ ਅਵਰ ਮੈਂਟੈਲਿਟੀ। ਤੇ ਅਮਰਦੀਪ ਜੀ ਕਹਿ ਰਹੇ ਨੇ ਕਿ ਹਾਂਜੀ ਭਾਜੀ ਇਹ ਫ੍ਰੀ ਇਵੈਂਟ ਸੀਗਾ ਤੇ ਜਿੰਮੇਵਾਰੀ ਦੀ ਵੱਡੀ ਘਾਟ ਹੈ ਸਾਡੇ ਲੋਕਾਂ ਚ, ਬਿਲਕੁਲ ਹੈ। ਤੇ ਰਵਿੰਦਰ ਸਿੰਘ ਤਾਂ ਨਹੀਂ ਕਹਿ ਰਹੇ ਨੇ, ਸਤਿ ਸ੍ਰੀ ਅਕਾਲ, ਕਹਿੰਦੇ ਭਾਜੀ ਚਿਪ ਚਿਪ ਵਾਲੀ ਗੱਲ ਦਾ ਸਿਰਾ ਹੀ ਲਾਤਾ ਫਲੋਰਾ ਸਾਹਿਬ ਨੇ, ਤੇ ਜਿਹੜੀ ਵਿਚਾਰੀ ਭਾਜੀ ਪਲੇਟਾਂ ਚੁੱਕਦੀ ਪਈ ਸੀ ਨਾ, ਬਹੁਤ ਗਾਲਾਂ ਕੱਢੀਆਂ ਹੋਣੀਆਂ ਨੇ, ਮੋਟੀਆਂ ਮੋਟੀਆਂ, ਪਤਾ ਹੀ ਆ,
ਬਣਾਈ ਨੀ ਗੱਲ, ਮੇਰੇ ਨਾਲ ਹੋਈ ਹੈ, ਸੱਚੀ ਗੱਲ ਹੋਈ ਹੈ ਮੇਰੇ
ਨਾਲ, ਇਹ ਉਹੀ ਤਾਂ ਹੈ, ਉਧਰ ਗਾਲਾਂ ਦੀ ਵੀ ਗੱਲ ਕਰ ਰਹੇ, ਉਹਨੇ ਕਹਿੰਦੇ ਗਾਲਾਂ ਵੀ ਬਹੁਤ ਮੋਟੀਆਂ ਮੋਟੀਆਂ ਜਿਨ੍ਹਾਂ ਨੇ ਪਲੇਟਾਂ ਚੱਕੀਆਂ ਕੱਢੀਆਂ ਹੋਣੀਆਂ, ਉਹ ਤਾਂ ਕੱਢਣੀਆਂ ਹੀ ਆ, ਦੇਖੋ ਉਹ ਤਾਂ ਬਣਦੀਆਂ, ਮੇਰੇ ਖਿਆਲ ਤਾਂ ਮੂੰਹ ਤੇ ਹੀ ਕੱਢਣੀਆਂ ਚਾਹੀਦੀਆਂ, ਇੱਦਾਂ ਦੇ ਬੰਦੇ ਨੂੰ ਵੀਡੀਓ ਬਣਾ ਕੇ ਪਾ ਦੇਣੇ ਚਾਹੀਦੇ ਆ। ਹੁਣ ਅਗਲੀ ਵਾਰੀ ਨਾ ਕੁਰਸੀਆਂ ਦੇ ਹੇਠਾਂ ਕੈਮਰੇ ਰੱਖ ਦਿਓ। ਚਲੋ ਆਪਾਂ ਗੱਲ ਕਰਾਂਗੇ ਬਾਅਦ ਚ, ਹੁਣ ਲੇਟਰ ਆਨ ਵੀ ਅਗਲੇ ਹਫ਼ਤੇ ਵੀ ਇਹਨੂੰ ਆਪਾਂ ਜਾਰੀ ਰੱਖਾਂਗੇ। ਸੋ ਬਹੁਤ ਸਾਰੇ ਸੱਜਣਾਂ ਦੇ, ਮਿੱਤਰਾਂ ਦੇ ਮੇਰਾ ਖਿਆਲ ਸੁਨੇਹੇ ਰਹਿ ਵੀ ਜਾਂਦੇ, ਕਈ ਵਾਰੀ ਮਾਫ਼ੀ ਚਾਹੁੰਦੇ ਆ। ਅਮਰੀਕ ਜੀ ਲਈਏ ਫਿਰ ਵਿਦਾ ਆਪਾਂ ਵੀ ਪ੍ਰੋਗਰਾਮ ਚੋਂ।
ਜੀ ਅਮਨਦੀਪ,
ਟਾਈਮ ਕਾਫੀ ਹੋ ਗਿਆ,
ਸਤਿ ਸ੍ਰੀ ਅਕਾਲ, ਨਮਸਕਾਰ,
ਮਿਲਦੇ ਆ ਜੀ। ਸੋ ਮੈਂ ਵੀ ਚੱਲਦਾ ਜੀ ਤੇ ਗੀਤ ਸੰਗੀਤ ਛੱਡ ਕੇ ਜਾਵਾਂਗਾ, ਤੇ ਇਹ ਪ੍ਰੋਗਰਾਮ ਪੋਡਕਾਸਟ ਤੇ ਠੀਕ 15 ਮਿੰਟ ਬਾਅਦ ਤੁਸੀਂ ਸੁਣ ਸਕਦੇ ਹੋ। ਤੇ ਕੱਲ ਨੂੰ ਫੇਰ ਪ੍ਰੋਗਰਾਮ ਚ ਆਵਾਂਗੇ ਮਿੰਟੂ ਬਰਾੜ ਹੋਣਾ ਨਾਲ, ਬਹੁਤ ਸਾਰਾ ਚਿੰਤਨ ਕਰਾਂਗੇ। ਤੇ ਜੁੜੇ ਰਹੋ ਹਰਮਨ ਰੇਡੀਓ ਨਾਲ, ਗੀਤ ਸੰਗੀਤ ਜਾਰੀ ਹੈ ਜੀ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਸ਼ੁਭ ਸ਼ਾਮਾਂ, ਰੱਬ।